शब्द है इस विच हजूर ने पहला तो मन नू संबोधन किया है हे मन उस परमात्मा का नाम जप जो सारे सुखां दा दाता है और जिस दा अंत अज तक कोई पा नहीं सकिया। फिर मन च ख्याल हुंदा है कि सुखां दा दाता शब्द वरते है सानू कोई इशारा करके समझाओ सतगुरु ओ केड़े सुख। एक ता संसार दे ने दृष्टमान ते दूसरा बचन हजूर ने कीता ਕਿ ਮਨੁੱਖ ਦੇ ਜੀਵਨ ਵਿੱਚ ਕਹਿ ਲਈਏ ਜਨਮ ਤੋਂ ਪਹਿਲਾਂ ਮਾਤਾ ਦੇ ਕੁਦਰਤੀ ਅਵਸਥਾ ਦਾ ਸਾਨੂੰ ਕੋਈ ਪਤਾ ਨਹੀਂ। ਮੌਤ ਤੋਂ ਬਾਅਦ ਕੀ ਕੁਝ ਵਾਪਰਦਾ ਹੈ ਕਿਸੇ ਨੇ ਘਰ ਆ ਕੇ ਵਾਪਸ ਦੱਸਿਆ ਵੀ ਨਹੀਂ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਆਪਾਂ ਭਰੋਸਾ ਕਰਨੇ ਆ ਤੇ ਜੋ ਗੁਰੂ ਸਾਹਿਬਾਨ ਨੇ ਕਿਹਾ ਭਾਵੇਂ ਅੱਜ ਸਾਡੇ ਸਮਝ ਨਾ ਪੈਂਦੀ ਹੋਵੇ ਗੱਲ ਤੇ ਭਾਵਨਾ ਵਾਲੇ ਨੂੰ ਉਸ ਬਚਨ ਨੂੰ ਉਸ ਸ਼ਬਦ ਨੂੰ ਸੱਦ ਕਰਕੇ ਮੰਨਣ ਵਿੱਚ ਹੀ ਸੁੱਖ ਹੈ। ਮਹਾਰਾਜ ਜੀ ਨੇ ਕਿਹਾ ਜਨਮ ਤੋਂ ਪਹਿਲਾਂ ਮਾਤਾ ਦੇ ਪੁੱਤਰ ਦੀ ਅੱਗ ਵਿੱਚ ਬਚਾਉਣ ਵਾਲਾ ਮਾਲਕ, ਮੌਤ ਤੋਂ ਬਾਅਦ ਫਿਰ ਤੇਰੇ ਲਈ ਅਰਦਾਸ ਇਹੀ ਕੀਤੀ ਜਾਂਦੀ ਹੈ ਕਿ ਮਾਲਕ ਉਹਨੂੰ ਆਪਣੇ ਚਰਨਾਂ 'ਚ ਥਾਂ ਦੇ। ਮੌਤ ਤੋਂ ਬਾਅਦ ਛੁਡਾਉਣ ਵਾਲਾ ਵੀ ਉਹ। ਤੀਸਰਾ ਬਚਨ ਹਜ਼ੂਰ ਨੇ ਕੀਤਾ ਅੱਜ ਦੇ ਜੋ ਅਸੀਂ ਵਿਆਖਿਆ ਕਰਨੀ ਹੈ ਕਿ ਪਰਿਪੂਰਨ ਪਰਮਾਤਮਾ ਜਿਸ ਹਿਰਦੇ ਵਿੱਚ ਵਸ ਗਿਆ ਉਸ ਜਪਣ ਵਾਲੇ ਨੂੰ ਨਿੰਦੋ ਨਾ, ਜੇ ਭਲਾ ਲੋਚਦੇ ਉਹਨੂੰ ਨਮਸਕਾਰ ਕਰ ਦਿਓ। ਪਰ ਇਹ ਜਪ, ਇਹ ਸਿਮਰਨ ਜਿਸ ਉੱਪਰ ਵਾਹਿਗੁਰੂ ਜੀ ਤੁਹਾਡੀ ਕਿਰਪਾ ਹੋਵੇ ਇਹ ਉਹ ਹੀ ਜਪਦਾ ਹੈ। ਆਓ ਇਹਨਾਂ ਸਾਰੇ ਬਚਨਾਂ ਨੂੰ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ ਗੁਰੂ ਰਾਮਦਾਸ ਆਪਣੇ ਸ਼ਬਦ ਦੀ ਕਲਾ ਵਰਤਾ ਕੇ ਆਪ ਹੀ ਵਿੱਚ ਵਰਤ ਕੇ ਇਸ ਅੰਮ੍ਰਿਤ ਬਚਨ ਦੀ ਵਿਚਾਰ ਤਰੁੱਟ ਕੇ ਕਰਾ ਲੈਣ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਆਪ ਗੁਰਮੁਖ ਰੂਹਾਂ ਜੁੜੇ ਹੋ, ਆਸੀਸ ਬਖਸ਼ੋ, ਪਿਆਰ ਅਦਬ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਇਸ ਸੰਸਾਰ ਵਿੱਚ ਹਰ ਆਦਮੀ ਦੀ ਅੰਤਰ ਲੋਚਾ ਇਹੀ ਹੈ ਕਿ ਮੈਨੂੰ ਸੁੱਖ ਦੀ ਪ੍ਰਾਪਤੀ ਹੋਵੇ। ਉਸ ਸੁੱਖ ਦੀ ਭਾਲ ਵਿੱਚ ਇਨਸਾਨ ਆਪਣੇ ਜਨਮ ਤੋਂ ਲੈ ਕੇ ਅੰਤਲੇ ਸਮੇਂ ਤੱਕ ਤੁਰਿਆ ਰਹਿੰਦਾ ਹੈ। ਉਹ ਸਹੂਲਤਾਂ ਤਾਂ ਉਪਲਬਧ ਕਰ ਲੈਂਦਾ ਹੈ, ਸਾਧਨ ਤਾਂ ਇਕੱਠੇ ਕਰ ਲੈਂਦਾ ਹੈ, ਪਰ ਸਹੂਲਤ ਔਰ ਸਾਧਨ ਦੇ ਹੋਣ ਦੇ ਬਾਵਜੂਦ ਵੀ ਜਿਸ ਸੁੱਖ ਨੇ ਉਹਨੂੰ ਅੰਦਰੋਂ ਰਸ ਦੇਣਾ ਹੈ ਉਸ ਸੁੱਖ ਦੀ ਪ੍ਰਾਪਤੀ ਫਿਰ ਵੀ ਨਹੀਂ ਹੁੰਦੀ। ਇਸ ਦੀ ਥੋੜ੍ਹੀ ਜਿਹੀ ਵਿਆਖਿਆ ਆਪਾਂ ਕਰ ਸਕੀਏ। ਸਾਧਨ ਤੇ ਸਹੂਲਤ ਹੈ ਪਰ ਉਹਦੇ ਵਿੱਚੋਂ ਆਤਮਕ ਸ਼ਾਂਤੀ ਨਹੀਂ। ਮਨੁੱਖ ਗਰਮੀ ਦੇ ਦਿਨ ਨੇ, ਗਰਮੀ ਤੋਂ ਬਚਣ ਲਈ ਸਿਰਫ ਉਦਾਹਰਨ ਹੈ, ਉਸ ਕੋਲ ਇੱਕ ਸਾਧਨ ਹੈ ਕਿ ਜਿਸ ਘਰ ਵਿੱਚ ਉਹ ਰਹਿ ਰਿਹਾ ਹੈ ਬਾਹਰ ਲੂ ਚੱਲਦੀ ਹੈ, ਤਪਸ਼ ਪੈਂਦੀ ਹੈ, ਪਰ ਉਸ ਘਰ ਵਿੱਚ ਏਅਰ ਕੰਡੀਸ਼ਨ ਉਹਨੂੰ ਤੱਤੀ ਲੂ ਤੋਂ ਬਚਾਉਂਦਾ ਹੈ, ਉਹਨੂੰ ਤਪਸ਼ ਵਿੱਚੋਂ ਵੀ ਚਮੜੀ ਨੂੰ ਠੰਡ ਮਿਲ ਰਹੀ। ਸਾਧਨ ਪਰ ਉਸ ਸਾਧਨ ਦੇ ਪ੍ਰਾਪਤ ਹੋਣ ਦੇ ਬਾਵਜੂਦ ਉਸ ਠੰਡੇ ਘਰ ਵਿੱਚ ਬੈਠਾ ਹੋਇਆ ਵੀ ਅੰਦਰੋਂ ਕਲਪੀ ਜਾਂਦਾ ਹੈ, ਸਾਧਨ ਉਹਦੀ ਚਮੜੀ ਨੂੰ ਠੰਡ ਦੇ ਸਕਿਆ, ਉਹਦੇ ਮਨ ਨੂੰ ਸਕੂਨ ਨਹੀਂ ਦੇ ਸਕਿਆ। ਸਹੂਲਤ ਹੈ ਪਰ ਅੰਦਰ ਸਕੂਨ ਨਹੀਂ, ਸ਼ਾਂਤੀ ਨਹੀਂ, ਟਿਕਾ ਨਹੀਂ। ਇਨਸਾਨ ਉਸਦੇ ਕੋਲ ਪਰਮਾਤਮਾ ਨੇ ਸੌਣ ਲਈ ਸੋਹਣਾ ਕਮਰਾ ਦੇ ਦਿੱਤਾ, ਮੰਨ ਲਓ ਸੋਹਣੇ ਪਲਕ ਤੇ ਸੋਹਣੇ ਵਿਛੇ ਹੋਏ ਬਸਤਰ ਉਹਨੇ ਤਨ ਤੇ ਓਢੇ ਨੇ, ਚੰਗੇ ਬਿਸਤਰਾਂ ਤੇ ਸੁੱਤਾ, ਪਰ ਲੰਮਾ ਪਿਆ ਵੀ ਜਾਗਦਾ ਹੋਇਆ ਵੀ ਕਿਸੇ ਚਿੰਤਾ ਵਿੱਚ ਤੇ ਸੁੱਤੇ ਹੋਏ ਨੂੰ ਚਿੰਤਾ ਦੇ ਸੁਪਨੇ ਸਤਾਈ ਜਾਂਦੇ ਨੇ, ਉਹਦੇ ਕੋਲ ਪਲੰਗ ਚੰਗਾ ਹੈ, ਕੰਬਲ ਚੰਗਾ ਹੈ, ਚਾਦਰਾਂ ਚੰਗੀਆਂ ਨੇ, ਤਕੀਏ ਚੰਗੇ ਨੇ, ਪਰ ਇੰਨੀ ਸਾਧਨ ਹੋਣ ਦੇ ਬਾਵਜੂਦ ਵੀ ਅੰਦਰੋਂ ਸੁੱਖ ਨਹੀਂ, ਨੀਂਦ ਨਹੀਂ, ਸ਼ਾਂਤੀ ਨਹੀਂ। ਮਨੁੱਖ ਕੋਲ ਸਹੂਲਤ ਹੈ, ਮਨੁੱਖ ਕੋਲ ਸਾਧਨ ਹੈ, ਪਰ ਅੰਦਰ ਦਾ ਸੁੱਖ, ਅੰਦਰ ਦੀ ਸ਼ਾਂਤੀ ਉਹਦੇ ਵਿੱਚੋਂ ਨਹੀਂ। ਬਸ ਫਰਕ ਇੰਨਾ ਕਿ ਇਨਸਾਨ ਜ਼ਬਾਨ ਚੁੱਪ ਕਰਕੇ ਤੁਰਿਆ ਫਿਰਦਾ ਹੈ, ਤੇ ਅਸੀਂ ਕਈ ਵਾਰੀ ਸੋਚਦੇ ਹਾਂ ਜਿਹਦੇ ਕੋਲ ਇੰਨਾ ਕੁਝ ਬਾਹਰ ਦਾ ਸਾਧਨ ਹੈ ਉਹ ਬਹੁਤ ਸੁਖੀ ਹੋਵੇਗਾ। ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਨਹੀਂ, ਉਸ ਬੰਦੇ ਨੂੰ ਥੋੜ੍ਹਾ ਜਿਹਾ ਛੇੜ ਕੇ ਦੇਖ, ਉਹ ਚੁੱਪ ਕਰਕੇ ਬੈਠਾ, ਪਰ ਕਿਸੇ ਦੇ ਦੁੱਖ ਨੂੰ ਪ੍ਰਗਟ ਕਰਨ ਦਾ ਇੱਕੋ ਤਰੀਕਾ ਸਿਆਣੇ ਕਹਿੰਦੇ ਨੇ ਕਿ ਆਪਣਾ ਦੁੱਖ ਉਹਦੇ ਨਾਲ ਸ਼ੇਅਰ ਕਰੋ, ਸਾਂਝਾ ਕਰੋ। ਤੁਸੀਂ 2 ਮਿੰਟ ਉਹਦੇ ਨਾਲ ਦੁੱਖ ਸਾਂਝਾ ਕਰੋ, ਆਪ ਜੀ ਚੁੱਪ ਕਰ ਜਾਓਗੇ, ਉਹ ਅੰਦਰ ਦੇ ਸਾਰੇ ਆਪਣੇ ਦੁੱਖ ਦੇ ਥਾਨ ਖੋਲ ਕੇ ਰੱਖ ਬੈਠਾ, ਕਿਉਂਕਿ ਉਹਨੂੰ ਮੌਕਾ ਨਹੀਂ ਮਿਲ ਰਿਹਾ ਆਪਣਾ ਦੁੱਖ ਬਾਹਰ ਕੱਢਣ ਲਈ। ਦੁੱਖ ਅੰਦਰ ਹੈ ਪਰ ਚਿੰਤਾ ਤੁਰ ਹੈ। ਗੁਰੂ ਜੀ ਨੇ ਬਾਣੀ 'ਚ ਇਹ ਬਚਨ ਕਹੇ, ਹਜ਼ੂਰ ਦੇ ਸ਼ਬਦ ਵੱਲ ਥੋੜ੍ਹਾ ਜਿਹਾ ਆਪਾਂ ਆਈਏ। ਇਹਦਾ ਮਤਲਬ ਇਹ ਨਹੀਂ ਕਿ ਆਪਾਂ ਸਾਧਨਾ ਤੋਂ ਨਫ਼ਰਤ ਕਰ ਰਹੇ। ਹਜ਼ੂਰ ਦਾ ਬਚਨ ਆਉਂਦਾ ਹੈ ਕਿ ਦੇਖੋ ਬੰਦਾ ਭਾਲ ਸੁੱਖ ਦੇ ਵਿੱਚ ਹੀ। ਮੈਂ ਕਈ ਵਾਰੀ ਸੋਚਣਾ ਜੇ ਨਫ਼ਰਤ ਨਾਲ ਨਾ ਦੇਖੀਏ, ਹੇਠ ਨਾ ਕਰੀਏ। ਇੱਕ ਆਦਮੀ ਸਾਰੀ ਰਾਤ ਜਾਗ ਰਿਹਾ, ਨਸ਼ਾ ਪੀ ਜਾ ਰਿਹਾ, ਜੇ ਉਹਦੇ ਅੰਦਰ ਨੂੰ ਦੇਖੋ ਤੇ ਇਹਦਾ ਅੰਦਰ ਕਿਤੇ ਨਾ ਕਿਤੇ ਬੀਜ ਲੁਕਿਆ ਜਿਹੜਾ ਬਾਹਰ ਦੇ ਦੁੱਖ ਤੋਂ ਗਲਾਸੀ ਪਾਉਣ ਵਾਸਤੇ, ਬਾਹਰ ਦੀ ਚਿੰਤਾ ਤੋਂ ਮੁਕਤੀ ਲੈਣ ਲਈ ਉਸ ਚੀਜ਼ ਦਾ ਸਹਾਰਾ ਲੈ ਰਿਹਾ ਜਿਹਦੀ ਉਹਦੇ ਚੇਤੇ ਵਿੱਚੋਂ ਕੁਝ ਘੜੀਆਂ ਵਿਸਰ ਗਿਆ। ਗੱਲ ਤਾਂ ਸਿਰਫ ਇੰਨੀ ਹੈ ਨਾ ਕਿ ਮੇਰੇ ਚੇਤੇ ਵਿੱਚੋਂ ਚਿੰਤਾ ਨਾ ਰਹੇ, ਉਹ ਦੁੱਖ ਨਾ ਰਹੇ, ਉਹ ਸਹਾਰਾ ਲੈਂਦਾ ਪਿਆ ਨਸ਼ੇ ਦਾ। ਕੋਈ ਅੰਦਰ ਦੇ ਸੁੱਖ ਨੂੰ ਭਾਲਣ ਲਈ ਤੁਰਿਆ, ਵੇਸ਼ਵਾ ਦੇ ਦਰ ਤੇ ਬੈਠਾ। ਜੇ ਅਸੀਂ ਡੂੰਘਾਈ ਵਿੱਚ ਦੇਖੀਏ, ਉਹ ਕਿਸੇ ਰਸ ਦੀ ਭਾਲ ਵਿੱਚ ਹੈ। ਆਦਮੀ ਨੂੰ ਜਿਤਨੇ ਵੀ ਇੰਦਰਿਆਵੀ ਰਸ ਨੇ, ਇਉਂ ਕਹਿ ਲਓ ਇਹ ਇੰਦਰੀਆਂ ਦੇ ਰਸ ਬੰਦੇ ਦੇ ਮਨ ਨੂੰ ਖਚਿਤ ਤਾਂ ਕਰ ਰਹੇ ਨੇ, ਅੰਦਰ ਕਿਤੇ ਨਾ ਕਿਤੇ ਬੀਜ ਪਿਆ ਜਿਹਦੇ ਵਿੱਚੋਂ ਸੁੱਖ ਭਾਲਣਾ ਚਾਹੁੰਦਾ ਹੈ, ਪਰ ਜਿਸ ਥਾਂ ਤੋਂ ਰਸ ਮੰਗ ਰਿਹਾ ਉੱਥੇ ਸਦੀਵ ਕਾਲ ਲਈ ਰਸ ਨਹੀਂ। ਉਹ ਹਰ ਰਸ ਪਛਤਾਵਾ ਬਣਦਾ ਹੈ। ਸਾਡੇ ਸਾਹਮਣੇ ਹੈ ਬਾਣੀ ਵਿੱਚੋਂ ਬਚਨ ਨੇ, ਤੇ ਮੈਂ ਪੜਦੇ ਪਾ ਕੇ ਸ਼ਬਦ ਨਹੀਂ ਵਰਤ ਰਿਹਾ, ਇਹ ਅਸਲੀਅਤ ਹੈ। ਆਦਮੀ ਰਾਤ ਨੂੰ ਨਸ਼ਾ ਕਰਦਾ ਹੈ, ਸਵੇਰੇ ਕਦੀ ਪੁੱਛ ਕੇ ਦੇਖੋ ਜਿਤਨਾ ਸ਼ਰਮ ਸ਼ਰਮਸਾਰ ਆਪਣੇ ਬੱਚਿਆਂ ਦੇ ਸਾਹਮਣੇ ਨਸ਼ਈ ਬੰਦਾ ਹੁੰਦਾ, ਸ਼ਾਇਦ ਇਹਨਾਂ ਹੋਰ ਕੋਈ ਨਹੀਂ। ਉਹ ਬਹਾਨੇ ਬਣਾ ਕੇ ਗੱਲਾਂ ਟਾਲਦਾ ਕਿ ਕਿਤੇ ਰਾਤ ਦੀ ਘਟਨਾ ਨਾ ਮੈਨੂੰ ਚੇਤੇ ਕਰਾ ਦੇਣ, ਪਰ ਰਾਤ ਨੂੰ ਪੁੱਛ ਕੇ ਦੇਖੋ ਸ਼ਹਿਨਸ਼ਾਹ ਸੀ, ਸਵੇਰੇ ਭਿਖਾਰੀ ਬਣ ਗਿਆ। ਇੱਕ ਕਿਸੇ ਪਰ ਤਨ ਤੱਕ ਪਹੁੰਚਦਾ, ਉਹ ਮਸਤ ਹੈ, ਮਦਹੋਸ਼ ਹੈ ਉਸ ਰਸ ਵਿੱਚ ਕੁਝ ਘੜੀਆਂ। ਜੇ ਸਵੇਰੇ ਸਮਾਜ ਨੂੰ ਪਤਾ ਲੱਗ ਜਾਏ ਸੱਚ ਇਹ ਵੇ, ਉਹ ਬੰਦਾ ਕਈ ਦਿਨ ਆਪਣਾ ਮੂੰਹ ਲੁਕਾ ਕੇ ਤੁਰਿਆ ਫਿਰਦਾ, ਉਸ ਸੁੱਖ ਨੇ ਅਖੀਰ ਉਹਨੂੰ ਸ਼ਰਮਸਾਰ ਕਰ ਦਿੱਤਾ। ਪਰ ਜਿਹੜਾ ਗੁਰੂ ਪਰਮੇਸ਼ਵਰ ਨਾਲ ਜੁੜਦਾ, ਇਹਦਾ ਸੁੱਖ ਕਦੀ ਸ਼ਰਮਸਾਰ ਨਹੀਂ ਕਰਦਾ, ਇਹਦਾ ਸੁੱਖ ਕਦੀ ਘਟਦਾ ਨਹੀਂ। ਗੁਰੂ ਜੀ ਦੀ ਬਾਣੀ 'ਚ 3 ਕੁ ਬਚਨ ਨੇ ਤੇ ਹਜ਼ੂਰ ਨੇ ਫੁਰਮਾਇਆ, ਪਹਿਲੀ ਗੱਲ ਤਾਂ ਬੰਦੇ ਦੀ ਇਹ ਕਿ ਮੇਰੇ ਕੋਲ ਧਨ ਬਹੁਤ ਹੋ ਗਿਆ, ਮੈਂ ਅੱਧ ਦਾ ਸੁਖੀ, ਮੇਰੇ ਕੋਲ ਰੁਪਈਆ ਹੋਵੇ। ਸਾਡੀ ਇੱਕ ਦੌੜ ਹੈ, ਇਹਨੂੰ ਸਮਝੀਏ ਬਹੁਤ ਧਨ ਹੋ ਗਿਆ ਫਿਰ ਮੈਨੂੰ ਪਰਵਾਹ ਨਹੀਂ। ਗੁਰਮੁਖੋ ਇੱਥੇ ਵੀ ਦੇਸ਼ ਵਿੱਚ ਵੀ ਦੇਖੋ ਲੋਕੀ ਕਰੋੜਾਪਤੀ ਨੇ, ਪਰ ਕਰੋੜਾਪਤੀ ਹੋਣ ਦੇ ਬਾਵਜੂਦ ਦੁਖੀ ਨੇ। ਅਸੀਂ ਕਰੋੜਾਂ ਵਿੱਚੋਂ ਸੁੱਖ ਲੱਭਣੇ ਆ। ਹੁਣੇ ਗੁਰਮੁਖ ਪਾਠ ਕਰ ਰਹੇ ਸਨ, ਗੁਰੂ ਅਰਜੁਨ ਦੇਵ ਨੇ ਕਿਹਾ ਜਿੰਨੀ ਧਰਤੀ ਏ ਸਾਰੀ ਧਰਤੀ ਦਾ ਬਾਦਸ਼ਾਹ ਵੀ ਬਣ ਜਾਈ, ਚੇਤੇ ਰੱਖੀ ਨਾਮ ਤੋਂ ਬਿਨਾਂ ਫਿਰ ਵੀ ਸੁੱਖ ਨਹੀਂ ਲੱਭਣਾ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹੁਣ ਇਹ ਆਇਸਤਾ ਤਿਕਰਾ ਸ੍ਰਿਸ਼ਟੀ ਦਾ ਰਾਜਾ ਕੋਈ ਨਹੀਂ ਬਣਿਆ। ਕੁਝ ਖਿੱਤਿਆਂ ਦੇ ਰਾਜੇ ਤਾਂ ਬਣੇ ਨੇ, ਪਰ ਸਾਰੀ ਸ੍ਰਿਸ਼ਟੀ ਦਾ ਰਾਜਾ ਬਣ ਜਾਏ ਤੇ ਫਿਰ ਕੀ ਉਹਦੇ ਵਿੱਚੋਂ ਸੁੱਖ ਹੈ? ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਸ੍ਰਿਸ਼ਟੀ ਚੋ ਰਾਜ ਚੋ ਸੁੱਖ ਨਹੀਂ, ਨਾਮ ਚੋ ਸੁੱਖ ਹੈ। ਸਹੂਲਤ ਵਿੱਚ ਸਾਡੇ ਸਰੀਰ ਨੂੰ ਦੇਖੋ, ਪਰਮਾਤਮਾ ਸਹੂਲਤ ਦਿੰਦਾ, ਇਹਦਾ ਮਤਲਬ ਇਹ ਨਹੀਂ ਕਿ ਅਸੀਂ ਇਹਨੂੰ ਖੰਡਨ ਕਰ ਦਈਏ। ਗ੍ਰਿਸ਼ਤੀ ਤੁਸੀਂ ਬੈਠੇ ਹੋ, ਆ ਗੁਰਮੁਖਾਂ ਨੇ ਗ੍ਰਹਿ ਲਿਆ ਤੇ ਮੇਰੇ ਮਨ 'ਚ ਗੱਲ ਆ ਗਈ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਾ ਸ੍ਰੀ ਰਾਗ ਪਹਿਲਾ ਰਾਗ ਹੈ, ਜਪਜੀ ਸਾਹਿਬ ਸੋਦਰ ਸਾਹਿਬ ਰਹਿਰਾਜ ਸਾਹਿਬ ਦੇ ਸ਼ਬਦ ਤੇ ਕੀਰਤਨ ਸੋਹਿਲਾ ਜਦੋਂ ਸਮਾਪਤ ਹੁੰਦਾ ਅੰਤਰ ਜਾਮੀ ਪੁਰਖ ਵਿਧਾਤੇ, ਪਹਿਲਾ ਰਾਗ ਸ੍ਰੀ ਰਾਗ ਹੈ। ਪਹਿਲੇ ਰਾਗ ਦਾ ਸ਼ਬਦ ਪਹਿਲੇ ਪਾਤਸ਼ਾਹ ਦਾ ਹੀ ਉਚਾਰਨ ਕੀਤਾ ਤੇ ਪਹਿਲੇ ਸ਼ਬਦ ਦੀਆਂ ਪਹਿਲੀਆਂ ਤੁਕਾਂ ਜਿਹੜੀਆਂ ਨੇ ਉਹ ਘਰ ਤੋਂ ਸ਼ੁਰੂ ਹੁੰਦੀਆਂ। ਦੇਖੋ ਘਰ ਦੀ ਗੱਲ ਕੀਤੀ, ਸਭ ਤੋਂ ਪਹਿਲਾਂ ਪਹਿਲੇ ਰਾਗ ਦੀਆਂ ਪਹਿਲੀਆਂ ਤੁਕਾਂ ਘਰ ਤੋਂ ਸ਼ੁਰੂ ਹੁੰਦੀਆਂ ਨੇ ਤੇ ਗੁਰੂ ਜੀ ਨੇ ਬਿਲਕੁਲ ਨਹੀਂ ਕਿਤੇ ਬਾਣੀ 'ਚ ਕਿਹਾ ਕਿ ਸਿੱਖ ਜਿਹੜਾ ਉਹ ਬਾਹਰ ਮੁਖੀ ਵਿਖਾਵਾ ਕਰੇ, ਘਰ ਨੂੰ ਛੱਡ ਦੇ, ਝੌਂਪੜੀ ਬਣਾ ਕੇ ਬਹਿ ਜਾਏ, ਕੱਖਾਂ ਦੀਆਂ ਕੁਲੀ 'ਚ ਪਾਟੇ ਕੱਪੜੇ ਪਾ ਕੇ ਬਹਿ। ਗੁਰਮੁਖੋ ਬਿਲਕੁਲ ਬਾਣੀ ਨੇ ਇਹਨੂੰ ਸਵੀਕਾਰਿਆ ਨਹੀਂ। ਹਜ਼ੂਰ ਨੇ ਕਿਹਾ ਪਰਮਾਤਮਾ ਤੈਨੂੰ ਇੰਨੀ ਸਹੂਲਤ ਦੇ ਕਿ ਤੇਰਾ ਘਰ ਮਿੱਟੀ ਕੰਕਰੀਟ ਇੱਟਾਂ ਲੱਕੜ ਚੂਨੇ ਪੱਥਰ ਦੀ ਥਾਂ ਤੇ ਤੇਰੇ ਘਰ ਵਿੱਚ ਕੀਮਤੀ ਮੋਤੀ ਸੁੱਚੇ ਮੋਤੀਆਂ ਦੀਆਂ ਦੀਵਾਰਾਂ ਚੁਣੀਆਂ ਹੋਣ, ਤੇਰੇ ਘਰ ਦੇ ਵਿੱਚ ਚੰਦਨ ਦਾ ਲੇਪਣ ਹੋਵੇ, ਤੇਰੇ ਘਰ ਵਿੱਚ ਕਾਰਪੈਟ ਜਾਂ ਆ ਗਲੀਚੇ ਜਾਂ ਲੱਕੜ ਨਾ ਵਿਛੀ ਹੋਵੇ, ਤੇਰੇ ਘਰ ਵਿੱਚ ਖੀਰੇ ਮੋਤੀ ਜੜੇ ਹੁਣ ਧਰਤੀ ਤੇ। ਜਿਸ ਬੈਡਰੂਮ 'ਚ ਤੂੰ ਸੌਣਾ ਹੈ ਸਿਰਫ ਸ਼ਬਦ ਸਮਝਣ ਲਈ, ਉਸ ਦੇ ਪਲੰਗ ਉੱਤੇ ਸੋਨੇ ਦੀਆਂ ਤਾਰਾਂ ਨਾਲ ਕਢਾਈ ਕੀਤੀ ਹੋਵੇ, ਬਸ ਇੱਕ ਗੱਲ ਚੇਤੇ ਰੱਖੀ, ਮੈਂ ਘਰ ਬਾਰੀ ਸਿੱਖ ਪੈਦਾ ਕੀਤਾ। ਗੁਰੂ ਨਾਨਕ ਸਾਹਿਬ ਕਹਿ ਰਹੇ ਗ੍ਰਿਸ਼ਤ ਵਿੱਚ ਰਹਿ ਕੇ ਭਗਤਾਂ ਦਾ ਨਾਮ ਰਸੀਆਂ ਦਾ ਬੰਦਗੀ ਕਰਨ ਵਾਲਿਆਂ ਦਾ ਕਾਫਲਾ ਹੈ। ਤੂੰ ਮੋਤੀਆਂ ਦੇ ਘਰ 'ਚ ਵੜੇ, ਤੂੰ ਸੋਨੇ ਦੇ ਪਲੰਗ 'ਤੇ ਬੈਠੇ, ਤੂੰ ਹੀਰਿਆਂ ਮੋਤੀਆਂ ਉੱਤੇ ਪੈਰ ਰੱਖ ਕੇ ਤੁਰੇ, ਬਸ ਉਹਦੇ ਵਿੱਚ ਵੜਦਿਆਂ ਸਾਰ ਉਹਨੂੰ ਨਾ ਭੁੱਲੀ ਜਿਸ ਨੇ ਤਰੁੱਠ ਕੇ ਤੈਨੂੰ ਦਾਤ ਦਿੱਤੀ। ਸਹੂਲਤ ਉਹਨੂੰ ਜਪਣ ਵਾਸਤੇ ਹੈ। ਹੁਣ ਇੱਥੇ ਥੋੜ੍ਹੀ ਜਿਹੀ ਬੇਨਤੀ ਮੈਂ ਹੋਰ ਬਾਣੀ ਵਿੱਚੋਂ ਕਰਨੀ ਹੈ। ਇਹ ਸ਼ਬਦ ਅਸੀਂ ਪੜ੍ਹਦੇ ਹਾਂ ਕਿ ਮੋਤੀ ਤਾਂ ਮੰਦਰ ਉਸਰੇ, ਮੋਤੀਆਂ ਦੇ ਘਰ ਬੜੇ ਹੋਣ, ਰਤਨੀ ਤਾਂ ਹੂੰ ਹੈ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੂਲਾ ਵਿਸਰੇ ਤੇਰਾ ਚਿੱਤ ਨਾ ਆਵੇ ਨਾ, ਕਿਤੇ ਉਹਨੂੰ ਦੇਖ ਕੇ ਤੇਰਾ ਨਾਮ ਨਾ ਵਿਸਰ ਜਾਏ। ਧਰਤੀ ਤਾਂ ਹੀਰੇ ਲਾਲ ਚੜ੍ਹਤੀ, ਪਲੰਗ ਲਾਲ ਜੜਾਓ, ਮੋਹਣੀ ਮੁੱਖ ਮਣੀ ਸੋ ਹੈ। ਹੁਣ ਇਹਦੇ ਅਰਥ ਭਾਵੇਂ ਅਸੀਂ ਗਿਆਨੀ ਪਚਾਕਾ ਮਾਰ ਕੇ ਲੁਕਾ ਜਾਈਏ ਵੀ ਸੰਗਤ ਕੀ ਕਹੇਗੀ, ਅਸਲੀਅਤ ਹੈ ਨਾ, ਕਿਉਂਕਿ ਆਪਣਾ ਮਨ ਥੋੜ੍ਹਾ ਡਰਦਾ ਹੁੰਦਾ ਵੀ ਇਹ ਗੱਲ ਕਹਿਤੀ ਹੈ ਤਾਂ ਕਹਿਣਗੇ ਦੇਖੋ ਬਾਣੀ ਦੀ ਕਥਾ ਕਰਦੇ ਕੀ ਕਹਿ ਗਏ। ਹੁਣ ਇਹਦੇ ਅਰਥ ਜੇ ਕਰੋ ਪੜ੍ਹਦੇ 'ਚ ਨਾ ਕਰੀਏ। ਬਾਬਾ ਜੀ ਨੇ ਕਿਹਾ ਧਰਤੀ ਤਾਂ ਹੀਰੇ ਲਾਲ ਚੜ੍ਹਤੀ, ਤੇਰੇ ਘਰ ਦਾ ਵਿਹੜਾ ਉਹ ਲਾਲਾਂ ਤੇ ਹੀਰਿਆਂ ਨਾਲ ਚੜਿਆ ਹੋਵੇ, ਪਲੰਗ ਲਾਲ ਜੜਾਓ, ਤੇ ਜਿਹੜਾ ਪਲੰਗ ਲੱਕੜ ਦਾ ਉਹਦੇ 'ਚ ਥਾਂ ਥਾਂ ਤੇ ਹੀਰਿਆਂ ਤੇ ਮੋਤੀਆਂ ਦੀਆਂ ਲਾਲੜੀਆਂ ਦੀਆਂ ਕੜੀਆਂ ਲੱਗੀਆਂ ਹੋਣ, ਹੀਰੇ ਲਾਲ ਜੜਾਓ, ਮੋਹਣੀ ਮੁੱਖ ਉਹ ਜੀਵਨ ਸਾਥਨ, ਤੇ ਚੇਤੇ ਰੱਖਿਓ ਜਿਸ ਨੂੰ ਪਰਮਾਤਮਾ ਨੇ ਤੇਰੇ ਕਰਮਾਂ ਅਨੁਸਾਰ ਤੇਰਾ ਸੰਯੋਗ ਤੇਰਾ ਉਹਦੇ ਨਾਲ ਮਿਲਾਪ ਬਣਾਇਆ, ਜਿਹਨੂੰ ਪਤਨੀ ਸ਼ਬਦ ਵਰਤ ਲਈਏ, ਮੋਹਣੀ ਮੁੱਖ ਮਣੀ ਸੋ ਹੈ, ਉਹਦਾ ਮੁੱਖ ਤੈਨੂੰ ਮੋਹੇ, ਉਹਦੇ ਮੱਥੇ ਦੇ ਉੱਪਰ ਕੀਮਤੀ ਮਣੀ ਸ਼ੋਭਦੀ ਹੋਵੇ, ਕਰੇ ਰੰਗ ਪਸਾਓ, ਅਰਥ ਇਹ ਨੇ ਤੇਰੀ ਪ੍ਰਸੰਨਤਾ ਲੈਣ ਲਈ ਅਨੇਕਾਂ ਤਰ੍ਹਾਂ ਦੇ ਉਹ ਰੰਗ ਕਰੇ। ਪਰ ਗੁਰਮੁਖਾ ਚੇਤੇ ਰੱਖੀ ਤੂੰ ਗ੍ਰਿਸ਼ਤੀ ਹੁੰਦਿਆਂ ਹੋਇਆ ਉਸ ਕਮਰੇ 'ਚ ਰਹਿੰਦਿਆਂ ਹੋਇਆ ਕਰੇ ਰੰਗ ਪਸਾਓ, ਮਤ ਦੇਖ ਭੂਲਾਂ ਵਿਸਰੇ ਤੇਰਾ ਚਿੱਤ ਨਾ ਆਵੇ ਨਾ। ਸਿੱਖ ਦੀ ਭਾਵਨਾ ਕੀ ਹੈ? ਜਲੋ ਸਜਦਾ ਗੁਰੂ ਰਾਮਦਾਸ ਜੀ ਦੇ ਪਵਿੱਤਰ ਦਰਬਾਰ ਵਿੱਚ ਗੁਰਪੁਰਬਾਂ ਤੇ, ਵੱਖ ਸਾਲ ਵਿੱਚ ਵੱਖ ਵੱਖ ਸਮੇਂ ਤੇ ਜਲੋ ਸਜਦਿਆਂ ਤੋਸ਼ੇ ਖਾਨੇ ਵਿੱਚੋਂ ਹਰ ਕੀਮਤੀ ਸਮਾਨ ਸੰਗਤ ਦੇ ਦੇਖਣ ਲਈ ਲਾਇਆ ਜਾਂਦਾ ਤੇ ਉਹਦੀ ਅਨਾਊਂਸਮੈਂਟ ਸੂਚਨਾ ਅਰਦਾਸੀਆ ਹੀ ਦੇ ਦਿੰਦਾ। ਕੈਸੀ ਅਸਚਰਜ ਖੇਡੇ, ਉੱਥੇ ਅਨਾਊਂਸਮੈਂਟ ਨਹੀਂ ਕੀਤਾ ਜਾਂਦਾ ਜਿਹਦਾ ਪ੍ਰੋਗਰਾਮ ਕੀ ਹੈ, ਤੁਸੀਂ ਅੰਮ੍ਰਿਤ ਵੇਲੇ ਅਰਦਾਸ ਸੁਣੋ, ਉਹ ਅਰਦਾਸ ਵਿੱਚ ਹੀ ਕਹਿ ਦਿੰਦੇ ਨੇ ਅੱਜ ਇਸ ਗੁਰੂ ਸਾਹਿਬਾਨ ਦਾ ਗੁਰਪੁਰਬ ਸੰਗਤਾਂ ਮਨਾ ਰਹੀਆਂ, ਸਮਝ ਪੈ ਜਾਂਦੀ। ਫਿਰ ਨਾਲ ਕਹਿੰਦੇ ਨੇ ਅੱਜ ਜਲੋ ਸਜਣਗੇ, ਉਹ ਵਿੱਚ ਹੀ ਸੂਚਨਾ ਅਰਦਾਸ ਦੇ ਦਿੱਤੀ ਜਾਂਦੀ। ਇੱਥੋਂ ਤੱਕ ਪਹਿਲਾਂ ਸ਼ੇਰੇ ਪੰਜਾਬ ਦੀ ਦੇਗ ਦੀ ਅਰਦਾਸ ਹੁੰਦੀ ਨਹੀਂ ਨਾਂ ਲੈ ਕੇ, ਹੁਣ ਸ਼ਬਦ ਅਰਦਾਸ ਅਜੇ ਵੀ ਦੇਖ ਜਾਂਦੀ ਉਹਨਾਂ ਦੇ ਨਾਮ ਦੀ, ਪਰ ਨਾ ਸੋਚਿਆ ਜੇ ਸਾਰਿਆਂ ਦੇ ਨਾਮ ਲੈਣ ਲੱਗੇ ਕੱਲ ਨੂੰ ਜਣਾ ਖਣਾ ਕਹੇਗਾ ਮੇਰਾ ਨਾਮ ਵੀ ਅਰਦਾਸ ਚ ਫਿੱਟ ਕਰ ਦਿਓ, ਉਹਨਾਂ ਇੱਕੋ ਗੱਲ ਕਹਿ ਦਿੱਤੀ, ਸੰਗਤ ਅਤੇ ਟਹਿਲੂਆਂ ਦੀ ਅਰਦਾਸ। ਬੜਾ ਸ਼ਬਦ ਕਮਾਲ ਹੈ, ਸੰਗਤ ਅਤੇ ਟਹਿਲੂ। ਕਿਉਂ? ਕਿਉਂਕਿ ਸੰਗਤ ਵਿੱਚ ਜਿਤਨੀ ਸੰਗਤ ਆਈ ਹੈ ਸਾਰੀ ਦੇਗ ਲੈ ਕੇ ਆਈ, ਹੁਣ ਇੱਕ ਇੱਕ ਦਾ ਨਾਮ ਕਿੱਥੇ ਲੈਂਦੇ। ਸਿੱਧੀ ਗੱਲ ਕਹਿ ਦਿੱਤੀ, ਜਿੰਨੀ ਸੰਗਤ ਆਈ, ਤੇ ਟਹਿਲੂਆਂ ਦਾ ਅਰਥ ਹੈ ਜਿਹੜੇ ਦਰਬਾਰ ਸਾਹਿਬ ਦੇ ਸੇਵਾਦਾਰ ਨੇ, ਤੇ ਜਿਨ੍ਹਾਂ ਨੇ ਦਰਬਾਰ ਸਾਹਿਬ ਬਣਨ ਤੋਂ ਲੈ ਕੇ ਅੱਜ ਤੱਕ ਜਿੰਨੀ ਵੀ ਟਹਿਲ ਕੀਤੀ ਸਾਰਿਆਂ ਦੀ ਇਕੱਠੀ ਅਰਦਾਸ। ਕਿੱਡੀ ਵੱਡੀ ਕਿਰਪਾ ਹੈ, ਟਹਿਲੂਆ ਸ਼ਬਦ ਵਰਤੇ, ਸੇਵਾਦਾਰ। ਉੱਥੇ ਮੈਂ ਖੈਰ ਜਿਹੜੀ ਬੇਨਤੀ ਅਸਲ ਕਰਨੀ ਚਾਹੁੰਦਾ ਪ੍ਰਕਰਨ ਚ ਰਹੀਏ, ਜਦੋਂ ਜਲੋਸ਼ ਅਜਦਾ ਵੱਖ ਵੱਖ ਸਮੇਂ ਸਿੱਖ ਸਰਦਾਰਾਂ ਨੇ, ਸਿੱਖ ਰਾਜਿਆਂ ਨੇ ਤੇ ਗੁਰਮੁਖਾਂ ਮਹਾਂਪੁਰਖਾਂ ਨੇ ਜੋ ਗੁਰੂ ਰਾਮਦਾਸ ਦੇ ਚਰਨਾਂ ਚ ਭੇਟ ਕੀਤਾ, ਗੁਰਮੁਖੋ ਉਹਨੂੰ ਸੰਗਤ ਦੇ ਸਾਹਮਣੇ ਦਰਸ਼ਨਾਂ ਲਈ ਰੱਖਿਆ ਜਾਂਦਾ, ਉਹਦੇ ਵਿੱਚ ਇੱਕ ਬੜੀ ਕੀਮਤੀ ਮੋਤੀਆਂ ਦੀ ਮਾਲਾ ਹੈ। ਜਦੋਂ ਨੇੜੇ ਹੋ ਕੇ ਦੇਖੀਏ, ਅੱਜ ਉਹਦੀ ਕੀਮਤ ਮੇਰਾ ਨਹੀਂ ਖਿਆਲ ਕੋਈ ਮਿਧ ਸਕੇ। ਉਹ ਮਾਲਾ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਮਹਾਰਾਜਾ ਸ਼ੇਰ ਸਿੰਘ ਦੀ, ਕਿਉਂਕਿ ਬਹੁਤ ਹਿੱਸਾ ਸ਼ੇਰੇ ਪੰਜਾਬ ਦੇ ਪਰਿਵਾਰ ਦਾ ਹੈ ਉਸ ਵਿੱਚ। ਮੈਂ ਖਿੰਨ ਥੋੜ੍ਹਾ ਵਿੱਚੋਂ ਨਿਕਲਿਆ, ਦਰਬਾਰ ਸਾਹਿਬ ਆਪ ਬੈਠੇ ਹੋ, ਗੁਰਮੁਖ ਜਦੋਂ ਵੀ ਜਾਓ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਹੈ ਕਿ ਗੁਰੂ ਰਾਮਦਾਸ ਦੇ ਘਰ ਨੂੰ ਕਦੀ ਭੁੱਲਿਓ ਨਾ। ਜਿਤਨੀ ਮਰਜ਼ੀ ਕਿਸੇ ਕੋਲ ਸਮਰੱਥਾ ਹੋਵੇ, ਕੋਈ ਅਸਥਾਨ ਜਿਤਨਾ ਮਰਜ਼ੀ ਜਪ ਤਪ ਬੰਦਗੀ ਵਾਲੇ ਦਾ ਹੋਵੇ, ਪਰ ਗੁਰੂ ਅਰਜਨ ਦੇਵ ਦੀ ਇਸ ਗੱਲ ਨੂੰ ਚੇਤੇ ਰੱਖਿਓ, ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ। ਕਿਉਂ ਕਿਉਂ ਜੀ? ਕਹਿਣ ਲੱਗੇ, ਬਦੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਅਸੀਂ ਕਈ ਵਾਰੀ ਕਹਿੰਦੇ ਹਾਂ ਮਨ ਚ ਆਇਆ, ਜਾਈਦਾ, ਭੀੜ ਬੜੀ ਹੈ, ਗਲੀਆਂ ਬੜੀਆਂ ਛੁੱਟੀਆਂ ਨੇ। ਗੁਰੂ ਸਾਹਿਬ ਨੇ ਕਿਹਾ ਨਹੀਂ, ਇਸੇ ਤਰ੍ਹਾਂ ਹੀ ਰਹਿਣਗੀਆਂ। ਵਸ ਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਇਹ ਸਗਣੀ ਵਸੋਂ ਹੀ ਰਹੇਗੀ। ਤੇ ਨਾਲੇ ਸ਼ਬਦ ਭੀੜ ਨੇ ਮੇਰਾ ਖਿਆਲ ਵਰਤਣਾ ਚਾਹੀਦਾ, ਬਾਣੀ ਚ ਆਏ ਵੀ ਨੇ ਸ਼ਬਦ। ਇੱਕ ਗੁਰਮੁਖ ਸੰਗਤ ਚ ਖਲੋਂਦੇ ਸਨ, ਕਿਸੇ ਨੇ ਹੀ ਸ਼ਬਦ ਕਹਿ ਦਿੱਤਾ, ਖਲੋਤੇ ਹੀ ਪੁਲ ਤੇ, ਵਿੱਚ ਭੀੜ ਚੋਂ ਧੱਕੇ ਪੈ ਰਹੇ ਨੇ, ਉਹਨਾਂ ਜਪ ਰਹੇ ਸਨ। ਸਿੱਧੇ ਜੇ ਕਹਿਣ ਲੱਗੇ, ਨਾ ਗੁਰਮੁਖਾ ਇਹ ਨਾ ਸ਼ਬਦ ਕਹੀ, ਇੱਥੋਂ ਦੇ ਧੱਕੇ ਨਾ ਕਹਿ, ਜੇ ਇੱਥੇ ਪੈ ਗਿਆ ਚੇਤੇ ਰੱਖੀ, ਜਮਾਂ ਦੇ ਧੱਕਿਆਂ ਤੋਂ ਬਚ ਜਾਏਗਾ। ਉਹਨਾਂ ਦੀ ਦੇਖੋ ਅੰਦਰ ਦੀ ਬਿਰਤੀ, ਕਿੰਨੇ ਕੁ ਘੰਟਾ ਗੁਰੂ ਰਾਮਦਾਸ ਨੇ ਤੈਨੂੰ ਦਿੱਤਾ ਹੈ, ਮੱਥਾ ਟੇਕਦਿਆਂ ਸਿਰਫ ਇੱਕ ਮਿੰਟ ਖਲੋਨਾ, ਪੁਲ ਤੇ ਇੱਕ ਘੰਟਾ ਦੋ ਘੰਟੇ ਖਲੋਤਾ ਹੈ, ਤੂੰ ਇੱਧਰ ਉੱਧਰ ਝਾਕਣ ਦੀ ਥਾਂ ਇਕੱਲਾ ਧੰਨ ਗੁਰੂ ਰਾਮਦਾਸ ਕਹੀ। ਉਹਨਾਂ ਦੀ ਭਾਵਨਾ ਜਿਹੜੀ ਸੀ, ਕਿਉਂਕਿ ਉਸ ਦਰ ਤੋਂ ਬਹੁਤ ਕੁਛ ਸਾਨੂੰ ਮਿਲਣਾ ਤੇ ਮਿਲਦਾ ਪਿਆ ਹੈ। ਧੰਨ ਗੁਰੂ ਰਾਮਦਾਸ ਦੇ ਦਰ ਤੇ ਸ਼ਾਮ ਨੂੰ ਜਦੋਂ ਕਿਵਾੜ ਬੰਦ ਹੁੰਦੇ ਨੇ, ਚਾਰੇ ਦੇ ਚਾਰੇ ਜਿਹੜੇ ਦਰਵਾਜ਼ੇ ਨੇ ਉਹਨਾਂ ਨੂੰ ਬਾਹਰੋਂ ਕੁੰਡਾ ਨਹੀਂ ਲੱਗਦਾ। ਕਦੀ ਤੁਸੀਂ ਦੇਖੋ ਬਾਹਰ ਕੁੰਡੀ ਵਾਲੀ ਥਾਂ ਹੀ ਨਹੀਂ, ਚਾਰੇ ਦਰਵਾਜ਼ੇ ਗੁਰੂ ਰਾਮਦਾਸ ਦੇ ਸੱਚੇ ਪਾਤਸ਼ਾਹ ਦੇ ਦਰਬਾਰ ਦੇ, ਅੰਦਰੋਂ ਕੁੰਡੀ ਲੱਗਦੀ ਏ, ਅੰਦਰੋਂ ਹੀ ਦੇਵਾਦਰ ਕੁੰਡੀ ਖੋਲਦੇ ਨੇ, ਕਿਉਂਕਿ ਸਤਿਗੁਰੂ ਦੇ ਘਰ ਨੂੰ ਉੱਥੇ ਬਾਹਰੋਂ ਕੁੰਡੀ ਨਹੀਂ ਲੱਗਦੀ, ਕਿਉਂਕਿ ਰੱਬ ਦੇ ਘਰ ਚ ਪਹੁੰਚਣ ਲਈ ਅੰਦਰ ਦੀਆਂ ਕੁੰਡੀਆਂ ਖੋਲਦੀਆਂ ਨੇ, ਬਾਹਰ ਦੀ ਤਾਂ ਗੱਲ ਹੀ ਕੋਈ ਨਹੀਂ। ਬਾਹਰ ਨੀ ਕੁੰਡੀ, ਅੰਦਰ। ਫਿਰ ਚਾਰੇ ਦਰਵਾਜ਼ੇ ਜਿੱਧਰ ਜਲੋ ਸੱਜਦਾ ਤੇ ਗੁਰੂ ਰਾਮਦਾਸ ਕਿਰਪਾ ਕਰ ਰਹੇ ਨੇ। ਕੁਝ ਸਾਲਾਂ ਤੋਂ ਹਜ਼ੂਰ ਦੇ ਪੁਰਬ ਵਾਲੇ ਦਿਨ ਉੱਥੇ ਕਥਾ ਦਾ ਸਮਾਂ ਹੁੰਦਾ, ਮੰਜੀ ਸਾਹਿਬ ਜਦੋਂ ਜਾਈਦਾ, ਪਹਿਲੇ ਦਰਵਾਜ਼ੇ ਦੇ ਦਰਸ਼ਨ ਕਰਿਓ, ਉਹ ਸ਼ੇਰੇ ਪੰਜਾਬ ਨੇ ਭੇਟ ਕੀਤਾ ਸੀ, ਕਿਉਂਕਿ ਦਰਵਾਜ਼ੇ ਬਦਲੇ ਜਾਂਦੇ ਨੇ ਜਲੋ ਵਾਲੇ ਦਿਨ। ਆਮ ਤੌਰ ਤੇ ਸੰਗਤ ਲਈ ਉਹ ਦਰਵਾਜ਼ੇ ਜਿਹੜੇ ਨੇ, ਜਿਹੜੇ ਸੋਨੇ ਨਾਲ ਮੜੇ ਨੇ, ਉਹਨਾਂ ਨੂੰ ਸਿਰਫ ਜਲੋ ਵਾਲੇ ਘੰਟੇ ਲਾਇਆ ਜਾਂਦਾ, ਪਰਤ ਕੇ ਤਖਤੇ ਅੰਦਰ ਰੱਖੇ ਜਾਂਦੇ ਨੇ। ਭਿੱਤ ਪਹਿਲਾ ਦਰਵਾਜ਼ਾ ਸ਼ੇਰੇ ਪੰਜਾਬ ਦਾ, ਇੱਕ ਦਰਵਾਜ਼ਾ ਸ਼ੇਰੇ ਪੰਜਾਬ ਦੀ ਘਰੋਂ ਉਸ ਮਹਾਰਾਣੀ ਦਾ ਜਿਹਦੀ ਕੁੱਖ ਚੋਂ ਸਰਦਾਰ ਖੜਕ ਸਿੰਘ ਦਾ ਜਨਮ ਹੋਇਆ। ਤੀਸਰਾ ਦਰਵਾਜ਼ਾ ਮਹਾਰਾਜਾ ਖੜਕ ਸਿੰਘ ਦਾ ਹੈ ਤੇ ਚੌਥਾ ਦਰਵਾਜ਼ਾ ਮਹਾਰਾਜਾ ਖੜਕ ਸਿੰਘ ਦੇ ਮਹਿਲ ਘਰ ਵਾਲੀ ਸ਼ਬਦ ਵਰਤ ਲਈਏ ਰਾਣੀ ਤੇ ਕੰਵਰ ਨੌ ਨਿਹਾਲ ਸਿੰਘ ਦੀ ਮਾਂ ਦਾ ਹੈ। ਚ ਚਾਰ ਦਰਵਾਜ਼ੇ ਨੇ। ਖੈਰ ਮੈਂ ਜਿਹੜੀ ਅਰਜ਼ ਕਰਨੀ ਚਾਹੁੰਦਾ, ਸਹੂਲਤਾਂ ਪਰਮਾਤਮਾ ਦੇ ਪਰ ਰੱਬ ਮੇਰ ਕਰੇ ਗੁਰੂ ਦੀ ਦਾਤ ਸਮਝੇ। ਇਹ ਸਤਿਗੁਰੂ ਨੇ ਤਰੁੱਠ ਕੇ ਦਿੱਤਾ ਹੈ, ਉਹ ਮਾਲਾ ਬੜੀ ਕੀਮਤੀ ਹੈ, ਉਹਦਾ ਇਤਿਹਾਸ ਬੜਾ ਰੋਚਕ ਹੈ। ਅਸੀਂ ਜੇਬ 'ਚ ਰੁਪਈਆ ਪਾ ਕੇ ਆਉਂਦੇ, ਰਾਜਿਆਂ ਮਹਾਰਾਜਿਆਂ ਦੇ ਜਦੋਂ ਨਮਸਕਾਰਾਂ ਕਰਦੇ ਸਨ, ਉਹਨਾਂ ਦੇ ਨੌਕਰ ਰੁਪਈਆਂ ਅਤੇ ਮੋਹਰਾਂ ਵਾਲੀ ਥੈਲੀ ਨਾਲ ਰੱਖਦੇ ਸਨ, ਪਤਾ ਨਹੀਂ ਕਿਸ 'ਤੇ ਖੁਸ਼ ਹੋ ਕੇ ਇਨਾਮ ਇੱਕੋ ਦਮ ਦੇ ਦੇ, ਕਿਉਂਕਿ ਉਹ ਜੋ ਅੱਜ ਦੀ ਤਰ੍ਹਾਂ ਨਹੀਂ ਸੀ। ਮਹਾਰਾਜਾ ਸ਼ੇਰ ਸਿੰਘ ਮੱਥਾ ਟੇਕਣ ਆਏ ਅਤੇ ਜਿਹੜਾ ਸੇਵਾਦਾਰ ਸੀ, ਜਿਸ ਕੁਛ ਥੈਲੀ ਸੀ, ਉਹ ਪਿੱਛੇ ਰਹਿ ਗਿਆ, ਮੱਥਾ ਟੇਕਣ ਲੱਗੇ। ਹੁਣ ਵੇਖਿਆ ਕੋਲ ਕੁਛ ਨਹੀਂ, ਹੱਥ 'ਚ ਕੀਮਤੀ ਮਾਲਾ ਸੀ। ਮਨ 'ਚ ਖਿਆਲ ਆਇਆ, ਮਣਾ ਮਾਲਾ ਵੀ ਤਾਂ ਗੁਰੂ ਨੇ ਦਿੱਤੀ ਏ, ਤੂੰ ਦੋ ਮਹਿਰਾਂ ਮੋਹਰਾਂ ਨੂੰ ਉਡੀਕਦਾ ਪਿਆ, ਉਹ ਮਾਲਾ ਰੱਖ ਕੇ ਮੱਥਾ ਟੇਕ ਦਿੱਤਾ। ਇਹ ਸੱਚੇ ਪਾਤਸ਼ਾਹ ਅੱਜ ਤੱਕ ਉਹ ਮਾਲਾ ਜਦੋਂ ਜਲੋ ਸੱਜਦਾ ਹੈ, ਉਹਦੇ ਵਿੱਚ ਉਹਦੇ ਦਰਸ਼ਨ ਹੁੰਦੇ ਨੇ। ਅਤੇ ਮੈਂ ਤਾਂ ਇੱਕੋ ਗੱਲ ਕਹਿੰਦਾ, ਉਹ ਮਾਲਾ ਕਹਿੰਦੀ ਏ ਕਿ ਬਟਵੇ ਵਿੱਚੋਂ ਇਹਨਾਂ ਰੁਪਈਏ ਵੇਖਦਾ ਰਹੀ, ਗਲਿਆ ਕਿਹੜਾ ਗੋਲਕ 'ਚ ਪਾਉਣਾ ਹੈ। ਇਹ ਦਾਤ ਗੁਰੂ ਦੀ ਦਿੱਤੀ ਹੈ ਸੱਜਣਾ, ਜੋ ਹੱਥ 'ਚ ਆ ਗਿਆ ਬਸ ਫਿਰ ਟੇਕ ਦੇ ਮੱਥਾ, ਇਹ ਉਸਦੀ ਦਾਤ ਹੈ। ਸਹਿਬ ਸੱਚੇ ਪਾਤਸ਼ਾਹ ਦੇ ਉਸ ਤੁਕ ਵੱਲ ਆਈਏ ਕਿ ਸਹੂਲਤ ਹੈ ਪਰ ਜੇ ਸਕੂਨ ਨਹੀਂ। ਮਹਾਰਾਜ ਜੀ ਨੇ ਕਿਹਾ ਕਿ ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਘ ਲਾਲ ਜੜਾਓ, ਮੋਹਣੀ ਮੁੱਖ ਮਣੀ ਸੋ ਹੈ, ਕਰੈ ਰੰਗ ਪਸਾਓ, ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾ। ਉਹ ਸਾਧਨ ਵੀ ਸੁੱਖ ਬਣ ਜਾਂਦਾ ਜਿਸ ਸਾਧਨ ਵਿੱਚੋਂ ਗਾਵੇ ਕੋ ਦਾਤ ਜਾਣੇ ਨਿਸ਼ਾਨ, ਜਿਹੜਾ ਪਰਮਾਤਮਾ ਦੀ ਦਾਤ ਨੂੰ ਉਹਦੀ ਨਿਸ਼ਾਨੀ ਜਾਣ ਕੇ ਗਾਉਣ ਲੱਗ ਪਏ, ਉਹਦਾ ਚਿੰਤਨ ਕਰਨ ਲੱਗ ਪਏ। ਜਿਹੜੀ ਪਹਿਲੀ ਤੁਕ ਹੈ ਅੱਜ ਦੇ ਸ਼ਬਦ ਦੀ ਕਿ ਸੁੱਖ ਜਿੱਥੋਂ ਭਾਲਣਾ ਉੱਥੇ ਨਹੀਂ ਹੈ, ਸੁੱਖ ਕਿੱਥੇ। ਅਸੀਂ ਤਿੰਨ ਗੱਲਾਂ ਕਹਿੰਦੇ ਹਾਂ ਕਿ ਧਨ ਬਹੁਤ ਹੋ ਜਾਏਗਾ ਅਤੇ ਅੱਤ ਦੇ ਸੁਖੀ ਹਾਂ। ਹਜ਼ੂਰ ਨੇ ਕਿਹਾ, ਨਹੀਂ, ਜਿਤਨੇ ਧਨਾੜ ਪੁਰਸ਼ ਨੇ ਪੁੱਛ ਕੇ ਦੇਖ ਕਿਤੇ ਆਪਣੇ ਆਪ ਨੀਂਦ ਆਈ ਹੈ ਬਹੁਤਾਤ ਵਿੱਚ, ਉਹਨਾਂ ਦੇ ਸਰਾਣੇ ਗੋਲੀਆਂ ਦੇ ਡੱਬੇ ਭਰੇ ਪਏ ਨੇ, ਨੀਂਦ ਕਿੱਥੇ। ਹਜ਼ੂਰ ਨੇ ਕਿਹਾ, ਫਿਰ ਬੰਦਾ ਕਈ ਵਾਰੀ ਸੋਚਦਾ ਹੈ ਕਿ ਆਪਣੇ ਮਨ ਨੂੰ ਰਿਝਾਉਣ ਲਈ, ਮਨ ਹੈ ਨਾ ਵੇਖੋ ਬੜਾ ਤੰਗ ਕਰਦਾ ਜੀ, ਉਂਝ ਬੰਦਾ ਕਹਿੰਦਾ ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ। ਜਿੰਨਾ ਗੁਲਾਮ ਇਹਨੇ ਬਣਾਇਆ ਪਿਆ ਪਿਆਰਿਓ, ਇਹਨਾਂ ਗੁਲਾਮ ਸਰੀਰਕ ਤੌਰ 'ਤੇ ਕੋਈ ਨਹੀਂ ਬਣਾ ਸਕਦਾ, ਇਹਨਾਂ ਗੁਲਾਮ ਬਣਾਇਆ। ਬੰਦਾ ਬਾਣੀ ਪੜ੍ਹਦਾ ਅਤੇ ਜੀਭ ਲਚਕਦੀ ਪਈ ਹੈ, ਅੱਜ ਆਹ ਚੀਜ਼ ਖਾਣੀ ਹੈ, ਗੁਲਾਮ ਹੋ ਗਿਆ ਨਾ। ਇੱਕੋ ਦਮ ਮਨ 'ਚ ਕੀ ਆਉਂਦਾ ਕਿ ਚੱਲ ਕਿਤੇ ਨਾ ਕਿਤੇ ਕੋਈ ਨਾਟਕ ਚੇਟਕ ਵੇਖ, ਮੂਵੀ ਵੇਖਣ ਤੁਰਾ ਚਲਾ ਜਾਂਦਾ ਬੰਦਾ। ਇਹ ਵੈਸੇ ਗੁਰੂ ਗ੍ਰੰਥ ਸਾਹਿਬ 'ਚ ਸ਼ਬਦ ਨੇ ਜੋ ਮੈਂ ਕਹਿ ਰਿਹਾ ਆਪ ਜੀ ਦੇ ਸਮਕਸ਼। ਕਹਿੰਦਾ ਉਹ ਇਸ ਕਰਕੇ ਵੀ ਮਾਹੌਲ ਚੇਂਜ ਹੋ ਜਾਏ, ਖਿਆਲ ਚੇਂਜ ਹੋ ਜਾਣ, ਚਾਹੁੰਦਾ ਤੇ ਹੀ। ਉਹ ਤਿੰਨ ਚਾਰ ਘੰਟੇ ਨਾਟਕ ਚੇਟਕ ਵੇਖਿਆ, ਨੱਚਣਾ ਗਾਉਣਾ ਵੇਖਿਆ, ਸਾਰੀ ਰਾਤ ਲੰਘ ਗਈ। ਪਰ ਪਿਆਰਿਓ ਸਵੇਰੇ ਪੁੱਛ ਕੇ ਦੇਖੋ, ਨਾਟਕ ਚੇਟਕ ਵੇਖਣ ਵਾਲਾ ਵੀ ਸੁਖੀ ਨੇ, ਚਿੰਤਾ ਫਿਰ ਉੱਥੇ ਖਲੋਤੀ। ਅੱਜ ਅਸੀਂ ਦੇਖਦੇ ਹਾਂ ਕਈ ਵਾਰੀ ਮਨ 'ਚ ਆਉਂਦਾ ਮਨਾ, ਅਸੀਂ ਰਾਤ ਇੱਕ ਕੱਢ ਕੇ ਦੇਖੀਏ ਗੁਰੂ ਲਈ। ਮਨ ਮੈਂ ਆਪਣੇ ਨੂੰ ਕਹਿ ਰਿਹਾ, ਅਸੀਂ ਕਹਿੰਦੇ ਹਾਂ ਟਾਈਮ ਨਹੀਂ। 9 ਵਜੇ ਰਾਤ ਬੈਠਾ ਹੋਇਆ ਬੰਦਾ ਸਵੇਰ ਦੇ 4 ਵਜੇ ਤੱਕ ਰੰਗ ਤਮਾਸ਼ੇ ਦੇਖੀ ਜਾਂਦਾ ਹੈ, ਉਹ ਭਲਿਆ ਕਿਤੇ ਮਹੀਨੇ ਵਿੱਚ ਸਾਲ ਵਿੱਚ ਜ਼ਿੰਦਗੀ 'ਚ ਇੱਕ ਦਿਨ ਕੱਢ ਕਿ ਅੱਜ ਸਾਰੀ ਰਾਤ ਮੈਂ ਕੇਵਲ ਜਾ ਕੇ ਗੁਰੂ ਗੁਰੂ ਜਪਣੇ। ਹੋ ਸਕਦਾ ਹੈ ਇੱਕ ਰਾਤ ਤੇਰੀ ਸਾਰੀ ਜ਼ਿੰਦਗੀ ਦੀ ਰਾਤ ਨੂੰ ਤਬਦੀਲ ਕਰ ਜਾਏ, ਤਜਰਬਾ ਕਰ। ਤਾਂ ਹੀ ਗੁਰੂ ਜੀ ਨੇ ਬਾਣੀ 'ਚ ਕਿਹਾ, ਕਹਿਣ ਲੱਗੇ ਕਰਮਹੀਨ ਧਨ ਕਰੈ ਬੇਨੰਤੀ, ਕਦ ਨਾਨਕ ਆਵੈ ਵਾਰੀ, ਸਭ ਸੁਹਾਗਣ ਮਾਣੈ ਰਲੀਆਂ, ਇੱਕ ਦੇਵੋ ਰਾਤ ਮਰਾਵੀ, ਇੱਕ ਰਾਤ ਦੇ ਦੇ। ਉਹ ਰਾਤ ਕਿਤੇ ਜਾ ਕੇ ਹੁਣ ਕਹਾਂਗੇ ਵੀ ਕਿਵੇਂ ਕਰੀਏ, ਆਪਣਾ ਨੇਮ ਬਣਾਈਏ। ਇਹ ਵੀ ਹੁੰਦਾ ਕਈ ਸੱਜਣ ਜਿਹੜੇ ਨਹੀਂ ਬਹਿ ਸਕਦੇ, ਉਹ ਇਸ ਭੈ 'ਚ ਹੁੰਦੇ ਨੇ, ਉੱਠ ਕੇ ਨਾਮ ਜਪ ਲਾ, ਚੌਂਕੜੀ ਨਹੀਂ ਵੱਜਦੀ। ਗੁਰਮੁਖੋ ਜਦੋਂ ਰਾਤ ਦੇ ਦਿੱਤੀ ਮਾਲਕ ਨੂੰ, ਲੰਮੇ ਪੈ ਕੇ ਜਪਿਆ ਜਾਂਦਾ ਤਾਂ ਪੁਕਾਰੋ, ਬੈਠ ਕੇ ਜਪਿਆ ਜਾਂਦਾ ਤਾਂ ਪੁਕਾਰੋ, ਤੁਰ ਕੇ ਜਪਿਆ ਜਾਂਦਾ, ਬਸ ਸਾਰੀ ਰਾਤ ਚੇਤੇ ਰੱਖਣੀ ਹੈ, ਮਾਲਕਾ ਅੱਜ ਦੀ ਰਾਤ ਤੇਰੇ ਚਰਨਾਂ ਦੀ ਹੈ, ਸੁੱਖ ਮਿਲੇਗਾ। ਸਾਰੀ ਰਾਤ ਨਾਟਕ ਚੇਟਕ ਦੇਖ ਕੇ ਸੁਖੀ ਨਹੀਂ। ਤੀਜਾ ਬੰਦਾ ਤਰੀਕਾ ਵਰਤਦਾ, ਕਈ ਵਾਰੀ ਦੁੱਖ ਤੋਂ ਦੁਖੀ ਹੋਇਆ ਨਾ ਥਾਂ ਬਦਲਦਾ, ਘਰ 'ਚ ਕਲੇਸ਼ ਪੈਂਦਾ, ਕਹਿੰਦਾ ਚਲੋ ਚਲੀਏ ਇੱਥੋਂ ਜਾਂਦਾ ਚਲੋ ਦੇਸ਼ ਹੀ ਚੱਲ ਗਏ, ਅਸਲੀਅਤ ਤੇ ਹੁਣ ਥਾਂ ਹੀ ਬਦਲਨੇ ਨਾ, ਪੱਤਰ ਲਈ ਮਾਰਨੇ ਥਾਂ ਬਦਲ ਲਈਏ, ਮਹੀਨਾ ਡੇਢ ਲਾ ਕੇ ਆਉਂਦਾ ਘਰ, ਉਹ ਅੱਗ ਫਿਰ ਬਲਦੀ ਹੁੰਦੀ, ਉਹ ਸ਼ਾਂਤ ਨਹੀਂ ਹੋਈ। ਇੰਡੀਆ ਚ ਲੋਕ ਕਰਦੇ ਆ, ਦੁਖੀ ਹੁੰਦੇ ਆ, ਚਲੋ ਕਿਸੇ ਹਿਲ ਸਟੇਸ਼ਨ ਤੇ ਚਲੇ ਜਾਈਏ, ਕਸ਼ਮੀਰ ਘਾਟੀ ਚਲੇ ਗਏ, ਉਹ ਬਰਫ਼ ਚ ਬੈਠੇ ਹੋਏ ਵੀ ਉਹ ਸੇਖ ਅਜੇ ਵੀ ਆਈ ਜਾਂਦਾ ਜਿਹੜਾ ਘਰੋਂ ਲੈ ਕੇ ਆਏ। ਮੇਰੇ ਸੱਚੇ ਪਾਤਸ਼ਾਹ ਨੇ ਤਿੰਨੇ ਗੱਲਾਂ ਕਹੀਆਂ, ਕਹਿਣ ਲੱਗੇ ਸੁੱਖ ਨਾਹੀਂ ਬਹੁਤ ਹੈ ਧਨ ਖਾਟੇ, ਸੁੱਖ ਨਾਹੀਂ ਵੇਖ ਹੈ ਨ੍ਰਿਤ ਨਾਟੇ, ਸੁੱਖ ਨਾਹੀਂ ਬਹੁਤ ਦੇਸ਼ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ। ਅਗਲਾ ਬਚਨ, ਸੁਖ ਸਹਿਜ ਆਨੰਦ ਲਹੋ, ਤਿੰਨ ਸ਼ਬਦ ਕਹਿ, ਅੰਦਰ ਦਾ ਸੁਖ, ਅੰਦਰ ਦਾ ਖੇੜਾ, ਤੇ ਤੀਸਰਾ ਸ਼ਬਦ ਸਹਿਜ। ਸਹਿਜ ਉਹ ਪਰਮ ਅਵਸਥਾ ਜਿੱਥੇ ਸਹੂਲਤ ਨਾਮ ਹੀ ਹੋਵੇ ਤੇ ਸਹੂਲਤ ਤੋਂ ਬਿਨਾਂ ਵੀ ਸੁਖੀ। ਮੈਂ ਪਹਿਲੀ ਉਦਾਹਰਨ ਦਿੱਤੀ ਸੀ, ਏਅਰ ਕੰਡੀਸ਼ਨ ਇੱਕ ਸਹੂਲਤ ਹੈ, ਏਸੀ ਥੱਲੇ ਬੈਠਾ ਬੰਦਾ ਕਲਪ ਰਿਹਾ ਹੈ ਚਮੜੀ ਠੰਡੀ ਹੈ, ਪਰ ਧੰਨ ਗੁਰੂ ਅਰਜੁਨ ਦੇਵ ਤੱਤੀ ਤਵੀ ਤੇ ਬੈਠੇ ਨੇ, ਚਮੜੀ ਉੱਤੇ ਰੇਤਾ ਪੈ ਰਿਹਾ ਹੈ, ਤੇ ਚੇਤੇ ਰੱਖੋ ਅੱਗ ਦੇ ਵਿੱਚ ਬੈਠੇ ਹੋਏ ਵੀ ਪਰਮ ਸੁਖੀ ਨੇ। ਉੱਥੇ ਸਹੂਲਤ ਨਹੀਂ ਪਰ ਆਤਮਕ ਸੁਖ ਹੈ। ਹਜ਼ੂਰ ਕਿਰਪਾਲੂ ਜੀ ਕਹਿ ਰਹੇ ਨੇ ਕਿ ਦੇਖ ਭਾਈ ਕਿ ਜੇ ਸੁਖ ਚਾਹਨਾ ਹੈ, ਸੁਖ ਸਹਿਜ ਆਨੰਦ ਲਹੋ, ਸਾਧ ਸੰਗਤ ਪਾਈ ਹੈ ਵੱਡ ਭਾਗੀ, ਗੁਰਮੁਖ ਹਰ ਹਰ ਨਾਮ ਕਹੋ। ਆਪਣੇ ਮੁਖ ਤੋਂ ਪਰਮਾਤਮਾ ਦੇ ਨਾਮ ਨੂੰ ਕਹੋ, ਜਪ, ਤੈਨੂੰ ਸੁਖ ਮਿਲੇਗਾ। ਇਸੇ ਨੂੰ ਗੁਰੂ ਜੀ ਨੇ ਇੱਕ ਹੋਰ ਬਚਨ ਕਿਹਾ, ਅੱਜ ਪੜ੍ਹ ਰਿਹਾ ਸਾਂ ਬਾਣੀ, ਤੇ ਮਹਾਰਾਜ ਜੀ ਨੇ ਕਿਹਾ, ਸੰਤੋ ਸੁਣੋ ਸੁਣੋ ਜਨ ਭਾਈ। ਗੁਰੂ ਰਾਮਦਾਸ, ਸੰਤੋ ਉਹ ਰੱਬ ਦੇ ਪਿਆਰੇ ਸਿਆਣੇ ਬੰਦੇ ਹੋ, ਉਹ ਜਨੋ, ਸੰਤੋ ਸੁਣੋ ਸੁਣੋ ਜਨ ਭਾਈ, ਗੁਰ ਕਾਢੀ ਬਾਂਹ ਕੁਕੀਜੈ। ਗੁਰੂ ਬਾਂਹ ਕੱਢ ਕੇ ਕੁਕੀਜੈ ਦਾ ਅਰਥ ਆਪ ਸਮਝਦੇ ਹੋ, ਕੂਕਾਂ ਮਾਰ ਕੇ ਪੁਕਾਰ ਕੇ ਕਹਿ ਰਹੇ ਨੇ ਕਿ ਜੇ ਆਤਮ ਕੋ ਸੁਖ, ਸੁਖ ਨਿਤ ਲੋੜੋ। ਗੁਰੂ ਉੱਚੀ ਖੇਕ ਲਾ ਕੇ ਕੂਕ ਮਾਰ ਕੇ ਕਹਿ ਰਹੇ ਨੇ, ਜੇ ਆਤਮਾ ਦਾ ਸੁਖ ਲੋੜਦੇ ਹੋ, ਜੇ ਅੰਦਰ ਦਾ ਸੁਖ ਲੋੜਦੇ ਹੋ, ਜੇ ਆਤਮ ਕੋ ਸੁਖ, ਸੁਖ ਨਿਤ ਲੋੜੋ, ਤਾਂ ਸਤਿਗੁਰ ਸ਼ਰਨ ਪਵਿੱਚੇ, ਗੁਰੂ ਦੀ ਸ਼ਰਨ ਵਿੱਚ ਜਾਓ। ਮਹਾਰਾਜ ਜੀ ਨੇ, ਗੁਰੂ ਤੇਗ ਬਹਾਦਰ ਜੀ ਨੇ ਕਿਹਾ, ਜੋ ਸੁਖ ਕੋ ਚਾਹੈ ਸਦਾ, ਸਲੋਕ, ਜੋ ਸੁਖ ਕੋ ਚਾਹੈ ਸਦਾ, ਸ਼ਰਨ ਰਾਮ ਕੀ ਲੇ, ਕਉ ਨਾਨਕ ਸੁਨ ਰੇ ਮਨਾ, ਦੁਰਲਭ ਮਾਨੁਖ ਦੇ। ਗੁਰੂ ਅਰਜੁਨ ਸਾਹਿਬ ਨੇ ਕਿਹਾ, ਤਿਸ ਕੀ ਸ਼ਰਨੀ ਪਰਮਨਾ, ਜਿਸ ਜੇਵੜ ਅਵਰ ਨਾ ਕੋਏ, ਜਿਸ ਸਿਮਰਤ ਸੁਖ ਹੋਏ ਗਣਾ, ਦੁੱਖ ਦਰਦ ਨਾ ਮੂਲੇ ਹੋਏ। ਗੁਰੂ ਰਾਮਦਾਸ ਜੀ ਨੇ ਕਿਹਾ, ਜੇ ਹਰ ਸਿਮਰਨ ਭਇਆ ਤੈ ਉਪਾਦ ਗਤ ਕੀਨੀ, ਜਿੱਥੇ ਸਿਮਰਨ ਆ ਗਿਆ ਉੱਥੇ ਪਿਆਰਿਓ ਆਦ ਵਿਆਦ ਉਪਾਦ ਸਭ ਕੁਝ ਕੱਟਿਆ ਗਿਆ। ਜੇ ਹਰ ਸਿਮਰਨ ਭਇਆ ਤੈ ਉਪਾਦ ਗਤ ਕੀਨੀ, ਵੱਡ ਭਾਗੀ ਕਰ ਜਪਨਾ, ਜਨ ਨਾਨਕ ਕਉ ਗੁਰ ਇਹ ਮਤ ਦੀਨੀ, ਜਪ ਹਰ ਭਵਜਲ ਧਰਨਾ। ਅੱਜ ਗੁਰੂ ਰਾਮਦਾਸ ਦੇ ਘਰ ਚੋਂ ਹੁਕਮ ਜਿਹੜਾ ਆਇਆ, ਅੰਮ੍ਰਿਤ ਵੇਲਾ ਹੋ ਗਿਆ ਨਾ, ਉੱਥੇ ਹੁਕਮ ਆਇਆ, ਅੱਜ ਦੇ ਸ਼ਬਦ ਦੀ ਵਿਆਖਿਆ ਨਾਲ ਮਿਲਦਾ, ਸੁੱਖ ਦੀ ਗੱਲ, ਮਾਤਾ ਦੇ ਉਦਰ ਵਿੱਚ ਕਿੰਨੇ ਬਚਾਇਆ, ਤੇ ਜਿੱਦਣ ਸਰੀਰ ਛੱਡ ਜਾਣਾ ਉਦਣ ਕੌਣ ਬਚਾਏਗਾ। ਉਹ ਹੁਕਮ ਹੈ ਕਿ ਸਿਮਰੋ, ਸਿਮਰ ਸਿਮਰ ਸੁਖ ਪਾਵੋ, ਗੁਰੂ ਰਾਮਦਾਸ ਦੇ ਘਰ। ਗੁਰੂ ਅਰਜੁਨ ਸਾਹਿਬ ਦਾ ਬਚਨ ਹੈ, ਅਸੀਂ ਸਿਮਰਨੇ ਹਾਂ, ਧੰਨ ਗੁਰੂ ਅਰਜੁਨ ਸਾਹਿਬ ਮਿਹਰ ਕਰਦੇ ਨੇ, ਸਿਮਰਨੇ ਅਸੀਂ, ਤੇ ਸਿਮਰ ਸਿਮਰ ਕੇ ਸੁਖ ਪਾਇਆ। ਸਿਮਰੋ, ਸਿਮਰ ਸਿਮਰ ਸੁਖ ਪਾਵੋ, ਸਾਂਸ ਸਾਂਸ ਸੰਭਾਲੇ, ਜਿਹਨੂੰ ਸਿਮਰਨਾ ਪਿਆ ਹਰ ਇੱਕ ਸਵਾਸ ਸਵਾਸ ਕਰਕੇ ਵਾਹਿਗੁਰੂ ਮੇਰੀ ਸੰਭਾਲ ਕਰਦੇ ਪਏ। ਪਿਆਰੇ, ਉਹ ਸਵਾਸ ਦੇ ਨਾਲ ਜਨਮ ਦੇਣ ਵਾਲੀ ਮਾਂ ਵੀ ਨਹੀਂ ਸੰਭਾਲਦੀ। ਥੋੜ੍ਹਾ ਜਿਹਾ ਇਸ ਨੁਕਤੇ ਨੂੰ, ਕਿਉਂਕਿ ਅੱਜ ਜਦੋਂ ਹੁਕਮ ਸੁਣਿਆ ਹਜ਼ੂਰ ਦਾ, ਤੇ ਮਨ ਚ ਆਇਆ ਜ਼ਰੂਰ ਸਾਂਝਾ ਕੀਤਾ ਜਾਏ। ਸਾਂਸ ਸਾਂਸ ਸੰਭਾਲੇ ਦੇ ਅਰਥ ਕੀ, ਸਵਾਸ ਸਵਾਸ ਸੰਭਾਲਣਾ ਅਰਥ ਹੀ ਨੇ। ਮਾਂ ਜਨਮ ਦਿੰਦੀ ਹੈ ਪਰ ਬੱਚੇ ਦੇ ਸਵਾਸਾਂ ਨੂੰ ਨਹੀਂ ਸੰਭਾਲ ਸਕਦੀ। ਮਾਂ ਕੁੱਖ ਤੋਂ ਜਨਮ ਦੇਗੀ, ਪਿਤਾ ਪਾਲੇਗਾ, ਪਰ ਗੁਰਮੁਖੋ ਆਹ ਜਿਹੜੀ ਜਿੰਦ ਰੱਬ ਨੇ ਸਰੀਰ ਵਿੱਚ ਟਿਕਾਈ ਹੈ, ਇਹਦਾ ਸਾਥ ਮਾਪੇ ਨਹੀਂ ਦੇ ਸਕਣਗੇ। ਮਾਪਿਆਂ ਦੀ ਗੱਲ ਛੱਡੋ ਕਿ ਜਿਸ ਸਰੀਰ ਵਿੱਚ ਇਹ ਜਿੰਦ ਟਿਕੀ ਏ ਇੱਕ ਦਿਨ ਐਸਾ ਆਉਣਾ ਇਸ ਸਰੀਰ ਨੇ ਵੀ ਸਾਥ ਨਹੀਂ ਦੇ ਸਕਣਾ, ਜਿੰਦਾ ਸਾਥ ਤੇ ਨਹੀਂ ਦਿੰਦਾ। ਪਰਮਾਤਮਾ ਇੱਕ ਐਸੇ ਨੇ ਜਿਹੜੇ ਸਵਾਸਾਂ ਦੀ ਸੰਭਾਲ ਕਰਦੇ ਨੇ, ਸਾਡੇ ਸਵਾਸ ਸੰਭਾਲਦੇ ਨੇ। ਤੇ ਭਾਈ ਗੁਰਸਿੱਖੋ, ਗੁਰੂ ਸਮਰੱਥ ਐਸੇ ਨੇ ਜਿੱਦਣ ਸਰੀਰ ਵੀ ਜੱਜਰਾ ਹੋ ਕੇ ਖਤਮ ਹੋ ਜਾਂਦਾ ਉਦਣ ਜਿੰਦ ਨੂੰ ਸੰਭਾਲਣ ਲਈ ਗੁਰੂ ਜੀ ਨਾਲ ਤੁਰ ਪੈਂਦੇ ਨੇ। ਆ ਤੁਕ ਪੜੋ, ਸਿਮਰੋ ਸਿਮਰ ਸਿਮਰ ਸੁਖ ਪਾਓ, ਸਾਸ ਸਾਸ ਸੰਭਾਲੇ ਇਹ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹੇ ਰਖਵਾਲੇ। ਜਿੱਥੇ ਕਿੱਥੇ ਵੀ ਜਾਣਾ ਮੇਰੀ ਰੱਖਿਆ ਪੈ ਕਰਦੇ ਨੇ, ਸਿਮਰਨ ਮੇਰੀ ਰਖਵਾਲੀ ਕਰਦਾ, ਗੁਰੂ ਮੇਰੀ ਰਖਵਾਲੀ ਕਰਦੇ ਨੇ। ਜਤ ਕਤ ਮੋਹੇ ਰਖਵਾਲੇ ਮੈਨੂੰ ਰੱਖਦੇ ਪਏ ਨੇ। ਗੁਰ ਕਾ ਬਚਨ ਬਸੈ ਜੀ ਨਾਲੇ, ਗੁਰੂ ਦਾ ਬਚਨ ਗੁਰੂ ਦਾ ਸ਼ਬਦ ਜਿੰਦ ਦੇ ਨਾਲ ਵਸਦਾ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਉਸ ਨੂੰ, ਬਚਨ ਨੂੰ ਪਾਣੀ ਡੋਬ ਨਹੀਂ ਸਕਦਾ, ਅੱਗ ਸਾੜ ਨਹੀਂ ਸਕਦੀ। ਕੋਈ ਤਸਕਰ, ਕੋਈ ਚੋਰ, ਕੋਈ ਬਟਪਾਰ ਬਚਨ ਨੂੰ ਖੋਹ ਨਹੀਂ ਸਕਦਾ। ਸਤਿਗੁਰੂ ਤੇ ਸ਼ਬਦ ਕਹਿੰਦੇ ਨੇ, ਮਾਂ ਜਾਏ ਭਰਾ ਫੀਤੇ ਰੱਖ ਕੇ ਰੱਸੀਆਂ ਰੱਖ ਕੇ ਜ਼ਮੀਨ ਤਾਂ ਵਡਾ ਸਕਣਗੇ, ਪਰ ਚੇਤੇ ਰੱਖੀ ਸਿਮਰਨ ਇੱਕ ਐਸੀ ਦਾਤੇ ਨੂੰ ਸੱਕੇ ਪੁੱਤਰ ਤੇ ਪੜਾਅ ਵੀ ਨਹੀਂ ਵੰਡਾ ਸਕਦੇ ਜੇ ਤੇਰੀ ਮਰਜ਼ੀ ਨਾ ਹੋਵੇ। ਐਸਾ ਧਨ ਹੈ। ਹਜ਼ੂਰ ਕਹਿ ਰਹੇ ਨੇ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ, ਭਾਏ ਨਾ ਸਾਕੈ ਜਲ, ਨਿਰਧਨ ਕੋ ਧਨ ਅੰਧਲੇ ਕੋ ਟਿਕ। ਜਿਵੇਂ ਨਿਰਧਨ ਲਈ ਧਨ ਹੋਵੇ, ਅੰਧੇ ਅੰਨੇ ਬੰਦੇ ਲਈ ਡੰਗੋਰੀ ਹੋਵੇ, ਸੋਟੀ ਹੋਵੇ, ਸਹਾਰਾ ਹੋਵੇ। ਨਿਰਧਨ ਕੋ ਧਨ ਅੰਧਲੇ ਕੋ ਟਿਕ, ਮਾਤ ਦੁੱਧ ਜੈਸੇ ਬਾਲੇ। ਜਿਵੇਂ ਰੋਂਦੇ ਬੱਚੇ ਲਈ ਮਾਂ ਦਾ ਦੁੱਧ, ਸਾਗਰ ਮੈਂ ਬੋਇਤ ਸਮੁੰਦਰ ਵਿੱਚ ਡੁੱਬਦੇ ਲਈ ਜਹਾਜ਼, ਸਾਗਰ ਮੈਂ ਬੋਇਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ। ਉਸ ਕਿਰਪਾਲੂ ਨੇ ਮਿਹਰ ਕੀਤੀ, ਨਾਮ ਇਸ ਤਰ੍ਹਾਂ ਮਿਲਿਆ ਜਿਵੇਂ ਨਿਰਧਨ ਨੂੰ ਧਨ, ਅੰਨੇ ਨੂੰ ਸਹਾਰਾ, ਰੋਂਦੇ ਬੱਚੇ ਨੂੰ ਦੁੱਧ ਤੇ ਡੁੱਬਦੇ ਹੋਏ ਬੰਦੇ ਲਈ ਸਮੁੰਦਰ ਦੇ ਵਿੱਚ ਜਹਾਜ਼ ਬਣ ਗਿਆ। ਹਜ਼ੂਰ ਨੇ ਅੱਜ ਪਹਿਲਾ ਬਚਨ ਕੀਤਾ ਕਿਉਂਕਿ ਮੇਰੀ ਇੱਛਾ ਸੀ ਇੱਕ ਇੱਕ ਤੁਕ ਇਸ ਸ਼ਬਦ ਦੀ ਰੁਕ ਕੇ ਵਿਆਖਿਆ ਕੀਤੀ ਜਾਏ। ਪਹਿਲਾ ਬਚਨ ਹੈ, ਜਪ ਮਨ ਮੇਰੇ ਮਨਾ ਜਪ, ਹਰ ਨਿਰੰਜਨ ਹਰ ਦਰਦ ਕਰਾਂਗੇ ਖਰੀ ਪ੍ਰਭੂ ਪਰਮਾਤਮਾ। ਨਿਰਅੰਜਨ, ਵੈਸੇ ਪਾਠ ਅਸੀਂ ਨਿਰੰਜਨ ਕਰਨੇ, ਨਿਰੰਜਨ ਨਹੀਂ, ਨੰਨੇ ਸਿਹਾਰੀ ਲੱਗੀ ਹੈ ਨਿਰੰਜਨ। ਇੱਕ ਹੈ ਨਿਰ ਤੇ ਦੂਜਾ ਹੈ ਅੰਜਨ। ਅੰਜਨ ਦਾ ਅਖਰੀ ਅਰਥ ਹੁੰਦਾ ਸੁਰਮਾ ਤੇ ਸੁਰਮੇ ਦਾ ਰੰਗ ਹੁੰਦਾ ਕਾਲਾ। ਇੱਥੇ ਨਿਰਅੰਜਨ ਜਦੋਂ ਸ਼ਬਦ ਆ ਗਿਆ ਨਿਰੰਜਨ, ਇਹਦਾ ਅਰਥ ਹੈ ਅੰਜਨ ਤੋਂ ਰਹਿਤ, ਕਾਲਖ ਤੋਂ ਰਹਿਤ ਉਸ ਪਰਮਾਤਮਾ ਨੂੰ ਜਪ ਜਿਸ ਉੱਪਰ ਮਾਇਆ ਦੀ ਲੇਪ ਸ਼ੇਪ ਰੰਚਕ ਮਾਤਰ ਕੋਈ ਕਾਲਕ ਹੀ ਨਹੀਂ। ਨਿਰਅੰਜਨ ਕਾਲਖ ਤੋਂ ਰਹਿਤ ਜਪ ਮਨ ਹਰ ਨਿਰੰਜਨ ਨਿਰੰਕਾਰਾ, ਜਿਸਦਾ ਕੋਈ ਇੱਕ ਵਜੂਦ ਨਹੀਂ, ਇੱਕ ਆਕਾਰ ਨਹੀਂ, ਉਸਦਾ ਕੋਈ ਆਕਾਰ ਬਣਾ ਵੀ ਨਹੀਂ ਸਕਦਾ। ਹਾਂ ਇਹ ਗੱਲ ਵੱਖਰੀ ਕਿ ਭਾਵਨਾ ਵਾਲੇ ਆਪਣੀ ਆਪਣੀ ਭਾਵਨਾ ਨਾਲੋਂ ਚੇਤੇ ਕਰਦੇ। ਹੁਣ ਦੇਖੋ ਜਿਸ ਕਿਸੇ ਦੀ ਭਾਵਨਾ ਹੋਵੇ, ਪੰਡਿਤ ਸ਼ਿਵਦੱਤ ਬੈਠੇ ਨੇ, ਉਹਦੇ ਇੱਕ ਆਕਾਰ ਸਿਰਜਿਆ ਕਿ ਮੈਂ ਇਸ ਰੂਪ 'ਚ ਦੇਖਣਾ ਚਾਹੁੰਦਾ। ਇਤਿਹਾਸ ਦੀਆਂ ਅਸੀਂ ਇਹ ਗੱਲਾਂ ਨੂੰ ਚੁਠਲਾਵਾਂਗੇ ਲਿਖੀ। ਉਹਨੇ ਕਿਹਾ ਮੈਂ ਧਿਆਨ 'ਚ ਬੈਠਾ, ਮੈਨੂੰ ਇਸ ਰੂਪ 'ਚ ਦੱਸੇ ਦਿਸੇ। ਅਤੇ ਜਦੋਂ ਧੰਨ ਗੁਰੂ ਕਲਗੀਧਰ ਗੋਬਿੰਦ ਰਾਏ ਬਾਲਾ ਪ੍ਰੀਤਮ ਦੌੜ ਕੇ ਉਹਦੀ ਕਮਰ 'ਤੇ ਚੜ੍ਹਦੇ ਨੇ, ਪਿੱਛੋਂ ਬਾਲ ਵਿਦੇਸ਼ ਨੇ, 4 ਸਾਲ ਦੀ ਉਮਰ, 4.5 ਦੀ, ਦੌੜ ਕੇ ਪਿੱਛੋਂ ਪਿੱਠ ਦੇ ਉੱਤੇ ਚੜ੍ਹ ਕੇ ਦੋਨਾਂ ਹੱਥਾਂ ਨਾਲ ਅੱਖਾਂ ਬੰਦ ਕਰਕੇ ਕਹਿਣ ਲੱਗੇ, ਪੰਡਿਤ ਜੀ ਝਾਤ, ਜਿਵੇਂ ਨਿਆਣੇ ਕਹਿੰਦੇ ਜਦੋਂ ਅੱਖਾਂ ਖੋਲੀਆਂ ਜਿਸ ਰੂਪ ਨੂੰ ਤੱਕਣਾ ਚਾਹੁੰਦਾ ਸੀ ਉਹ ਜੇ ਝਲਕਾਰੇ ਮਿਲ ਗਏ। ਕਹਿੰਦਾ ਇਹ ਤੋਂ ਬਾਅਦ ਧਿਆਨ ਛੱਡਿਆ, ਮੇਰਾ ਭਗਵਾਨ ਵੀ ਤੂੰ ਤੇ ਮੇਰਾ ਰਾਮ ਵੀ ਤੂੰ। ਉਹਦੀ ਭਾਵਨਾ ਸੀ। ਹੁਣ ਇੱਥੇ ਇੱਕ ਬਾਣੀ ਦੀ ਤੁਕ ਆਉਂਦੀ, ਸਤਿਗੁਰੂ ਸਦਾ ਦਿਆਲ ਹੈ ਭਾਈ, ਵਿਣ ਭਾਗਾਂ ਕਿਆ ਪਾਈਐ, ਇੱਕ ਨਦਰ ਕਰ ਦੇਖੈ ਸਭ ਉੱਪਰ, ਜੇ ਹਾਂ ਭਾਓ ਤੇ ਹਾਂ ਫਲ ਪਾਈਐ। ਉਹਦੀ ਭਾਵਨਾ ਇਹ ਸੀ। ਦੇਖੋ ਭਾਵਨਾ ਹੀ ਪਟਨਾ ਸਾਹਿਬ ਹੋਈ ਹੈ। ਹੁਣ ਉਹ ਕਹਿੰਦਾ ਮੈਂ ਇਸ ਰੂਪ 'ਚ ਦੇਖਣਾ, ਤੇ ਰਾਣੀ ਕਹਿੰਦੀ ਏ ਕਿ ਮੇਰੀ ਗੋਦ ਚ ਪੁੱਤਰ ਨਹੀਂ, ਮੈਂ ਇਸ ਰੂਪ ਚ ਦੇਖਣਾ। ਇੱਕ ਤਾਂ ਭਗਵਾਨ ਬਣ ਗਏ ਗੁਰੂ ਗੋਬਿੰਦ ਰਾਏ ਤੇ ਦੂਜੇ ਦੀ ਸੰਤਾਨ ਬਣ ਗਏ ਗੁਰੂ ਗੋਬਿੰਦ ਰਾਏ। ਦੋਨੋਂ ਉਦਾਹਰਨਾਂ ਉੱਥੋਂ ਦੀਆਂ ਨੇ ਤੇ ਉਸੇ ਉਮਰ ਦੀਆਂ ਨੇ, ਕੁਝ ਕੁ ਦਿਨਾਂ ਦੀਆਂ ਉਦਾਹਰਨਾਂ ਨੇ ਅੱਗੇ ਪਿੱਛੇ। ਉਹ ਭਗਵਾਨ ਦੇ ਰੂਪ ਝਲਕ ਦੇਖਦਾ ਹੈ ਤੇ ਰਾਣੀ ਦੀ ਗੋਦ ਚ ਬੈਠੇ ਕੰਨ ਕੋਲ ਸ਼ਬਦ ਕੀਤਾ ਮਾਂ, ਬਸ ਮਾਂ ਸ਼ਬਦ ਕਿਹਾ, ਉਹਨੇ ਸੰਤਾਨ ਦੇ ਰੂਪ ਝਲਕਾਂ ਪਾ ਲਈਆਂ। ਉਹਦੇ ਪੁੱਤਰ ਰੂਪ ਗੋਦ ਚ ਬਹਿ ਗਿਆ ਕਿਉਂਕਿ ਉਹਦੀ ਭਾਵਨਾ ਇਹੋ ਜਿਹੀ ਸੀ, ਜਿਹੋ ਜੀ ਅੰਦਰ ਦੀ ਭਾਵਨਾ। ਹਜ਼ੂਰ ਕਹਿ ਰਹੇ ਨੇ ਉਹਦਾ ਆਕਾਰ ਕੋਈ ਨਹੀਂ, ਪਰ ਤੇਰੀ ਜਿਹੋ ਜੀ ਭਾਵਨਾ ਬਣ ਜਾਂਦੀ, ਉਹ ਜੀ ਝਲਕ ਮਿਲ ਜਾਂਦੀ। ਜਪ ਮਨ ਹਰ ਨਿਰੰਜਨ ਨਿਰੰਕਾਰਾ, ਸਦਾ ਸਦਾ ਹਰ ਧਿਆਈਏ, ਸਦਾ ਸਦਾ ਉਸ ਪਰਮਾਤਮਾ ਨੂੰ ਧਿਆ। ਤੇ ਸਦਾ ਦਾ ਅਰਥ ਇੱਕ ਦੋ ਘੰਟੇ ਨਹੀਂ, ਇਹ ਤਾਂ ਚੱਲਣ ਵਾਸਤੇ ਵੀ ਨੇਮ ਬਣਦੇ ਵੀ ਇੰਨਾ ਜਪਣਾ। ਸਦਾ ਦਾ ਅਰਥ ਕਿ ਸਦੀਵ ਕਾਲ ਲਈ ਕਦੀ ਵੀ ਉਹਨੂੰ ਭੁੱਲਣਾ, ਉੱਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਸਦਾ ਸਦਾ ਹਰ ਧਿਆਈਏ। ਕੌਣ ਜੀ? ਸੁੱਖ ਦਾਤਾ, ਸੁੱਖਾਂ ਦਾ ਦਾਤਾ, ਜਿਹਦੇ ਘਰ ਦੇ ਵਿੱਚ ਸੁੱਖ ਹੀ ਸੁੱਖ ਹੈ। ਤੇ ਜਦੋਂ ਕਿ ਉਹਦਾ ਨਾਮ ਲੈਂਦਾ, ਉਸ ਦੇ ਨਾਮ ਵਿੱਚੋਂ ਵੀ ਸੁੱਖ ਸਕੂਨ ਮਿਲਦਾ। ਜਾ ਕਾ ਅੰਤ ਨਾ ਪਾਰਾ ਵਾਰਾ, ਉਸ ਨੂੰ ਧਿਆ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ। ਹਾਂ ਭਾਈ, ਅੰਤ ਪਾਉਣ ਲਈ ਨਹੀਂ ਸਿੱਖ ਨੇ ਜਪਣਾ, ਇਹ ਖੋਜ ਨਹੀਂ ਕਰਨੀ ਵੀ ਮੈਂ ਪਰਮਾਤਮਾ ਬਾਰੇ ਸਭ ਕੁਝ ਜਾਣ ਕੇ ਹੁਣ ਦੱਸਾਂਗਾ ਪਰਮਾਤਮਾ ਕੈਸਾ ਹੈ। ਉਹਦਾ ਅੰਤ ਤਾਂ ਭਾਈ ਅੱਜ ਤੱਕ ਕਿਸੇ ਨੇ ਪਾਇਆ ਹੀ ਨਹੀਂ। ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ, ਕੋਈ ਨਹੀਂ ਜਾਣ ਸਕਿਆ। ਨਾਰਦ ਸੇ ਚਤੁਰਾਨਨ ਸੇ ਰਮਨਾਰਕ ਸੇ ਸਭ ਹੂੰ ਮਿਲ ਗਾਇਓ, ਵੇਦ ਕਿਤੇ ਬਿਨਾਂ ਭੇਦ ਲਖਿਓ, ਸਭ ਹਾਰ ਪਰੇ ਹਰ ਹੱਥ ਨਾ ਆਇਓ। ਥੱਕ ਗਏ ਕਬੀਰ ਸਾਹਿਬ ਨੇ ਕਿਹਾ, ਕਬੀਰ ਸਾਤ ਸਮੁੰਦੈ ਮਸ ਕਰੂੰ, ਕਲਮ ਕਰੂੰ ਬਨ ਰਾਏ, ਬਸੁਧਾ ਕਾਗਦ ਜੋ ਕਰੂੰ ਹਰ ਜਸ ਲਿਖਣ ਨਾ ਜਾਏ। ਸਾਰਾ ਸਮੁੰਦਰ ਪਾਣੀ ਘੋਲ ਕੇ ਸ਼ਾਹੀ ਬਣਾ ਲੈ, ਜ਼ਮੀਨ ਨੂੰ ਕਾਗਜ਼ ਬਣਾ ਲੈ, ਬਨਸਪਤੀ ਕੱਟ ਕੇ ਕਲਮਾਂ ਬਣਾਈ ਜਾ, ਤੇ ਕਰੋੜਾਂ ਯੁੱਗ ਵੀ ਲੁਕੀ ਜਾਈ, ਅਖੀਰ ਤੇ ਉਹਦਾ ਅੰਤ ਨਹੀਂ। ਆਪਾਂ ਅੰਤ ਲਈ ਸਿਮਰਨ ਨਹੀਂ ਕਰਨਾ, ਆਪਾਂ ਬੇਅੰਤ ਵਿੱਚ ਸਮਾਨ ਲਈ ਸਿਮਰਨ ਕਰਨਾ ਹੈ। ਇੱਕ ਬੱਚਾ ਜੇ ਜਿੱਦ ਕਰਕੇ ਸਮੁੰਦਰ ਦੇ ਕਿਨਾਰੇ ਰੋ ਕੇ ਕਹੇ ਕਿ ਮੇਰੇ ਹੱਥ ਵਿੱਚ ਪਕੜੇ ਹੋਏ ਕੁੱਜੇ ਵਿੱਚ ਸਮੁੰਦਰ ਬੰਦ ਕਰੋ, ਪਾਓ ਸਮੁੰਦਰ, ਕਦੀ ਸਮੁੰਦਰ ਸਾਰਾ ਕੁੱਜੇ 'ਚ ਪੈ ਸਕਦਾ? ਕਦੀ ਨਹੀਂ ਪੈਂਦਾ। ਹਾਂ ਜੇ ਕੁੱਜਾ ਭਰਿਆ ਜਾਏ ਸਮੁੰਦਰ ਫਿਰ ਵੀ ਬਹੁਤ ਹੈ। ਉਹ ਇਹ ਜਿੱਦ ਕਰੇ ਮੈਂ ਸਮੁੰਦਰ ਨੂੰ ਕੁੱਜੇ 'ਚ ਸਮਾਣਾ, ਕੁੱਜੇ ਸਮਾਣਾ, ਤੇ ਸਿਆਣੇ ਪੁਰਸ਼ ਇੱਕ ਗੱਲ ਕਹਿਣਗੇ, ਜੇ ਸਮਾਣਾ ਹੀ ਚਾਹੁੰਦੇ ਸਮੁੰਦਰ ਕੁੱਜੇ 'ਚ ਨਹੀਂ ਸਮਾਣਾ, ਕੁੱਜੇ ਨੂੰ ਸਮੁੰਦਰ ਸੜ ਦੇ, ਚੇਤੇ ਰੱਖੀ ਕੁੱਜਾ ਸਮੁੰਦਰ ਵੀ ਸਮਾ ਸਕਦਾ। ਕੁੱਜਾ ਸ਼ਬਦ ਆਪ ਸਮਝਦੀ ਭਾਂਡਾ, ਆਪਾਂ ਕੁੱਜੇ ਦੀ ਤਰ੍ਹਾਂ ਵਾਂ। ਜੇ ਕਹੀਏ ਵੀ ਸਾਡੇ ਸੋਚ ਮੰਡਲ ਵਿੱਚ ਸਾਡੇ 'ਚ ਰੱਬ ਬਾਰੇ ਸਭ ਕੁਝ ਸਾਨੂੰ ਪਤਾ ਲੱਗ ਜਾਏ, ਨਹੀਂ ਭਾਈ, ਇੱਕੋ ਬੇਨਤੀ ਕਰੀਏ, ਕੁੱਜੜੇ ਉਹਦੇ ਵਿੱਚ ਸਮਾ ਜਾਏ। ਤਾਂ ਹੀ ਗੁਰੂ ਜੀ ਨੇ ਇੱਕ ਬਚਨ ਕਿਹਾ, ਅਸੀਂ ਜਪਜੀ ਸਾਹਿਬ 'ਚ ਪੜ੍ਹਦੇ ਹਾਂ, ਸਾ ਲਾ ਹੀ ਸਾ ਲਾ ਹੇ, ਉਹਦਾ ਅੰਤ ਨਹੀਂ ਪੈ ਸਕਦਾ। ਇਹਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ, ਨਦੀਆਂ ਆਪ ਸਮਝਦੇ ਹੋ ਬਰਸਾਤੀ, ਵਾਹ ਦਾ ਅਰਥ ਵਾਹੜੇ ਨਾਲੇ, ਬਰਸਾਤੀ ਨਾਲੇ, ਨਦੀਆਂ ਤੇ ਨਾਲੇ ਸਾਰੇ ਇਕੱਠੇ ਹੋ ਗਏ, ਉਹਨਾਂ ਦੇ ਨਾਮ ਵੀ ਵੱਖਰੇ ਰੱਖੇ। ਦੇਖੋ ਜਦੋਂ ਨਦੀ ਨਿਕਲਦੀ ਹੈ, ਜਿਸ ਇਲਾਕੇ ਚੋਂ ਨਿਕਲਦੀ ਉਹਦਾ ਨਾਮ ਰੱਖਿਆ ਜਾਂਦਾ। ਅਸੀਂ ਦੇਖਦੇ ਹਾਂ ਭਾਵੇਂ ਅਲੋਪ ਹੋ ਚੁੱਕੇ ਨੇ ਦਰਿਆ, ਸਤਲੁਜ, ਚਨਾਬ, ਬਿਆਸ, ਜੇਲਮ, ਰਾਵੀ ਆਦਿਕ, ਹੁਣ ਹਰ ਮੁਲਕ ਵਿੱਚ ਨਦੀ ਦਾ ਕੋਈ ਨਾ ਕੋਈ ਨਾਮ ਹੈ। ਉਹ ਨਦੀਆਂ ਦੌੜਦੀਆਂ ਨੇ, ਦਿਨ ਰਾਤ ਸਫ਼ਰ ਕਰਦੀਆਂ ਨੇ, ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਨਦੀ ਦਾ ਨਾਮ ਓਨੀ ਦੇਰ ਤੱਕ ਹੈ ਜਿੰਨੀ ਦੇਰ ਤੱਕ ਸਮੁੰਦਰ ਦੇ ਤੱਟ ਤੱਕ ਨਹੀਂ ਗਈ। ਅਸੀਂ ਬੰਦਿਆਂ ਨੇ ਭਾਵੇਂ ਸਮੁੰਦਰ ਦੇ ਵੀ ਟੁਕੜੇ ਕਰਕੇ ਨਾਂ ਰੱਖੇ ਨੇ, ਪਰ ਪਰਮਾਤਮਾ ਨੇ ਕੇਵਲ ਇੱਕ ਸਮੁੰਦਰ ਹੀ ਪੈਦਾ ਕੀਤਾ। ਨਦੀ ਗਈ, ਸਮੁੰਦਰ ਵੀ ਸਮਾਈ, ਤੇ ਹੁਣ ਜੇ ਕੋਈ ਸਮੁੰਦਰ ਨੂੰ ਪੁੱਛੇ ਵੀ ਨਦੀ ਕਿੱਥੇ ਵੇ, ਤੇ ਨਦੀ ਨੂੰ ਕਹਿ ਇਹ ਬਾਣੀ ਦਾ ਅਰਥ ਮੈਂ ਕਰ ਰਿਹਾ, ਮੈਨੂੰ ਬੋਲ ਕੇ ਦੱਸ ਕਿਹੜੀ ਜਗ੍ਹਾ ਤੇ ਵੇ। ਸਮੁੰਦਰ ਦੇ ਕਿਨਾਰੇ ਤੱਕ ਤਾਂ ਰੌਲੀ ਰੌਲਾ ਪਾਉਂਦੀ ਆਏਗੀ, ਪਰ ਜਦੋਂ ਸਮੁੰਦਰ ਵੀ ਸਮਾ ਗਈ, ਉਹ ਕਦੀ ਬੋਲ ਕੇ ਵਾਪਸ ਆ ਕੇ ਨਹੀਂ ਦੱਸਦੀ ਮੈਂ ਕਿਹੜੀ ਥਾਂ 'ਤੇ, ਉਹ ਸਮਾ ਗਈ ਹੈ। ਪਰਮਾਤਮਾ ਦੀ ਅਸਚਰਜ ਖੇਡ ਹੈ, ਕੋਈ ਰਾਮ ਕਹਿ ਕੇ ਨਦੀ ਬਣ ਕੇ ਤੁਰਿਆ, ਕੋਈ ਅੱਲਾ ਕਹਿ ਕੇ ਤੁਰਿਆ, ਕੋਈ ਗੋਡ ਕਹਿ ਕੇ ਤੁਰਿਆ, ਕੋਈ ਭਗਵਾਨ ਕਹਿ ਕੇ ਤੁਰਿਆ, ਕੋਈ ਵਾਹਿਗੁਰੂ ਕਹਿ ਕੇ ਤੁਰਿਆ। ਇਹ ਨਾਮ ਨੇ ਸਾਡੇ ਨਦੀਆਂ ਦੇ, ਇਹਦਾ ਆ ਫਿਰਕਾ, ਇਹਦੀ ਇਹ ਸੰਪਰਦਾ, ਇਹਦਾ ਇਹ ਧਰਮ, ਇਹ ਨਦੀਆਂ ਪੁਕਾਰਨਗੀਆਂ। ਪਰ ਜਿੱਦਣ ਸਮਾ ਗਈਆਂ ਉੱਥੇ ਪਿਆਰਿਓ, ਦੋ ਮਨਾ ਸੇਮ ਏਕ ਸੋ ਆਹੀ, ਕੋਈ ਦੂਜਾ ਤੀਜਾ ਨਹੀਂ। ਤਿੱਥੇ ਭਗਤ ਵਸੇ ਕੇ ਲੋ, ਉੱਥੇ ਪਤਾ ਨਹੀਂ ਕਿੰਨੇ ਲੋਕਾਂ ਦੇ ਭਗਤ ਸਮਾ ਗਏ, ਜਿਵੇਂ ਸਮੁੰਦਰ ਵਿੱਚ ਅਣਗਿਣਤ ਨਦੀਆਂ ਸਮਾ ਗਈਆਂ। ਪਰਮਾਤਮਾ ਦਾ ਚਿੰਤਨ ਕਰਨ ਵਾਲੇ ਪਰਮਾਤਮਾ ਸਮਾ ਗਏ, ਖੋਂਦ ਕੋਈ ਨਹੀਂ, ਅੰਤ ਨਹੀਂ ਪਾਇਆ। ਬਾਬਾ ਜੀ ਦੇ ਬਚਨ, ਸਾਹ ਲਾ ਕੇ ਸਾਹ ਲਾ ਕੇ, ਇਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ, ਭਾਵੇਂ ਸਮੁੰਦਰ ਨਾ ਜਾਣੀਏ। ਇੱਥੇ ਪ੍ਰਕਰਨ ਖਤਮ ਹੋ ਜਾਂਦਾ ਪੌੜੀ ਦਾ, ਕਿ ਦੂਜਾ ਪ੍ਰਕਰਨ ਆ ਜਾਂਦਾ। ਭਾਵੇਂ ਸਮੁੰਦਰ ਨਾ ਜਾਣੀਏ, ਸਮੁੰਦਰ ਵਿੱਚ ਜਿਹੜੇ ਡਿੱਗ ਪਏ ਉਹ ਨਹੀਂ ਜਾਣੇ ਗਏ, ਅੰਤ ਨਹੀਂ ਪਾ ਸਕੇ। ਸਮੁੰਦ ਸ਼ਾਹ ਸੁਲਤਾਨ ਗਿਰ ਹਾਂ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇਤ ਮਨੋ ਨਾ ਵਿਸਰੈ। ਹੁਣ ਅਸੀਂ ਜਦੋਂ ਭਾਵੇਂ ਸਮੁੰਦ ਨਾ ਜਾਣੀਏ, ਅੱਗੇ ਆ ਜਾਂਦਾ ਸਮੁੰਦ ਸ਼ਾਹ ਸੁਲਤਾਨ, ਇਹਦੇ ਅਰਥ ਉਹ ਦੂਜੇ ਨਹੀਂ ਬਣਨੇ, ਇਹਦੇ ਅਰਥ ਨੇ ਸਮੁੰਦਰ ਜਿਤਨੇ ਕਿਸੇ ਕੋਲ ਖਜ਼ਾਨੇ ਹੋਣ ਤੇ ਪਹਾੜਾ ਜਿੰਨਾ ਸੋਨਾ ਹੋਵੇ। ਬੰਦਾ ਬੜਾ ਮਾਣ ਕੇ ਕਰਕੇ ਇੰਨਾ ਧਨ, ਇੰਨਾ ਖਜ਼ਾਨਾ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਇਹ ਖਜ਼ਾਨਾ, ਇਹ ਇੰਨੇ ਪਦਾਰਥ ਉਸ ਕੀੜੀ ਦੇ ਬਰਾਬਰ ਵੀ ਨਹੀਂ ਹੋ ਸਕਦੇ ਜਿਸ ਕੀੜੀ ਵਿੱਚੋਂ ਪਰਮਾਤਮਾ ਦੀ ਯਾਦ ਨਹੀਂ ਵਿਸਰਦੀ। ਸਮੁੰਦ ਸ਼ਾਹ ਸੁਲਤਾਨ ਗਿਰ ਹਾਂ ਛੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ, ਜਿਹਨੂੰ ਤੂੰ ਕੀੜੀ ਕਹਿ ਰਿਹਾ ਨਾਮ ਜਪਣ ਵਾਲੇ ਨੂੰ, ਉਹਦੀ ਬਰਾਬਰੀ ਨਹੀਂ ਕਰ ਸਕਦੇ ਖਜ਼ਾਨੇ। ਜੇ ਤਿਸ ਮਨੋ ਨਾ ਵਿਸਰੈ, ਅੱਗੇ ਫਿਰ ਅਭੇਦਤਾ ਤੋਂ ਬਾਅਦ ਕਿਹੜੀ ਤੋਕੇ, ਅੰਤ ਨਾ ਸਿਫਤੀ ਕਹਿ ਨਾ ਅੰਤ, ਅੰਤ ਨਾ ਕਰਨੇ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਕਿਸੇ ਨੂੰ ਕੋਈ ਪਤਾ ਨਹੀਂ ਰੱਬ ਦੇ ਅੰਦਰ ਦਾ ਭੇਦ ਕੀ ਹੈ। ਸਿਰਵੇ ਤੁਖ ਕਿ ਅਸੀਂ ਅੰਤ ਸਿਮਰਨ ਅੰਤ ਲਈ ਨਹੀਂ। ਬਾਬਾ ਜੀ ਕਹਿ ਰਹੇ ਨੇ, ਜਪ ਮਨ ਹਰ ਨਿਰੰਜਨ ਨਿਰੰਕਾਰਾ, ਸਦਾ ਸਦਾ ਹਰ ਧਿਆਈਐ ਸੁਖ ਦਾਤਾ, ਜਾ ਕਾ ਅੰਤ ਨਾ ਪਾਰਾ ਵਾਰਾ, ਉਸਦਾ ਅੰਤ ਨਹੀਂ। ਹੁਣ ਜਦੋਂ ਇਹ ਤੁਖ ਕਹੀ ਤੇ ਮਨ ਚ ਆਉਂਦਾ ਕਿਉਂ ਜਪੀਏ। ਕਈ ਵਾਰੀ ਇਹ ਵੀ ਤਾਂ ਕਈ ਤਾਂ ਜਪਣ ਵਾਲੇ ਭਾਣ ਪਾਸੇ ਨਾ ਤੁਰਦੇ, ਕਿਉਂਕਿ ਅੱਜ ਜਿੰਨੇ ਦਿਨਾਂ ਦੇ ਸ਼ਬਦ ਚੱਲੇ ਨੇ ਤੁਸੀਂ ਹੈਰਾਨ ਹੋਵੋਗੇ, ਹਰ ਸ਼ਬਦ ਵਿੱਚ ਹੀ ਮਨ ਜਪ ਦੀ ਗੱਲ ਆ ਗਈ। ਹਰ ਸ਼ਬਦ 'ਚ ਅਕੱਥ ਨੂੰ ਸੁਣ, ਅਕੱਥ ਨੂੰ ਜਪ, ਅਕੱਥ ਨੂੰ ਬੋਲ। ਕਈ ਤਾਂ ਇੱਧਰ ਗਏ ਨਹੀਂ ਵੀ ਚਲੋ ਜਪਣ ਦਾ ਕੋਈ ਫਾਇਦਾ ਨਹੀਂ, ਜਪਣ ਦਾ ਕੋਈ ਲਾਭ ਨਹੀਂ। ਅਤੇ ਮੇਰਾ ਖਿਆਲ ਹੈ ਜੇ ਬੰਦੇ ਦੋ ਚਾਰ ਸਾਲ ਲਾ ਕੇ ਚੰਗਾ ਜਪਿਆ ਹੋਵੇ ਨਾ, ਫਿਰ ਗੱਲ ਕਰੇ ਤੇ ਸੁਣੀਏ ਵੀ। ਹੁਣ ਇੱਕ ਬੰਦਾ ਮੇਰੇ ਵਰਗਾ ਖਲੋਤਾ ਹੈ ਬਾਹਰ ਸਰੋਵਰ ਦੇ, ਤੇ ਜਿਹੜਾ ਸਰੋਵਰ 'ਚ ਤਾਰੀਆਂ ਲਾਉਂਦਾ ਉਹ ਬਾਹਰ ਖਲੋਤਾ, ਕਹੀ ਜਾਓ ਲੋਕੋ ਬਚਿਓ ਬਚਿਓ, ਨਾ ਜਾਇਓ, ਕੋਈ ਫਾਇਦਾ ਨਹੀਂ ਸਰੋਵਰ ਦਾ। ਜੇ ਪੁੱਛਿਆ ਤੇਰਾ ਤਾਂ ਪੈਰ ਨਹੀਂ ਅਜੇ ਤੱਕ ਪਾਣੀ 'ਚ ਭੁੱਜਿਆ, ਲੋਕਾਂ ਨੂੰ ਰੋਕੀ ਕਿਉਂ ਜਾਣਾ? ਜੇ ਤੂੰ ਆਪ ਨਹੀਂ ਛਾਲ ਮਾਰੀ, ਆਪ ਡੁੱਬਿਆ ਨਹੀਂ, ਕਿਉਂਕਿ ਜਿਹੜੀ ਜਿਤਨੀ ਬਾਣੀ ਹੈ ਇਹ ਮਿਥ ਕੇ ਥੋੜ੍ਹਾ ਉਚਾਰੀ ਵੀ ਅੱਜ ਰਵਿਦਾਸ ਸਾਹਿਬ ਦੀ ਬਾਣੀ ਆਉਣੀ ਹੈ ਅੱਜ ਇਹਦੀ। ਮੈਂ ਕਹਿੰਦਾ ਦੇਖੋ ਅਸਚਰਜ ਖੇਡ ਹੈ ਕਿ ਸਾਰੀ ਬਾਣੀ ਪਹਿਲਾਂ ਕਰਨੀ ਹੈ, ਕਥਨੀ ਬਾਅਦ ਵਿੱਚ ਬਣੀ ਹੈ। ਪਹਿਲਾਂ ਕਮਾਈ ਗਈ, ਕਮਾਉਣ ਤੋਂ ਬਾਅਦ ਜੋ ਅਨੁਭਵ ਆਇਆ ਉਹਨੂੰ ਕਥਿਆ ਗਿਆ। ਉਹ ਇਸ ਕਰਕੇ ਨਹੀਂ ਕਥਿਆ ਗਿਆ, ਲੋਕ ਕਹਿਣੇ ਸੀ ਗਿਆਨੀ ਆ, ਉਹ ਇਸ ਕਰਕੇ ਕਥਿਆ ਗਿਆ ਜਿਨ੍ਹਾਂ ਲੋਕਾਂ ਨੂੰ ਸਮਝ ਨਹੀਂ ਉਹ ਇਹਨਾਂ ਬੋਲਾਂ ਨੂੰ ਕਥਨ ਪੜ੍ਹਨ ਵਿਚਾਰਨ ਤੇ ਕੱਥ ਕੇ ਉੱਥੇ ਪਹੁੰਚ ਜਾਣਗੇ ਜਿੱਥੇ ਅਸੀਂ ਪਹੁੰਚੇ ਸਾਂ। ਇਹਦਾ ਭਾਵ ਇਹ ਹੁਣ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਵੀ ਜੇ ਬੰਦਾ ਕਹਿੰਦਾ ਵੀ ਜਪੀਏ ਕਿਵੇਂ ਕਿਉਂ, ਕਹਿਣ ਲੱਗੇ ਮੈਂ ਤੈਨੂੰ ਚੇਤੇ ਕਰਾਵਾਂ, ਅਗਨ ਕੁੰਟ ਮਹਿ ਉਰਦ ਲਿਵ ਲਾਕਾ। ਅਗਨ ਕੁੰਡ, ਕੁੰਡ ਦਾ ਅਰਥ ਕੋਨੇ ਨਹੀਂ, ਕੁੰਡ ਦਾ ਅਰਥ ਇੱਥੇ ਕੁੰਡ ਹੈ, ਕੁੰਡ ਦਾ ਅਰਥ ਕੋਨਾ ਵੀ ਆਉਂਦਾ ਹੈ। ਚਾਰ ਕੁੰਟ ਦੈ ਦਿਸ਼ ਭਰਾਮੇ, ਉੱਥੇ ਕੁੰਟ ਦਾ ਅਰਥ ਆ ਦਿਸ਼ਾਵਾਂ। ਅਗਨ ਕੁੰਟ, ਅੱਗ ਦਾ ਕੁੰਡ, ਹੋਰ ਥੋੜ੍ਹਾ ਜਿਹਾ ਸੌਖਾ ਪੰਜਾਬੀ ਚ ਅਰਥ ਕਰੀਏ ਅੱਗ ਦਾ ਚਵੱਚਾ। ਪਾਣੀ ਜਿਹ ਚ ਪਾਉਂਦੇ ਹਾਂ ਚਵੱਚਾ ਕਹਿੰਦੇ ਹਾਂ, ਜਿੱਥੇ ਪਾਣੀ ਇਕੱਠਾ ਕਰੀਦਾ ਸੀ। ਮਹਾਰਾਜ ਕਹਿੰਦੇ ਤੈਨੂੰ ਪਤਾ ਨਹੀਂ, ਤੂੰ ਇੱਕ ਅੱਗ ਦੇ ਕੁੰਡ ਵਿੱਚੋਂ ਉਰਦ ਪੁੱਠਾ ਸੀ, ਇਹਨੂੰ ਥੋੜ੍ਹਾ ਜਿਹਾ ਟੇਕ ਕੇ ਸਮਝਿਓ, ਫਿਰ ਮੈਂ ਬੇਨਤੀ ਕਰਾਂ। ਆਪਾਂ ਇਸ ਪਾਸੇ ਨਹੀਂ ਪੈਣਾ ਵੀ ਅੱਖਰ ਕਿਹੜੇ ਵਰਤੇ। अगन कुंट में उर्द लिव लागा हर राख है उधर मंजारा। कहते ने जो तू माता दे पेट विच माता दे उधर विच माता दे गर्भ का जिहड़ा चुबच्चा है उस कुंड विच पुठा लटकदा सै उत्थे आग ही आग सी उत्थे तेरे कोल परमात्मा ने एक लिव दित्ती सी उस सुते सिद्ध सी भावें अज पढ़िया लिखा वर्ग हो सकता है ना चेते करे भी ये पुरानियां गल्लां ने नहीं जो गुरु ग्रंथ साहिब जी ने कहा कोई भी इंसान जन्म लैंदा कल्ला सिख नहीं कहिंदे ने माता दे उधर दी आग विच ओही बचदा है जिहदे कोल परमात्मा अपनी लिव दे दिंदा है। ਉਹ ਲਿਵ ਕੈਸੀ ਕਦੀ ਤੁਸੀਂ ਮਾਤਾ ਦੇ ਉਦਰ ਚ ਟਿਕੇ ਹੋਏ ਬੱਚੇ ਦੀ ਬਣਤਰ ਦੇਖੋ ਤੁਸੀਂ ਦੇਖੋਗੇ ਹੈਰਾਨਗੀ ਦੀ ਗੱਲ ਉਹਦੀਆਂ ਅੱਖਾਂ ਮੀਟੀਆਂ ਕਦੀ ਦੇਖੋ ਧਿਆਨ ਲਾ ਕੇ ਬੰਦਾ ਉਸ ਬੱਚੇ ਦੀਆਂ ਅੱਖਾਂ ਦੇਖੇ ਜਿਹੜਾ ਮਾਤਾ ਦੇ ਉਦਰ ਚ ਟਿਕਿਆ ਉਹਦੀਆਂ ਅੱਖਾਂ ਉਸ ਮਹਾਨ ਰਿਸ਼ੀ ਵਰਗੀਆਂ ਅੱਖਾਂ ਨੇ ਜਿਹੜਾ ਸਮਾਧੀ ਚ ਬੈਠਾ ਤੇ ਕਿਸੇ ਅੰਦਰ ਦੇ ਰਸ ਚ ਉਹਦੀਆਂ ਅੱਖਾਂ ਬੰਦ ਵਿੱਚੋਂ ਵੀ ਝਲਕਦਾ ਕਿਸੇ ਅਕੈ ਰਸ ਨਾਲ ਜੁੜਿਆ ਹੈ ਉਹਦੀ ਲਿਵ ਲੱਗੀ ਉਹਦੀ ਸੁਰਤ ਜੁੜੀ ਹੁਣ ਉਸ ਲਿਵ ਚ ਅੱਖਰ ਨਹੀਂ ਜੇ ਅਸੀਂ ਇਸ ਝਗੜੇ ਚ ਪੈ ਗਏ ਜੀ ਉੱਥੇ ਅੱਖਰ ਕਿਹੜਾ ਸੀ ਅੱਖਰ ਨਹੀਂ ਤੇ ਹਕੀਕਤ ਇਹ ਕਿ ਇਹ ਅੱਖਰ ਅਸੀਂ ਜਿਹੜੇ ਜਾਪਣੇ ਆ ਇਸ ਕਰਕੇ ਜਾਪਣੇ ਆ ਇੱਕ ਦਿਨ ਉਹ ਘੜੀ ਆਵੇ ਜਿੱਥੇ ਲਿਵ ਬਣ ਜਾਏ ਅੱਖਰ ਖਤਮ ਹੋ ਜਾਂਦਾ ਕੇਵਲ ਨਿਰੰਤਰ ਉਹਦੇ ਨਾਲ ਸਾਂਝ ਬਣੀ ਰਹਿੰਦੀ ਅੱਖਰ ਨਹੀਂ ਫਿਰ ਲੈਂਦਾ ਬੱਚਾ ਜਨਮ ਲੈਂਦਾ ਕਦੀ ਤੁਸੀਂ ਦੇਖੋ ਨਿਆਣਾ ਜੋ ਅਸੀਂ ਪਿੰਡਾਂ 'ਚ ਦੇਖਿਆ ਰੋਂਦਾ ਤੁਸੀਂ ਬੱਤੀ ਜਗਾਓ ਦੀਵਾ ਬਾਲੋ ਬੱਚਾ ਇੱਕ ਟਿੱਕ ਦੀਵੇ ਨੂੰ ਦੇਖਣ ਲੱਗ ਪੈਂਦਾ ਰੋਂਦੇ ਨਿਆਣੇ ਚੁੱਪ ਕਰ ਜਾਂਦੇ ਦੀਵੇ ਨੂੰ ਦੇਖ ਕੇ ਕਿਉਂ ਅਸੀਂ ਕਹਾਂਗੇ ਚਾਨਣ ਦੇਖ ਕੇ ਨਹੀਂ ਅਸਲ 'ਚ ਉਹ ਬੱਚਾ ਰੋਂਦਾ ਇੱਕੋ ਦਮ ਚੁੱਪ ਕਰ ਗਿਆ ਭਾਵੇਂ ਇਹ ਜੋਤ ਬਾਹਰ ਮੁਖੀ ਏ ਉਹ ਕਿਸੇ ਅਖੰਭੀ ਜੋਤ ਨਾਲ ਜੁੜਿਆ ਹੈ ਜਦੋਂ ਬਾਹਰੋਂ ਥੋੜੀ ਜਿਹੀ ਝਲਕ ਪੈਂਦੀ ਇੱਕੋ ਦਮ ਉਹਦਾ ਰੋਣਾ ਵੀ ਬੰਦ ਹੋ ਜਾਂਦਾ ਜਿਹਨੂੰ ਸਹੀ ਅਰਥਾਂ 'ਚ ਲਈਏ ਤੇ ਨਿਆਣਾ ਰੋਣਾ ਪਿੰਡਾਂ 'ਚ ਬੀਬੀਆਂ ਘਰ ਖਡਾਉਣੇ ਤੇ ਹੈ ਨਹੀਂ ਉਹਨੇ ਚਿਮਚਾ ਤੇ ਕੌਲੀ ਲਈ ਕਟੋਰੀ ਇੱਕੋ ਦਮ ਚਿਮਚੇ ਨੂੰ ਖੜਕਾਉਣ ਲੱਗੀ ਸਾਊਂਡ ਪੈਦਾ ਆਵਾਜ਼ ਪੈਦਾ ਹੋਈ ਤੇ ਨਿਆਣਾ ਰੋਂਦਾ ਚੁੱਪ ਕਰ ਗਿਆ ਜਿਉਂ ਜਿਉਂ ਚਿਮਚੇ ਦਾ ਖੜਾਕ ਸੁਣੇ ਕਿਉਂ ਉੱਥੇ ਵੀ ਉਹ ਕਹਿ ਰਿਹਾ ਸੀ ਆਹ ਬੱਚਾ ਕਿਸੇ ਨਾਦ ਨੂੰ ਸੁਣਦਾ ਹੈ ਬਾਹਰ ਦੀ ਧੁਣ ਸੁਣੀ ਤੇ ਇੱਕੋਦਮ ਟਿਕ ਗਿਆ ਸਾਨੂੰ ਬਾਹਰ ਮੁਖੀ ਹਰਕਤਾਂ ਅੰਦਰ ਵੱਲ ਜਾਂਦੀਆਂ ਸਨ ਮਾਤਾ ਦੇ ਉਦਰ ਵਿੱਚ ਬੱਚੇ ਦਾ ਟਿਕਣਾ ਉਹਦਾ ਚਿਹਰਾ ਉਹਦੇ ਨੇਤਰਾਂ ਦੀ ਬਣਤਰ ਤੇ ਅੱਜ ਵੀ ਤੁਸੀਂ ਦੇਖੋ ਜਦੋਂ ਕੋਈ ਗੁਰਮੁਖ ਅੱਤ ਦੇ ਪਰਮ ਅਵਸਥਾ ਵੀ ਜੁੜਦਾ ਹੈ ਬਦੋ ਬਦੀ ਉਹਦੀ ਗਰਦਨ ਵੀ ਝੁਕਦੀ ਹੈ ਹਕੀਕਤ ਉਹਦੇ ਨੇਤਰਾਂ ਦੀਆਂ ਪੋਪਟੇ ਵੀ ਉਸ ਤਰ੍ਹਾਂ ਬੰਦ ਹੋ ਜਾਂਦੇ ਨੇ ਜਿਵੇਂ ਗਰਭ ਵਿੱਚ ਮਾਤਾ ਦੇ ਉਧਰ ਵੀ ਸਨ ਫਿਰ ਬੰਦਾ ਇਕਾਂਤ ਭਾਲਦਾ ਹੈ ਇਹ ਪਖੰਡ ਨਹੀਂ ਕਿਉਂ ਦੌੜਦਾ ਸੀ ਗੁਫਾ ਵੱਲ ਕਿਉਂ ਸਿਮਰਨ ਕਰਨ ਵਾਲਾ ਹਨੇਰੇ ਵੱਲ ਜਾਂਦਾ ਹੈ ਹਾਲਾਂਕਿ ਚਾਨਣ ਦੀ ਗੱਲ ਉਹਨੇ ਕਰਨੀ ਹੈ ਹਨੇਰਾ ਕਿਉਂ ਲੱਭਦਾ ਹੈ ਨਹੀਂ ਭਾਈ ਉਸ ਸੁੱਖ ਨੂੰ ਲੱਭਦਾ ਪਿਆ ਜਿਹੜਾ ਮਾਂ ਦੇ ਉਧਰ ਦੀ ਕੋਠੜੀ 'ਚ ਹਨੇਰਾ ਸੀ ਪਰ ਉਸ ਹਨੇਰੇ ਵਿੱਚ ਲਿਵ ਨੂੰ ਚਾਨਣ ਲਈ ਜਾਂਦੀ ਸੀ ਭਾਲਦਾ ਬੰਦਾ ਉਸ ਨੂੰ ਮਹਾਰਾਜ ਜੀ ਨੇ ਕਿਹਾ ਦੇਖ ਤੂੰ ਭੁੱਲ ਗਿਆ ਉੱਥੇ ਮਾਤਾ ਦਾ ਉਧਰ ਅੱਗ ਸੀ ਅੱਗ ਦਾ ਚੁਬੱਚਾ ਹੈ ਉਸ ਅੱਗ ਵਿੱਚ ਤੈਨੂੰ ਕਿੰਨੇ ਬਚਾਇਆ ਤੈਨੂੰ ਲਿਵ ਨੇ ਬਚਾਇਆ ਤੇ ਉਸ ਅੱਗ 'ਚ ਤੂੰ ਵਾਅਦਾ ਵੀ ਕੀਤਾ ਕਿ ਮਾਲਕਾਂ ਇਸ ਅੱਗ 'ਚੋਂ ਤੂੰ ਖੱਤ ਦੇ ਕੇ ਰੱਖਿਆ ਮੈਂ ਤੇਰੇ ਨਾਲ ਬਚਨ ਕਰਨਾ ਤੂੰ ਸੁਰਤ ਕਰਕੇ ਵਾਅਦਾ ਕੀਤਾ ਮੈਨੂੰ ਜਨਮ ਦੇ ਮੈਂ ਸਾਰੀ ਜ਼ਿੰਦਗੀ ਮੜੀਆਂ ਦੀ ਅੱਗ ਵਿੱਚ ਸੜਨ ਤੋਂ ਪਹਿਲਾਂ ਸੰਸਾਰ ਦੀ ਅੱਗ ਨੂੰ ਤਰ ਜਾਵਾਂ ਥੋੜ੍ਹਾ ਜਿਹਾ ਸਮਝੋ ਅੱਜ ਦੇ ਸਤੁੱਖ ਨੇ ਮੈਨੂੰ ਬਹੁਤ ਰੋਕਿਆ ਏਡਾ ਸਤਿਗੁਰੂ ਨੇ ਸਾਡੇ 'ਤੇ ਰਹਿਮਤ ਕੀਤੀ ਅੱਗ ਦਾ ਸੰਬੰਧ ਪਹਿਲਾਂ ਵੀ ਸੀ ਅੱਗ ਦਾ ਸੰਬੰਧ ਬਾਅਦ ਵੀ ਅਤੇ ਦੁਨੀਆਂ ਵਿੱਚ ਵੀ ਅੱਗ ਤੋਂ ਬਚਾਏਗਾ ਕੇਵਲ ਨਾਮ ਆਤਿਸ਼ ਦੁਨੀਆਂ ਖੁਨਕ ਨਾਮ ਖੁਦਾਇਆ ਦੁਨੀਆਂ ਆਗੇ ਕਲ ਤਾਤੀ ਠੰਡਾ ਕਰਨਾ ਠੰਡਾ ਨਾਮ ਹੈ ਕਿੰਜ ਨਾ ਸੁੱਜੈ ਕਿੰਜ ਨਾ ਸੁੱਜੈ ਕਿੰਜ ਨਾ ਗੁੱਜੈ ਦੁਨੀਆਂ ਗੁੱਜੀ ਪਾਹੇ ਗੁੱਜੀ ਅੱਗ ਹੈ ਬਾਣੀ ਨੇ ਜਿਹੜੇ ਬਚਨ ਕਹਿ ਗੁਰੂ ਗ੍ਰੰਥ ਸਾਹਿਬ ਵਿੱਚੋਂ ਮੈਂ ਕੁਛ ਪ੍ਰਮਾਣ ਅਰਜ਼ ਕਰਦੇ ਨਾ ਇੱਕ ਤਾਂ ਆਨੰਦ ਸਾਹਿਬ ਤੁਸੀਂ ਰੋਜ਼ ਪੜ੍ਹਦੇ ਹੋ ਤਰਕ ਨਾ ਕਰੀਏ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ ਹਾਲਾਂਕਿ ਉਹ ਦਿਨ ਲੰਘ ਚੁੱਕੇ ਨੇ ਪ੍ਰਤ ਪਾਲਣਾ ਵਾਲੇ, ਪਰ ਗੁਰੂ ਜੀ ਚੇਤਾ ਕਰਾਉਂਦੇ ਨੇ ਵੀ ਬੰਦੇ ਨੂੰ ਯਾਦ ਆ ਜਾਏ, ਜਾਗ ਪਵੇ ਮੈਂ ਕਦੀ ਵਾਅਦਾ ਕਰਕੇ ਆਇਆ ਸਾਂ। ਅੱਜ ਵੀ ਤੁਸੀਂ ਦੇਖੋ ਕੋਈ ਇਨਸਾਨ ਕਿਸੇ ਦੇ ਕੀਤੇ ਹੋਏ ਪਰਉਪਕਾਰ ਨੂੰ ਭੁੱਲਦਾ ਹੈ। ਅਸੀਂ ਕਹਿੰਦੇ ਉਹ ਦਿਨ ਚੇਤੇ ਕਰ ਜਿਸ ਦਿਨ ਤੇਰੀ ਦਿਹਾੜੀ ਵੀ ਨਹੀਂ ਸੀ ਬਣਦੀ ਤੇ ਮੈਂ ਤੈਨੂੰ ਆਪਣੇ ਘਰ 'ਚ ਰੱਖਿਆ। ਚੇਤਾ ਇਸ ਕਰਕੇ ਕਰਨੇ ਆ ਬੰਦਾ ਜਾਗ ਜਾਏ। ਅੱਜ ਗੁਰੂ ਜੀ ਨੇ ਚੇਤਾ ਬੀਤੇ ਤਾਂ ਕਰਾਇਆ ਤਾਂ ਵਰਤਮਾਨ ਕਿਤੇ ਸੁਧਰ ਜਾਏ। ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਹੈ, ਮਨੋ ਕਿਉਂ ਵਿਸਾਰੀ ਹੈ ਏਵੜ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ, ਜਿਹੜਾ ਅੱਗ ਵਿੱਚ ਰੋਜ਼ੀ ਦੇ ਰਿਹਾ। ਪੜ੍ਹੇ ਲਿਖੇ ਤੁਸੀਂ ਸੱਜਣ ਬੈਠੇ ਹੋ, ਬੜੀ ਅਸਚਰਜ ਖੇਡ ਪਰਮਾਤਮਾ ਦੀ। ਮਾਤਾ ਦੇ ਉਧਰ ਚ ਬੱਚਾ ਮਾਂ ਦੇ ਖੂਨ ਚੋਂ ਸਭ ਕੁਝ ਲੈਂਦਾ। ਡਾਕਟਰ ਸੱਜਣ ਤੁਹਾਡੇ ਚ ਬੈਠੇ ਹੋਣਗੇ, ਦੱਸਦੇ ਨੇ ਸਿਰਫ ਇੱਕ ਸੈੱਲ ਪੜਦਾ, ਸਿਰਫ ਇੱਕ ਪੜਦਾ ਸੈੱਲ ਹੈ। ਉਸ ਸੈੱਲ ਵਿੱਚੋਂ ਹੀ, ਉਸ ਪੜਦੇ ਵਿੱਚੋਂ ਹੀ ਬੱਚਾ ਮਾਂ ਦੇ ਉਧਰ ਚੋਂ ਸਭ ਕੁਝ ਲਈ ਜਾਂਦਾ। ਕੌਣ ਹੈ ਜਿਹੜਾ ਹਰਕਤ ਬਣਾ ਰਿਹਾ? ਖੂਨ ਚੋਂ ਸਭ ਕੁਝ ਲੈ ਰਿਹਾ ਮਾਂ ਚੋਂ। ਪਰ ਬੱਚੇ ਦਾ ਜਨਮ ਹੁੰਦਾ ਤੇ ਮੰਨ ਲਓ ਉਹਨੂੰ ਖੂਨ ਦੀ ਜ਼ਰੂਰਤ ਪੈ ਜਾਏ, 2 ਮਹੀਨੇ ਬਾਅਦ, 5-10 ਦਿਨਾਂ ਬਾਅਦ ਖੂਨ ਦੀ ਜ਼ਰੂਰਤ ਪਏ, ਇੱਕੋ ਦਮ ਡਾਕਟਰ ਸਾਹਿਬ ਕਦੀ ਮਾਂ ਦਾ ਖੂਨ ਸਿੱਧਾ ਨਹੀਂ ਕੱਢ ਕੇ ਲਾਣਗੇ। ਜੇ ਕਿਹਾ ਜਾਏ ਆਖਰ ਇਤਨੇ ਮਕੀਨੇ ਮਾਂ ਦੇ ਖੂਨ ਚੋਂ ਖੁਰਾਕ ਮਿਲੀ, ਤੁਸੀਂ ਮਾਂ ਦਾ ਖੂਨ ਦੇ ਦਿਓ, ਉਹ ਕਹਿਣਗੇ ਨਹੀਂ, ਬੱਚੇ ਦਾ ਗਰੁੱਪ ਹੋਰ ਏ, ਮਾਂ ਦਾ ਹੋਰ ਏ। ਜੇ ਬਾਹਰ ਮੁਖੀ ਬੱਚੇ ਨੂੰ ਮਾਂ ਦਾ ਖੂਨ ਦੇਈਏ, ਅਸੀਂ ਲੋਕ ਵਾਹਿਗੁਰੂ ਮਾਂ ਨੂੰ ਬੱਚੇ ਦਾ ਖੂਨ ਦਿੱਤਾ ਜਾਏ, ਬੱਚੇ ਦੀ ਮੌਤ ਹੋ ਸਕਦੀ ਏ, ਉਸ ਰੱਬ ਦਾ ਸ਼ੁਕਰ ਕਰ ਜਿਹਨੇ ਇੰਨੇ ਮਹੀਨੇ ਉਸੇ ਖੂਨ ਚੋਂ ਖੁਰਾਕ ਦਿੱਤੀ, ਤੈਨੂੰ ਤੱਤੀ ਵਾਹ ਨਹੀਂ ਲੱਗਣ ਦਿੱਤੀ। ਗਰੁੱਪ ਦੋਨਾਂ ਦੇ ਉਲਟ ਸਨ। ਹਜ਼ੂਰ ਕਹਿ ਰਹੇ ਨੇ ਤੂੰ ਯਾਦ ਕਰ ਜਿਹੜਾ ਅਗਨ 'ਚ, ਇਹਨੂੰ ਧੰਨ। ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਜੀ ਨੇ ਕਿਹਾ, ਕਹਿਣ ਲੱਗੇ ਭਾਈ ਗੁਰਸਿੱਖਾ ਦੇਖ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨਾ, ਮਾਤਾ ਦੇ ਗਰਭ ਕੁੰਡ ਵਿੱਚ ਅੱਗ ਵਿੱਚ ਤੇਰੀ ਅਸਥਾਪਨਾ ਹੋਈ। ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰਗ ਸਾਸ ਸਾਸ ਸਿਮਰੰਤ ਨਾਨਕ ਮਾਂ ਅਗਨ ਨਾ ਵਿਨਾਸਨ। ਮੁਖ ਤਲੈ ਪੈਰ ਉਪਰੈ ਵਸੰਦੋ ਕਹੋਤੜੈ ਥਾਏ, ਨਾਨਕ ਸੋ ਧਨੀ ਕਿਉ ਵਿਸਾਰਿਓ ਉਧਰੈ ਜਿਸ ਦੈ ਨਾਏ। ਰਕਤ ਬਿੰਦ ਕਰ ਨਿਮਿਆ ਜਿਹਨੇ ਮਿੱਟ ਕੀ ਇਕੱਠਾ ਕੀਤਾ, ਜੋ ਉਹਨੇ ਤਿਆਰ ਕੀਤਾ, ਜੋ ਬਣਾਇਆ। ਰਾਤ ਵੀ ਮੈਂ ਕਰਜ਼ ਕੀਤੀ, ਥੱਲੇ ਬੈਠੇ ਸਨ ਗੁਰਮੁਖ, ਕਿਸੇ ਚੀਜ਼ ਤੋਂ ਨਫ਼ਰਤ ਨਾ ਕਰੋ। ਅਸੀਂ ਕਿੱਥੋਂ ਪੈਦਾ ਹੋਏ ਹਾਂ? ਵਿਸ਼ਾਦ ਵਿੱਚੋਂ, ਜਿਹਨੂੰ ਆਪਾਂ ਲੋਕ ਗੰਦਗੀ ਕਹਿੰਦੇ ਹਾਂ। ਬਾਬਾ ਜੀ ਨੇ ਕਿਹਾ, ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਇਨਸਾਨ ਤੂੰ ਪਰਮਾਤਮਾ ਦੀ ਕਿਰਤ ਤੋਂ ਬਲਿਹਾਰ ਜਾ, ਤੇਰੀ ਸਿਰਜਣਾ ਵੀ ਜਿਹਨੂੰ ਤੂੰ ਗੰਦ ਕਹਿ ਰਿਹਾ ਉਹਦੇ ਵਿੱਚੋਂ ਵੇ। ਪਰਮਾਤਮਾ ਤਾਂ ਇੰਨਾ ਦਿਆਲੂ ਹੈ, ਜੇ ਚਿੱਕੜ ਵਿੱਚੋਂ ਬੋਹ ਆਉਂਦੀ ਹੈ ਉਹਦੇ ਵਿੱਚੋਂ ਕਮਲ ਦੇ ਫੁੱਲ ਪੈਦਾ ਕਰ ਦਿੰਦਾ। ਵਿਸ਼ਾਦ ਵਿੱਚੋਂ ਮਹਾਰਾਜ ਜੀ ਨੇ ਕਿਹਾ, ਰਕਤ ਬਿੰਦ ਕਰ ਨਿਮਿਆ ਅਗਨ ਉਧਰ ਮਝਾਰ, ਉਰਦ ਮੁਖ ਉਚੀਲ ਵਿਕਲ ਨਰਕ ਘੋਰ ਗੁਬਾਰ, ਹਰ ਸਿਮਰਤ ਤੂੰ ਨਾ ਜਲੈ ਮਨ ਤਨ ਉਰਤਾਰ, ਬਿਖਮ ਥਾਨੋ ਜਿਸ ਰੱਖਿਆ ਤਿਸ ਤਿਲ ਨਾ ਵਿਸਾਰ। ਤਿਲ ਜਿੰਨਾ ਨਾ ਭੁਲਾ ਜਿਹਨੇ ਅੱਗ ਚੋਂ ਬਚਾਇਆ। ਤੇ ਜਦੋਂ ਬੰਦਾ, ਮੇਰਾ ਖਿਆਲ ਹੈ ਕਬੀਰ ਸਾਹਿਬ ਕੋਲ ਕੋਈ ਗਿਆ, ਉਹ ਸਰੀਰ ਦਾ ਬੜਾ ਮਾਣ ਕਰੇ, ਉਹਨਾਂ ਕਿਤੇ ਕਿਹਾ ਵੀ ਸਿਮਰਨ ਕਰ, ਉਹ ਕਹਿੰਦਾ ਬਾਬਾ ਜੀ ਕਿਹੜੀਆਂ ਗੱਲਾਂ ਤੁਸੀਂ ਪੁਰਾਣੀਆਂ ਕਰਦੇ, ਤੇ ਬੰਦੇ ਨੂੰ ਚੇਤੇ ਵੀ ਨਹੀਂ ਆਉਂਦਾ। ਇਹਨੂੰ ਪੁਰਾਣਾ ਕਹਿੰਦੇ, ਸੱਚੀ ਮੁੱਚੀ ਮਨ ਦਾ ਭਲਾ ਵੀ ਤਾਂ ਹੋਣਾ ਜਿੱਦਣ ਪੁਰਾਤਨਤਾ ਨਾਲ ਜੁੜੇਗਾ, ਜਿੱਥੋਂ ਚੱਲਿਆ ਸੀ। ਉਹਦੇ ਸਰੀਰ 'ਚ ਦਮ ਬੜਾ ਸੀ। ਉੱਥੇ ਦੇਖ ਕੇ ਕਬੀਰ ਜੀ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਜਬ ਜਰੀਐ ਤਬ ਹੋਏ ਭਸਮ ਤਨ। ਦੇਖੀ ਆ ਜਿਹੜੇ ਸਰੀਰ ਨੂੰ ਚੁੱਕ ਕੇ ਮਾਣ ਪਿਆ ਕਰਨਾ, ਜਿੱਦਣ ਸੜ ਗਿਆ ਨਿੱਕੀ ਜਿਹੀ ਰਾਖ ਦੀ ਢੇਰੀ ਬਣੇਗਾ, ਜਿਹਨੂੰ ਘਰ ਦੇ ਜੀਆਂ ਨੇ ਪੋਟਲੀ 'ਚ ਬੰਨ ਕੇ ਲੈ ਜਾਣਾ। ਹੁਣ ਤੂੰ ਧਰਤੀ 'ਤੇ ਫੁੱਲਿਆ ਨਹੀਂ ਸਮਾਂਦਾ। ਜਬ ਜਰੀਐ ਤਬ ਹੋਏ ਭਸਮ ਤਨ, ਤੇ ਜੇ ਪਹਿਲਵਾਨਾ ਤੂੰ ਮੁਸਲਮਾਨ ਹੈ, ਰਹਿ ਕਿਰਮ ਦਲ ਖਾਈ, ਤੈਨੂੰ ਮਰਨ ਤੋਂ ਬਾਅਦ ਕਬਰਾਂ ਦੇ ਵਿੱਚ ਖਾਕ ਦੇ ਸਪੁਰਦ ਕਰਨਗੇ, ਤੂੰ ਝਰੀਟ ਨਹੀਂ ਨੇੜੇ ਲੱਗਣ ਦਿੰਦਾ, ਕੀੜੇ ਤੇਰੇ ਮਾਸ ਨੂੰ ਨੋਚ ਕੇ ਖਾ ਜਾਣਗੇ। ਰਹਿ ਕਿਰਮ ਦਲ ਖਾਈ ਕਾਚੀ ਗਾਗਰ ਨੀਰ ਪਰਤ ਹੈ, ਆਹ ਜਿਹੜਾ ਤੇਰਾ ਸਰੀਰ ਹੈ ਕੱਚੀ ਗਾਗਰ, ਕ ਕੱਚਾ ਮਿੱਟੀ ਦਾ ਭਾਂਡਾ ਹੈ ਤੇ ਕੱਚੇ ਭਾਂਡੇ ਵਿੱਚ ਪਾਣੀ ਪਾ ਦਿਓ, ਗੁਰਮੁਖੋ ਭਾਂਡਾ ਖੁਦ ਉਸ ਪਾਣੀ ਨੂੰ ਸਾਂਭਦਾ ਹੋਇਆ ਵੀ ਖੁਰੀ ਜਾਂਦਾ। ਦੇਖੋ ਕੈਸੀ ਕਮਾਲ ਦੀ ਬਚਨ, ਕੱਚੇ ਭਾਂਡੇ 'ਚ ਪਾਣੀ ਹੈ, ਉਹੀ ਪਾਣੀ ਉਹਨੂੰ ਗਾਲਣ ਲੱਗ ਪਿਆ, ਖੋਰਨ ਲੱਗ ਪਿਆ, ਤੇ ਜਦੋਂ ਪਾਣੀ ਖੋਰ ਦਿੰਦਾ ਭਾਂਡੇ ਨੂੰ, ਇੱਕੋ ਦਮ ਸੁਰਾਖ ਹੁੰਦਾ, ਸਾਰਾ ਪਾਣੀ ਬਾਹਰ ਨਿਕਲ ਜਾਂਦਾ। ਸਰੀਰ ਕੀ ਹੈ? ਕੱਚ ਦਾ ਮਿੱਟੀ ਦਾ ਭਾਂਡਾ, ਸਵਾਸਾਂ ਦਾ ਪਾਣੀ ਪਿਆ। ਜੇ ਪਹਿਲਾਂ ਸਵਾਸ ਨਾ ਲੈਂਦੇ ਤੇ ਅੰਤਲਾ ਕਿਵੇਂ ਆਉਂਦਾ? ਪਹਿਲਾਂ ਸਵਾਸ ਹੀ ਗਾਲਣ ਲੱਗ ਪਿਆ। ਥੋੜਾ ਇਸ ਨੂੰ ਸਮਝੀਓ, ਮੌਤ ਕੋਈ 70 ਸਾਲ 80 ਸਾਲ ਬਾਅਦ ਨਹੀਂ ਆਈ, ਝੂਠੇ। ਮੌਤ ਉਦਣ ਸ਼ੁਰੂ ਹੋ ਗਈ ਸੀ ਜਿੱਦਣ ਜਨਮ ਹੋਇਆ। ਵਕਤ ਲੱਗਾ ਉਸ ਟਿਕਾਣੇ ਤੱਕ ਪਹੁੰਚਦਿਆਂ, ਤੇ ਮੈਂ ਹਰ ਥਾਂ ਇਹ ਅਰਜ਼ ਕਰਦਾ ਆ ਰਿਹਾ ਕਿ ਜਿਸ ਦਿਨ ਨਿਆਣਾ ਜਨਮ ਲੈਂਦਾ, ਵਧਾਈਆਂ ਲੋਕ ਦਿੰਦੇ ਨੇ, ਕੋਈ ਫੁੱਲ ਲੈ ਕੇ ਜਾਂਦਾ, ਕੋਈ ਕੁਝ, ਤੇ ਸਾਰੇ ਇੱਕੋ ਗੱਲ ਜਾਂਦੇ ਆ ਸਰ, ਕਹਿੰਦੇ ਨੇ ਪਰਮਾਤਮਾ ਇਹਦੀ ਉਮਰ ਲੰਮੀ ਕਰੀ, ਹੱਦ ਹੋ ਗਈ, ਜੰਮਿਆ ਤੇ ਇੱਕ ਘੰਟੇ 'ਚ ਹੋਣੀ, ਉਮਰ ਦਾ ਫਿਕਰ ਪੈ ਗਿਆ। ਨਹੀਂ, ਉਸ ਜਨਮ ਵੇਲੇ ਵੀ ਬੰਦਾ ਡਰਦਾ ਕਿਤੇ ਮਰ ਨਾ ਜਾਏ, ਇਹਨੂੰ ਪਤਾ ਇਹਨੂੰ ਮੌਤ ਆਉਣੀ। ਹਜ਼ੂਰ ਸੱਚੇ ਪਾਤਸ਼ਾਹ ਨੇ ਕੈਸੀ ਖੇਡ ਵਰਤਾਈ, ਬਾਖ ਬਣਾਏ ਪਏ ਸਨ, ਬਸ ਕਾਗਰ ਗਲੀ ਤੇ ਪਾਣੀ ਬਾਹਰ ਗਿਆ, ਜਿੰਦ ਨਿਕਲ ਗਈ ਵਿੱਚੋਂ। ਬਾਬਾ ਜੀ ਦੇ ਬਚਨ, ਜਬ ਜਰੀਏ ਤਬ ਹੋਏ ਭਸਮ ਤਨ, ਰਹਿ ਕਿਰਮ ਦਲ ਖਾਈ, ਕਾਚੀ ਗਾਗਰ ਨੀਰ ਪਰਤੈ, ਇਹ ਤਨ ਕੀ ਇਹ ਬਿਡਾਈ, ਅਗਲੀ ਤੋਕੇ ਕਾਹੇ ਭਈਆ, ਫਿਰ ਤੋਂ ਫੁੱਲਿਆ ਫੁੱਲਿਆ। ਉਹ ਭਰਾਵਾ ਕਿਉਂ ਫੁੱਲਿਆ? ਲੋਕਾਂ ਨੂੰ ਮੋਢੇ ਮਾਰਨਾ ਫਿਰਨਾ, ਮੇਰੇ ਤਾਕਤ ਬੜੀ। ਜਬ ਦਸ ਮਾਸ ਉਰਦ ਮੁਖ ਰਹਿਤਾ, ਜਿਸ ਦਿਨ ਤੂੰ ਮਾਤਾ ਦੇ ਪੇਟ ਦੀ ਅੱਗ ਵਿੱਚ ਸੈਂ, ਸੌ ਦਿਨ ਕੈਸੇ ਭੁੱਲਿਆ? ਉਹ ਦਿਨ ਤੈਨੂੰ ਕਿਉਂ ਭੁੱਲ ਗਿਆ? ਪਰ ਜਿਨ੍ਹਾਂ ਨੇ ਨਹੀਂ ਭੁੱਲਿਆ ਨਾ, ਉਹਨਾਂ ਨੇ ਉਸ ਦਿਨ ਨੂੰ ਲੈ ਕੇ ਅਸਚਰਜ ਗੱਲ ਕੀਤੀ। ਇੱਥੇ ਗੁਰੂ ਜੀ ਅੱਗ ਚੇਤੇ ਕਰਾਉਂਦੇ ਨੇ, ਚੇਤੇ ਕਰ ਉਸ ਅੱਗ ਨੂੰ ਜਿੱਥੇ ਰੱਬ ਨੇ ਤੈਨੂੰ ਬਚਾਇਆ। ਤੇ ਜਿਹੜੇ ਬੰਦਗੀ ਕਰਨ ਵਾਲੇ ਨੇ ਉਹ ਕਹਿੰਦੇ ਨੇ ਪਰਮਾਤਮਾ ਚੇਤੇ, ਉਹ ਵੀ ਕਰਦੇ ਨੇ, ਜੇ ਉਸ ਅੱਗ ਵਿੱਚ ਤੱਤੀ ਵਾਰ ਨਹੀਂ ਲੱਗਣ ਦਿੱਤੀ ਤੇ ਹੁਣ ਵੀ ਲੱਗਣ ਨਾ ਦੇ। ਬਾਬਾ ਜੀ ਦੇ ਬਚਨ ਨੇ, ਮਾਤ ਗਰਭ ਮੈਂ ਆਪਨ ਸਿਮਰਨ ਦੇ, ਤੈ ਤੁਮ ਰਾਖਣ ਹਾਰੇ, ਚੇਤੇ ਉਹ ਵੀ ਕਰਦੇ ਪਏ ਨੇ। ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ, ਤਾਰਨ ਹਾਰੇ ਮਾਧੋ, ਤੂੰ ਠਾਕੁਰ ਸਿਰ ਮੋਰਾ, ਇਹਾਂ ਊਹਾਂ ਤੁਹਾਰੋ ਧੋਰਾ। ਪਹਿਲੀ ਤੁਕ ਸੀ, ਅਗਨ ਕੁੰਟ ਮੈਂ ਉਰਦ ਲਿਵ ਲਾਕਾ, ਉਸ ਕੁੰਡ ਵਿੱਚ ਪੁੱਠੇ ਲਟਕ ਤੇਰੀ ਲਿਵ ਲੱਗੀ, ਹਰ ਰੱਖ ਹੈ ਉਧਰ ਮਝਾਰਾ, ਪਰਮਾਤਮਾ ਨੇ ਉਸ ਉਧਰ ਦੀ ਅੱਗ ਵਿੱਚੋਂ ਤੈਨੂੰ ਬਚਾਇਆ, ਹੁਣ ਬਚ ਗਿਆ। ਤੇ ਬੰਦਾ ਕਿਹਾ ਮੇਰਾ ਖਿਹੜਾ ਛੁੱਟ ਗਿਆ? ਨਹੀਂ, ਮਹਾਰਾਜ ਨੇ ਕਿਹਾ ਅਗਲੀ ਤੁਕ, ਸੋ ਐਸਾ ਹਰ ਸੇਵੋ ਮੇਰੇ ਮਨ, ਹਰ ਅੰਤ ਛਡਾਵਣ ਹਾਰ। ਜਨਮ ਅਜੇ ਇੱਕ ਹਿੱਸਾ ਲੰਘਿਆ, ਬੜਕਾਨਾ ਮਾਰੀ, ਅਜੇ ਮੌਤ ਆਉਣੀ ਹੈ, ਫਿਰ ਤੈਨੂੰ ਲੋੜ ਪੈਣੀ ਉਹਦੀ। ਇਹੀ ਕਾਰਨ ਜੋ ਆਪਣੀ ਗੁਰਮਤ ਵਿੱਚ, ਜਿਤਨਾ ਮਰਜ਼ੀ ਬੰਦਾ ਹੋਵੇ ਬਹੁਤ ਵੱਡਾ, ਪਰ ਜਦੋਂ ਪਿਆਰਿਓ ਮੌਤ ਆਉਂਦੀ ਹੈ, ਤੇ ਬਾਅਦ ਵਿੱਚ ਆਪਾਂ ਸਾਰੇ ਗੁਰਦੁਆਰੇ ਇਕੱਠੇ ਹੁੰਦੇ ਹਾਂ, ਭਾਵੇਂ ਅਸੀਂ ਰਸਮੀ ਤੌਰ 'ਤੇ ਲੋਕ ਇਕੱਠੇ ਹੁੰਦੇ ਆ, ਪਰ ਅਖੀਰ 'ਤੇ ਇੱਕ ਗੱਲ ਮੰਨਣੀ ਪੈਂਦੀ ਹੈ ਵੀ ਇਸ ਬੰਦੇ ਦੀ ਕਹਾਣੀ ਤਾਂ ਖਤਮ ਹੋਣੀ ਘਰੋਂ ਜੇ ਗੁਰੂ ਘਰ ਅਰਦਾਸ ਕਰੋਗੇ ਤਾਂ। ਤਾਂ ਇਹਦਾ ਚੈਪਟਰ ਖਤਮ ਹੁੰਦਾ ਨਾ ਵੀ ਕਹਾਣੀ ਹੁਣ ਮੁੱਕ ਗਿਆ, ਉਸ ਵੇਲੇ ਫਿਰ ਤੈਨੂੰ ਲੋੜ ਪੈਣੀ ਹੈ। ਬਸ ਫਰਕ ਇਹਨੇ, ਮਾਤਾ ਦੇ ਉਧਰ ਦੀ ਅੱਗ ਦੀ ਅਰਦਾਸ ਤੇਰੀ ਆਪਣੀ ਸੀ, ਤੇ ਮੌਤ ਤੋਂ ਬਾਅਦ ਤੇਰੇ ਤਨ ਨੂੰ ਅੱਗ ਵਿੱਚ ਸਾੜਨ ਤੋਂ ਬਾਅਦ ਅਰਦਾਸ ਸੰਗਤ ਕਰਦੀ ਹੈ, ਬੰਦ ਕਲਾ ਸੀ, ਫਿਰ ਵੀ ਤੇਰੀ ਅਰਦਾਸ ਨੂੰ ਹੋਣੀ। ਪਰਮਾਤਮਾ ਅੰਤ ਵੇਲੇ ਛਡਾਉਣ ਵਾਲਾ ਹੈ, ਇਹ ਸਮਾਂ ਆ ਰਿਹਾ। ਇਹ ਨਹੀਂ ਕਿ ਅਸੀਂ ਦੰਦ ਕਥਾ ਕਹੀਏ ਜੀ, ਇਹ ਤੇ ਐਵੇਂ ਗੱਲ ਨਹੀਂ ਹੋਣਾ। ਗੁਰੂ ਤੇਗ ਬਹਾਦਰ ਜੀ ਨੇ ਕਿਹਾ, ਇਹਨੂੰ ਅਣਹੋਣੀ ਨਾ ਮੰਨ, ਇਹ ਹੋਣੀ ਏ, ਸਭ ਨਾਲ ਹੋਈ ਏ, ਤੇਰੇ ਨਾਲ ਵੀ ਹੋਵੇਗੀ, ਚਿੰਤਾ ਤਾਂ ਕੀ ਕੀਜੀਏ, ਜੋ ਅਣਹੋਣੀ ਹੋਏ। ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ। ਫਿਰ ਜਦੋਂ ਅੰਤਲਾ ਸਮਾਂ, ਕਦੀ ਥੋੜ੍ਹਾ ਜਿਹਾ ਸੋਚੀਏ, ਮੈਂ ਨਹੀਂ ਵੀ ਡਰਾਉਣ ਲਈ, ਕਿਉਂਕਿ ਅੱਜ ਦਾ ਸ਼ਬਦ ਆ ਗਿਆ ਮਨ ਨੂੰ ਸਮਝਾਉਣ ਲਈ, ਕਦੀ ਸੋਚੀਏ ਆਪਾਂ। ਵੈਸੇ ਪਰਮਾਤਮਾ ਦੇ ਧਿਆਨ ਦੀਆਂ ਅਨੇਕਾਂ ਪਦਤੀਆਂ ਸਨ। ਇੱਕ ਵਾਰ ਇੱਥੇ ਅਰਜ਼ ਕੀਤੀ ਸੀ, ਇੱਕ ਸੱਜਣ ਨੇ ਲਿਖਿਆ ਕਿ ਬੰਦਿਆ, ਧਿਆਨ 'ਚ ਕਈ ਵਾਰੀ ਅਸੀਂ ਮਿੱਥ ਕਲਪਨੇ ਆ, ਝੂਠ ਨੂੰ ਕਲਪਨੇ, ਆਹ ਕੁਝ ਇਸ ਤਰ੍ਹਾਂ ਜਪਣਾ, ਕਈ ਵਾਰੀ ਹੁੰਦਾ ਕਲਪਨਾ ਬੰਦਾ ਕਰਦਾ, ਪਰ ਇੱਕ ਸੱਚੀ ਹਕੀਕਤ ਨੂੰ ਸਿਮਰਨ 'ਚ ਮਨ ਨਹੀਂ ਲੱਗਦਾ ਤੇ ਕਲਪ ਕੇ ਦੇਖ, ਉਹ ਸੱਚ ਹੈ। ਪਰ ਪਹਿਲਾਂ ਮਿਥ ਲੈ ਉਹ ਸੱਚ ਇਹ ਵੀ ਮਨ ਨਾ ਲੱਗੇ ਧਿਆਨ 'ਚ ਕਦੀ ਬੈਠ ਕਿ ਤੇਰੀ ਮੌਤ ਹੋ ਗਈ। ਮੈਂ ਫਿਰ ਬੇਨਤੀ ਕਰਾਂ ਇਹ ਜਿਹੜੇ ਜਪਣ ਵਾਲੇ ਨੇ ਉਹਨਾਂ ਲਈ ਖਾਸ ਕਰਕੇ ਜਿਹੜੇ ਤਾਂ ਜੁੜ ਗਿਆ ਉਹ 'ਤੇ ਗੱਲ ਹੀ ਵੱਖਰੀ। ਜੇ ਮਨ ਨਹੀਂ ਲੱਗਦਾ ਮੰਨ ਲਿਆ ਚਾਹੇ ਤੇਰੀ ਮੌਤ ਹੋ ਗਈ ਤੂੰ ਖਲੋਤਾ ਦੇਖ ਪਾਸੇ ਇੱਥੇ ਪਰਿਵਾਰ ਇੱਕ ਘੜੀ ਵੀ ਘਰ ਨਹੀਂ ਰੱਖਦਾ ਅਤੇ ਰੱਖਣ ਵੀ ਦਿੰਦਾ ਕਾਨੂੰਨ ਜਿੱਥੇ ਰੱਖਣ ਦੀ ਆ ਗਿਆ ਰੱਖ ਦੇ ਉੱਥੇ ਵੀ ਕੋਈ ਨਹੀਂ। ਲੋਕ ਘਰ ਦੇ ਜੀ ਆਏ ਨੇ ਤਨ ਨੂੰ ਕੱਪੜੇ ਨਾਲ ਢੱਕ ਦਿੱਤਾ ਕੋਈ ਵੀ ਜਿਤਨੇ ਇਕੱਠੇ ਹੋਏ ਕਿਸੇ ਨੇ ਇਹ ਨਹੀਂ ਕਿਹਾ ਵੀ ਇਸ ਘਰ ਨੂੰ ਇੰਨੇ ਸਾਲ ਇਹਨੇ ਬਣਾਇਆ ਇਸ ਬੰਦੇ ਨੂੰ ਰੱਖਣ ਦਾ ਕੋਈ ਪ੍ਰਬੰਧ ਕਰੋ। ਹਰ ਇੱਕ ਤੇਰੇ ਹਮਦਰਦ ਨੇ ਆ ਕੇ ਇੱਕੋ ਗੱਲ ਕਹੀ ਲੱਕੜਾਂ ਵਾਸਤੇ ਕਹਿ ਦਿੱਤਾ ਜੀ ਖਫਨ ਦਾ ਪ੍ਰਬੰਧ ਕੀਤਾ ਟਾਈਮ ਕਿਹੜਾ ਰੱਖਿਆ ਜੇ ਕੱਢਣ ਦਾ। ਕੋਈ ਮਾਈ ਕਾ ਲਾਲ ਨਹੀਂ ਆਇਆ ਜਿਹਨੇ ਖਾਹ ਦਾ ਨਾਰਾ ਮਾਰ ਕੇ ਕਿਹਾ ਹੋਇਆ 70 ਸਾਲ ਘਰ ਬਣਾਉਂਦਾ ਮਰ ਗਿਆ 7 ਦਿਨ ਰੱਖ ਲਓ। ਕੋਈ ਨਹੀਂ ਹਮਦਰਦ ਸੋਚ ਤੇਰੇ ਤਨ ਨੂੰ ਕਿਸੇ ਨੇ ਸ਼ਾਦੀ ਨਹੀਂ ਭਰੀ ਸ਼ਹਾਦਤ ਨਹੀਂ ਦਿੱਤੀ ਗਵਾਹੀ ਨਹੀਂ ਦਿੱਤੀ ਰੱਖਣ ਲਈ। ਪਿੰਡਾਂ 'ਚ ਇਸ਼ਨਾਨ ਕਰਾਉਂਦੇ ਸਨ ਸਵੇਰੇ ਬਾਥਰੂਮ 'ਚ ਨਹਾਤਾ ਹੈ ਅਤੇ ਮੌਤ ਤੋਂ ਬਾਅਦ ਘਰ ਦੀਆਂ ਬੀਬੀਆਂ ਵੀ ਕਹਿਣ ਲੱਗੇ ਭਰਮ ਸੀ ਨਾ ਕਿ ਬਾਹਰ ਟੋਇਆ ਪੱਟ ਕੇ ਇਸ਼ਨਾਨ ਕਰਾ ਲਿਓ ਕਿਉਂਕਿ ਮੁਰਦੇ ਦਾ ਪਾਣੀ ਵੀ ਪਿੰਡ ਦੀ ਗਲੀ 'ਚ ਨਹੀਂ ਜਾਣਾ ਚਾਹੀਦਾ। ਪੱਟਦੇ ਸਨ ਲੋਕ ਟੋਏ ਇਸ਼ਨਾਨ ਕਰਾਇਆ ਫਿਰ ਤੈਨੂੰ ਤੋਰਨ ਲੱਗੇ ਤੂੰ ਦੇਖੀ ਜਾ ਧਿਆਨ 'ਚ ਕਦੀ ਦੇਖੋ ਵਾਪਰਨਾ ਫੱਟੇ 'ਤੇ ਲਟਾਇਆ ਉੱਤੇ ਬਸਤਰ ਪਾਏ ਨੇ ਪਰ ਬਾਹਰੋਂ ਰੱਸੀ ਨਹੀਂ ਕਿਸੇ ਨੇ ਆਪਣਾ ਕੱਪੜਾ ਪਾੜ ਕੇ ਨਹੀਂ ਜਿਹੜਾ ਕੱਪੜਾ ਤੇਰੇ ਖੱਪਣ ਦਾ ਉਹਦੀਆਂ ਲੀਰੇ ਕੱਟ ਕੇ ਤੇਰੀ ਰੱਸੀ ਬਣਾ ਕੇ ਤੈਨੂੰ ਬੰਨ ਦਿੱਤਾ ਲੈ ਤੁਰੇ। ਕੁਝ ਕੁ ਰੋਏ ਨੇ ਮੜਾ ਕੋਈ ਲੱਕੜਾ ਰੱਖ ਕੇ ਸਿਰ ਵਾਲੇ ਪਾਸੋਂ ਅੱਗ ਚਲਾਈ ਉਹ ਭਲਿਆ ਸੱਜਣਾ ਦੇਖ ਕੁਛ ਕੁ ਜਦੋਂ ਅੱਗ ਦਾ ਲਾਂਬੂ ਉੱਠਿਆ ਪਹਿਲੀ ਗੱਲ ਕੀ ਹੁੰਦੀ ਤੁਸੀਂ ਦੇਖੋ ਇੱਥੋਂ ਦੀ ਚਲੋ ਹੋਰ ਗੱਲ ਹੈ ਜਦੋਂ ਇੱਕੋ ਦਮ ਲਾਟ ਉੱਠਦੀ ਏ ਜਿਹੜਾ ਪੁੱਤਰ ਅੱਗ ਲਾਉਂਦਾ ਸਾਰੇ ਕਹਿੰਦੇ ਨੇ ਹੁਣ ਇੱਕੋ ਦਮ ਪਾਸੇ ਹੋ ਜਾਓ ਕਦੀ ਕਿਸੇ ਨੇ ਕਿਹਾ ਵਿੱਚ ਜਲ ਮਰੀਏ ਨੇ ਬਹੁਤ ਕੁਝ ਕੀਤਾ ਸਾਰੇ ਪਾਸੇ ਹੋ ਗਏ। ਰਾਤ ਭਾਂਬੜ ਮੱਚਦਾ ਰਿਹਾ ਸਵੇਰੇ ਆਏ ਨਿੱਕੀ ਜੀ ਰੇ ਸਰਾਖ ਸੀ ਧਰਤੀ 'ਤੇ ਇਕੱਠੀ ਕੀਤੀ ਸਭ ਕੁਛ ਸਮੇਟਿਆ ਪਾਣੀ 'ਚ ਪਾਏ ਬਸ ਆਹ ਤੇਰੀ ਕਹਾਣੀ ਕੌਣ ਸੀ ਤੇਰਾ ਆਹ ਸਰੀਰ ਨੇ ਇੰਨੀ ਝੂਠ ਬੋਲੇ ਇਹਨੇ ਕਿੰਨੇ ਮਾੜੇ ਕਰਮ ਕੀਤੇ ਇਹ ਤਾਂ ਛੁੱਟ ਗਿਆ ਅਤੇ ਕਬੀਰ ਸਾਹਿਬ ਕਹਿੰਦੇ ਨੇ ਮੈਂ ਤਰਲੇ ਲੈਂਦਾ ਪਰਮਾਤਮਾ ਗਲ 'ਚ ਫਾਈ ਉਹਦੇ ਪਾਏਗੀ ਜਿਹਦੀ ਵਿਚਾਰੀ ਦਾ ਕਸੂਰ ਕੀ ਸੀ। ਧਰਮ ਰਾਏ ਜਬ ਲੇਖਾ ਮੰਗੈ ਬਾਕੀ ਨਿਕਸੀ ਭਾਰੀ ਪੰਜ ਕਿਰਸਾਨ ਵਾ ਨੈਨੂ ਨਕਟੂ ਸਰਵ ਨੂੰ ਰਸਪਦ ਭੱਜ ਗਏ ਪੰਜ ਕਿਰਸਾਨ ਵਾ ਭਾਗ ਗਏ ਲੈ ਬਾਂਧਿਓ ਜੀਓ ਦਰਬਾਰੀ ਕਹਿਤ ਕਬੀਰ ਸੁਣੋ ਰੇ ਸੰਤੋ ਖੇਤੀ ਕਰੋ ਨਬੇਰਾ ਅਬ ਕੀ ਬਾਰ ਬਖਸ਼ ਬੰਦੇ ਕੋ ਬੌਰ ਨਾ ਭਵਜਲ ਫੇਰਾ। ਹੁਣ ਉਸ ਅੰਤਲੇ ਸਮੇਂ ਕੌਣ ਜਾਏਗਾ ਸਰੀਰ ਵੀ ਸੜ ਗਿਆ ਗੁਰਮੁਖੋ ਜਿਹੜਾ ਜਪਦੇ ਪਏ ਮੈਂ ਗੁਰੂ ਤੇ ਭਰੋਸਾ ਕਰਕੇ ਕਹਿੰਦਾ ਮੈਂ ਤੇ ਕੋਈ ਅਗਲਾ ਤਾਂ ਦੇਖਿਆ ਨਾ ਆਪਾਂ ਕੋਈ ਦ੍ਰਿਸ਼ਟੀ ਐਸੀ ਜੋ ਗੁਰੂ ਜੀ ਨੇ ਕਿਹਾ ਹੈ ਨਾ ਕਹਿੰਦੇ ਨੇ ਜਿਹੜਾ ਸੰਗਤ 'ਚ ਜਾਂ ਤੂੰ ਪਰਮਾਤਮਾ ਨੂੰ ਕਿਤੇ ਵੀ ਜਪਿਆ ਸੱਚ ਜਾਣੀ ਉਹ ਕਦੀ ਧੋਖਾ ਨਹੀਂ ਦਏਗਾ ਉਹ ਅੰਤ ਛਡਾਵਣ ਖਾ ਰਹਿ ਜੈ ਮਾਤ ਪਿਤਾ ਸੁਤਮੀਤ ਨਾ ਭਾਈ ਮਨ ਉਹਾ ਨਾਮ ਤੇਰੇ ਸੰਗ ਸਹਾਈ ਜੈ ਮਹਾਂ ਭਿਆਨ ਦੂਤ ਜਮ ਦਲੈ ਤੈਂ ਕੇਵਲ ਨਾਮ ਸੰਗ ਤੇਰੇ ਚੱਲੇ ਉੱਥੇ ਨਾ ਪਿਆਰਿਆ ਜਿੱਥੇ ਬੈਦੋ ਨਾ ਵਾਈ ਭੈਣੋ ਨਾ ਭਾਈ ਏਕੋ ਸਹਾਈ ਰਾਮ ਹੈ ਉਹ ਜਿਹਨੂੰ ਤੂੰ ਰੋਜ਼ ਕਹਿੰਦਾ ਸੱਜਣ ਸੱਚਾ ਪਾਤਸ਼ਾਹ ਪਿਆਰਿਆ ਚੇਤੇ ਰੱਖੀ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸਨ ਜਿੱਥੇ ਲੇਖਾ ਮੰਗਿਆ ਜਾਂਦਾ ਉੱਥੇ ਗੁਰੂ ਸਾਹਮਣੇ ਖਲੋਤਾ ਹੈ। ਸਤਿਗੁਰੂ ਨੇ ਤਾਂ ਇਹ ਸ਼ਬਦ ਕਹਿਣ ਲੱਗੇ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾਂ ਬਸੀਟ ਬਸੀਟ ਦਾ ਅਖਰੀ ਅਰਥ ਹੁੰਦਾ ਵਕੀਲ ਵਕਾਲਤ ਕਰਕੇ ਕੇਸ ਲੜਨ ਵਾਲਾ। ਕਹਿੰਦੇ ਨੇ ਦੁਨੀਆਂ ਦੇ ਲੋਕੋ ਜਦੋਂ ਪਰਮਾਤਮਾ ਦੇ ਘਰ 'ਚ ਲੇਖੇ ਦੀ ਗੱਲ ਚੱਲੀ ਤੇ ਉੱਥੇ ਵਕੀਲ ਮੇਰਾ ਬਾਬਾ ਨਾਨਕ ਖਲੋਤਾ ਸੀ ਜਿਹਦੀ ਵਕਾਲਤ ਗੁਰੂ ਕਰ ਜਾ ਉਹ ਕਿੱਥੇ ਬੰਧਨਾਂ 'ਚ ਫਸੂਗਾ। ਗੁਰਮੁਖੋ ਨਾਮ ਬੰਧਨ ਕੱਟਦਾ ਗੁਰੂ ਤੇ ਭਰੋਸਾ ਕਰਕੇ। ਮਹਾਰਾਜ ਜੀ ਨੇ ਕਿਹਾ ਹਰ ਅੰਤ ਛਡਾਵਣ ਖਾਰਾ ਅੰਤਲੇ ਸਮੇਂ ਤੈਨੂੰ ਸਾਈ ਛਡਾਏਗਾ। ਮੈਂ ਇੱਕ ਉਦਾਹਰਨ ਸਿਰਫ ਦੇ ਕੇ, ਤਰਨ ਤਾਰਨ ਸਾਹਿਬ ਇੱਕ ਗ੍ਰੰਥੀ ਸਾਹਿਬ ਹੋਏ ਨੇ ਭਾਈ ਸਾਹਿਬ ਭਾਈ ਰਤਨ ਸਿੰਘ ਜੀ, ਇਹ ਘਟਨਾ ਲਿਖੀ ਹੈ ਇੱਕ ਕਿਤਾਬ ਹੈ ਮੌਤ ਕੀ ਹੈ, ਕੀ ਹੈ ਮੌਤ। ਤੇ ਮੇਰਾ ਥੋੜਾ ਜਿਹਾ ਸ਼ੌਂਕ ਹੈ ਇਸ ਖਾਸ ਕਰਕੇ ਮੌਤ ਦੇ ਕੰਸੈਪਟ ਉੱਤੇ ਵੀ ਕੀ ਖੇਡ ਹੈ। ਉਹ ਲਿਖੀ ਹੈ ਗਿਆਨੀ ਹਰਬੰਸ ਸਿੰਘ ਜੀ ਖੁਣਾ ਨੇ, ਉਹ ਕਹਿੰਦੇ ਨੇ ਵੀ ਉਹ ਗੁਰੂ ਕੇ ਗ੍ਰੰਥੀ ਸਾਹਿਬ ਅੰਤਲਾ ਸਮਾਂ ਆਇਆ, ਅਸੀਂ ਬਹੁਤ ਕੁਝ ਕਰ ਸਕਦੇ ਹਾਂ ਜੇ ਸਾਨੂੰ ਪਤਾ ਲੱਗ ਜਾਏ, ਵੈਸੇ ਤਾਂ ਭਰੋਸਾ ਹੀ ਕੋਈ ਨਹੀਂ ਕਿੱਥੇ ਕਾਂ ਵਿਸਾਸਾ ਇਸ ਭਾਂਡੇ ਕਾ, ਪਰ ਜੇ ਪਤਾ ਹੈ ਪਰਿਵਾਰ ਵਿੱਚੋਂ ਕੋਈ ਜੀ ਚਾਹ ਰਿਹਾ ਇਹਦੀ ਆਸ ਨਹੀਂ, ਅਸੀਂ ਉਹਦਾ ਪੜਾ ਕਰ ਸਕਦੇ ਹਾਂ। ਉਹ ਕਿਵੇਂ ਕਹਿੰਦੇ ਨੇ, ਉਹ ਗੁਰਮੁਖ ਪਿਆਰੇ ਸੁਖਮਨੀ ਸਾਹਿਬ ਦੇ ਨਿਤਨੇਮੀ ਸਨ, ਗ੍ਰੰਥੀ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਦੇ। ਅੰਤਲਾ ਸਮਾਂ ਆ ਗਿਆ, ਸਰੀਰ ਨੂੰ ਖੇਦ ਆਇਆ, ਹੁਣ ਜਿਹੜਾ ਬੰਦਗੀ ਕਰਨ ਵਾਲਾ ਹੈ ਜੇ ਉਹਦੇ ਸਰੀਰ ਨੂੰ ਖੇਦ ਹੁੰਦਾ ਹੈ ਤੇ ਮੱਧ ਸ਼ੱਕ ਕਰੀਏ ਵੀ ਇੰਨਾ ਨਾਮ ਜਪਿਆ ਕੁਝ ਉਹਦੀ ਅੰਦਰ ਨੂੰ ਦੇਖੋ ਬੰਦਾ ਅੰਦਰੋਂ ਕਿੱਥੇ ਟਿਕਿਆ। ਉਹ ਪੁੱਤਰ ਉਹਨਾਂ ਦਾ ਪਾਣੀ ਲਿਆਵੇ, ਉਹ ਪਾਣੀ ਨੂੰ ਮੂੰਹ ਪਰਾਂ ਕਰਦੇ, ਉਹ ਫਿਰ ਪਾਣੀ ਲਿਆਏ ਖੇਦ ਮਹਿਸੂਸ ਕਰਨ, ਉਹ ਫਿਰ ਪਾਣੀ ਲਿਆ ਉਹ ਪਾਣੀ ਨੂੰ ਫਿਰ ਮੂੰਹ ਪਰਾਂ ਕਰਦੇ। ਇੱਕ ਗੁਰਮੁਖ ਉਹਨਾਂ ਦੇ ਸੱਜਣ, ਉਹਨਾਂ ਦਾ ਨਾਮ ਵੀ ਗੁਰਮੁਖ ਸਿੰਘ ਸੀ, ਭਾਈ ਗੁਰਮੁਖ ਸਿੰਘ ਹੈ ਜੋ ਉਹਨਾਂ ਲਿਖਿਆ। ਪੁੱਛਣ ਲੱਗੇ ਕੀ ਹਾਲ ਹੈ ਭਾਈ ਸਾਹਿਬ ਦਾ, ਪੁੱਤਰ ਨੇ ਕਿਤੇ ਕਹਿ ਦਿੱਤਾ, ਕਹਿਣ ਲੱਗਾ ਹਾਲ ਕਾਹਦਾ ਜੀ, ਕੀ ਹੋਇਆ ਸਾਰੀ ਜ਼ਿੰਦਗੀ ਸੁਖਮਨੀ ਸਾਹਿਬ ਪੜ੍ਹਦਾ ਰਿਹਾ, ਅੰਤਲੇ ਸਮੇਂ ਪਾਣੀ ਵੀ ਅੰਦਰ ਲੱਗਦਾ ਨਹੀਂ ਪਿਆ। ਉਹਨੇ ਤਰਕ ਚਾ ਕੀਤਾ, ਕਹਿੰਦੇ ਨੇ ਕਿਵੇਂ, ਕਹਿੰਦਾ ਜਦੋਂ ਪਾਣੀ ਲੈ ਕੇ ਜਾਂਦਾ ਮੂੰਹ ਪਰਾਂ ਮਾਰਦੇ ਨੇ ਤਿਉੜੀ ਪਾਉਂਦੇ ਨੇ। ਉਹਨੇ ਕਿਹਾ ਤੈਨੂੰ ਪੁੱਤਰ ਬਣ ਕੇ ਵੀ ਅਕਲ ਨਹੀਂ ਆਈ, ਤੇਰਾ ਬਾਪ ਪਾਣੀ ਨਹੀਂ ਮੰਗਦਾ, ਜਿਹੜੀ ਸਾਰੀ ਜ਼ਿੰਦਗੀ ਬਾਣੀ ਪੜ੍ਹੀ ਹੈ ਬਾਣੀ ਪਿਆ ਮੰਗਦਾ, ਰੱਖ ਪਾਣੀ ਪਰਾਂ ਹੱਥ 'ਚ ਹਜ਼ੂਰ ਦਾ ਪਵਿੱਤਰ ਬਚਨ ਗੁਟਕਾ। ਮੁੱਖ ਤੋਂ ਗੁਰਮੁਖ ਨੇ ਸੁਖਮਨੀ ਸਾਹਿਬ ਸ਼ੁਰੂ ਕੀਤਾ, ਕਹਿਣ ਲੱਗੇ ਸੁਖਮਨੀ ਪੜ੍ਹਦਿਆਂ ਪੜ੍ਹਦਿਆਂ ਉਹਨਾਂ ਦਾ ਚਿਹਰਾ ਮੁਸਕਰਾਉਣ ਲੱਗ ਪਿਆ। ਦੇਖੋ ਸੀ ਉਹਦੇ ਸਰੋਤ ਨਹੀਂ, ਉਹ ਮੰਗ ਕੁਛ ਰਹੀ ਅੰਦਰ ਦੀ ਆਤਮਾ, ਤੇ ਅਸੀਂ ਦੇ ਕੁਛ ਰਹੇ ਹਾਂ। ਆਦਮੀ ਦਾ ਅੰਤਲਾ ਸਮਾਂ ਹੁੰਦਾ ਹੈ, ਲੋਕ ਪੁੱਤ ਪੋਤੇ ਹਿੰਦੁਸਤਾਨ ਵਿੱਚ ਇਹ ਬਾਪੂ ਜੀ ਪਹਿਚਾਣੋ, ਇਹਨੂੰ ਪਹਿਚਾਣਦੇ ਹੋ ਕੌਣ ਹੈ, ਉਹ ਵਿਚਾਰਾ ਮਾੜਾ ਮੋਟਾ ਸਿਰ ਹਿਲਾਉਂਦਾ ਵੀ ਫਲਾਣਾ ਆ ਗਿਆ, ਸਾਰੀ ਜ਼ਿੰਦਗੀ ਪਛਾਣਦਾ ਰਿਹਾ 80 ਸਾਲ, ਹੁਣ ਖਹਿੜਾ ਛਡਾਓ, ਇਹਨੂੰ ਇਹ ਪਛਾਣੋ, ਧੰਨ ਗੁਰੂ ਨਾਨਕ ਸਾਹਿਬ ਦਾ ਨਾਮ ਲਓ, ਕਿਤੇ ਅੱਗੇ ਬਾਂਹ ਪਕੜੀ ਜਾਏ। ਅੱਜ ਅਸੀਂ ਕਰ ਸਕਦੇ ਹਾਂ ਮਦਦ ਪਰਿਵਾਰ ਵਿੱਚੋਂ, ਸ਼ਾਇਦ ਤਾਂ ਹੀ ਗੁਰੂ ਜੀ ਨੇ ਰੋਜ਼ ਕਿਹਾ ਭਾਈ ਦਿਓ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸੁਮੇ। ਉਹਨਾਂ ਨੇ ਸੁਖਮਨੀ ਸਾਹਿਬ ਸ਼ੁਰੂ ਕੀਤਾ, ਭਾਈ ਸਾਹਿਬ ਭਾਈ ਰਤਨ ਸਿੰਘ ਜੋ ਉਹਨਾਂ ਲਿਖੇ, ਕਹਿੰਦੇ ਨੇ ਚਿਹਰੇ 'ਤੇ ਮੁਸਕਰਾਹਟ ਆਉਣ ਲੱਗ ਪਈ, ਜਦੋਂ ਪਾਠ ਦੀ ਸੰਪੰਨਤਾ ਹੋ ਰਹੀ ਸੀ ਉਹਨਾਂ ਦੇ ਸੁਵਾਸ ਨਿਕਲ ਗਏ। ਉਹ ਕੋਈ ਭੁੱਖ ਹੈ, ਗੁਰੂ ਅੰਤਲੇ ਸਮੇਂ ਤੁਰਦੇ ਨੇ, ਤਾਂ ਹੀ ਤਾਂ ਗੁਰੂ ਜੀ ਨੇ ਕਿਹਾ ਸੋ ਸਤਿਗੁਰ ਪਿਆਰਾ ਮੇਰਾ ਨਾਨਕ ਹੈ ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਹਜ਼ੂਰ ਨੇ ਕਿਹਾ ਜਪ ਉਹਨੂੰ ਜਿਹੜਾ ਅੰਤਲੇ ਸਮੇਂ ਛਡਾਉਣ ਵਾਲਾ, ਤੇ ਜਿਹੜੇ ਮਹਾਰਾਜ ਜਪਦੇ ਨੇ। ਧੰਨ ਗੁਰੂ ਰਾਮਦਾਸ ਕਹਿਣ ਲੱਗੇ ਜਾਂ ਕਹਿ ਖਿਰਦੈ ਵਸਿਆ ਮੇਰਾ ਹਰ ਹਰ, ਜਿਸ ਦੇ ਖਿਰਦੇ 'ਚ ਰੱਬ ਵਸ ਗਿਆ, ਵਾਹਿਗੁਰੂ ਵਸ ਗਿਆ, ਤਿਸ ਜਨ ਕੋ ਕਰੋ ਨਮਸਕਾਰ, ਉਸ ਸੇਵਕ ਨੂੰ ਮੱਥਾ ਟੇਕ ਦਿਓ, ਉਹਨੂੰ ਨਮਸਕਾਰ ਕਰ ਦਿਓ। ਭਾਵੇਂ ਹੋ ਸਕਦਾ ਇਹਨੂੰ ਆਮ ਤੌਰ 'ਤੇ ਨਹੀਂ ਲਿਆ ਜਾਂਦਾ, ਅਸੀਂ ਚਰਨ ਧੂੜ ਦੀ ਮੱਥੇ ਦੀ ਗੱਲ ਕਰਨੇ ਆ, ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਨੀ ਹੈ, ਪਰ ਜਿਹਦੇ ਅੰਦਰ ਰੱਬ ਵਸ ਗਿਆ ਉਹ ਮੱਥੇ ਟਿਕਾਉਂਦਾ ਨਹੀਂ, ਉਹਦੀ ਬੰਦਗੀ ਮੱਥੇ ਖੁਦ ਟਿਕ ਜਾਂਦੇ ਨੇ, ਝੁਕ ਜਾਂਦਾ ਅੰਦਰ। ਉਸ ਨੂੰ ਨਮਸਕਾਰ ਕਰੋ, ਕਿੰਨੀ ਕੁ ਨਮਸਕਾਰ ਆ ਉਹ ਬਾਣੀ 'ਚੋਂ ਦੇਖੀਏ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਵਾਹਿਗੁਰੂ ਮੈਂ ਤੇਰੇ ਤੋਂ ਬਿਨਾਂ ਕਿਸੇ ਤੋਂ ਕੁਝ ਨਹੀਂ ਮੰਗਿਆ, ਬੇਮੁਥਾਜ ਬਾਪੂ ਹੈ ਗੁਰੂ ਨਾਨਕ ਸਾਹਿਬ, ਜਿੱਥੇ ਜਪਣ ਵਾਲਾ ਮਿਲਦਾ। ਕਹਿੰਦੇ ਨੇ ਤੇਰੇ ਬੂਹੇ ਅੱਗੇ ਖਲੋਤਾ, ਮੇਰੀ ਝੋਲੀ 'ਚ ਖੈਰ ਪਾ ਦੇ, ਤੇਰਾ ਨਾਮ ਨਿਵੈ ਰਹਿ ਲਿਵਲਾਏ, ਨਾਨਕ ਤਿੰਨ ਦਰ ਭੀਖਿਆ ਪਾਏ। ਜਿਹੜੇ ਜਪਦੇ ਨੇ, ਮਹਾਰਾਜ ਕਹਿਣ ਲੱਗੇ ਤਿਸ ਜਨ ਕੋ ਕਰੋ ਨਮਸਕਾਰ, ਹਉ ਕੁਰਬਾਨ ਹੈ ਜਾਓ ਮਿਹਰਬਾਨਾ, ਹਉ ਕੁਰਬਾਨ ਹੈ ਜਾਓ, ਹਉ ਕੁਰਬਾਨ ਹੈ ਜਾਓ, ਤਿਨਾ ਕਹਿ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ, ਤਿਨਾ ਕਹਿ ਹਉ ਸਤ ਕੁਰਬਾਨ ਹੈ ਜਾਓ। ਕਬੀਰ ਸਾਹਿਬ ਨੇ ਬਾਣੀ ਵਿੱਚ ਇੱਕ ਬਚਨ ਕਿਹਾ ਹੈ,
ਕਹਿਣ ਲੱਗੇ ਭਾਈ ਜਿਸ ਦੇ ਅੰਦਰ ਪਰਮਾਤਮਾ ਵਸ ਗਏ ਵਾਹਿਗੁਰੂ ਵਸ ਗਏ ਜੋ ਜਨ ਜਿਹੜਾ ਵੀ ਸੇਵਕ ਉੱਤੇ ਸ਼ਬਦ ਹੀ ਜੋ ਜਨ ਲੇ ਖਸਮ ਕਾ ਨਾਉ ਤਿਨ ਕੈ ਸਤ ਬਲਹਾਰੈ ਜਉ ਸੋ ਨਿਰਮਲ ਨਿਰਮਲ ਹਰ ਗੁਣ ਗਾਵੈ ਸੋ ਭਾਈ ਮੇਰੇ ਮਨ ਭਾਵੈ ਕਹਿਣ ਲੱਗੇ ਜੇ ਕਟ ਰਾਮ ਰਹਿਆ ਭਰਪੂਰ ਤਿਨ ਕੀ ਪਦ ਪੰਕਜ ਖਮ ਧੂਰ ਉਹਦੇ ਚਰਨਾਂ ਦੀ ਧੂੜ ਖਾਂ ਬਦ ਬਖਤ ਹਮਚੂ ਬਖੀਲ ਗੁਰੂ ਨਾਨਕ ਸਾਹਿਬ ਗਾਫਿਲ ਬੇਨਜ਼ਰ ਬੇਬਾਕ ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ ਮਹਾਰਾਜ ਨੇ ਕਿਹਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨ ਭਇਆ ਪਰਣਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ ਹੁਣ ਇੱਥੇ ਨਮਸਕਾਰ ਜਿਹੜਾ ਕਹਿ ਇਹਦਾ ਮਤਲਬ ਕੀ ਥੋੜਾ ਜਿਹਾ ਟੇਕ ਕੇ ਬੇਨਤੀ ਸਮਝਿਓ ਜਿੱਥੇ ਕਮਾਈ ਵਾਲਾ ਤੁਰਦਾ ਹੈ ਨਾ ਉਹਦੇ ਇੱਕ ਇੱਕ ਅੰਗ ਵਿੱਚੋਂ ਐਨਰਜੀ ਨਿਕਲਦੀ ਇੱਥੇ ਇਹ ਨਹੀਂ ਕਿਹਾ ਕਿਤੇ ਵੀ ਬਾਣੀ ਦੇਖੋ ਇਹ ਨਹੀਂ ਕਿਹਾ ਕਿ ਗੁਰਮੁਖ ਦੇ ਮੱਥੇ ਦੀ ਧੂੜ ਗੁਰਮੁਖ ਦੇ ਹੱਥਾਂ ਦੀ ਮਿੱਟੀ ਉੱਥੇ ਇੱਕੋ ਗੱਲ ਕਹੀ ਉਹਦੇ ਚਰਨਾਂ ਦੀ ਧੂੜ ਕਿਉਂਕਿ ਉਹ ਜਦੋਂ ਬੰਦਗੀ ਕਰਦੇ ਨੇ ਐਨਰਜੀ ਇੰਨੀ ਅੰਦਰ ਸੰਚਾਰ ਕਰਦੀ ਹੈ ਕਿ ਜਿੱਥੇ ਉਹਨਾਂ ਦੇ ਚਰਨ ਪੈਂਦੇ ਨੇ ਉਸ ਮਿੱਟੀ ਉੱਤੇ ਵੀ ਅਸਰ ਹੋ ਜਾਂਦਾ ਦੋ ਚੀਜ਼ਾਂ ਬੰਦਗੀ ਦਾ ਅਸਰ ਬਹੁਤ ਕਬੂਲਦੀਆਂ ਨੇ ਇੱਕ ਪਾਣੀ ਤੇ ਦੂਜੀ ਮਿੱਟੀ ਇਹ ਕਾਰਨ ਭਾਵੇਂ ਅੱਜ ਕਹਿੰਦੇ ਆ ਵੀ ਤਾਂ ਸਰੋਵਰ ਬਣਾਇਆ ਉਦੋਂ ਪਾਣੀ ਦੀ ਲੋੜ ਸੀ ਉਹ ਨਹੀਂ ਭਾਈ ਗੁਰਸਿੱਖੋ ਪਾਣੀ ਦੇ ਵਿੱਚ ਜਦੋਂ ਬਾਣੀ ਪੜੀ ਜਾਏ ਉਦੋਂ ਪਾਣੀ ਵੀ ਲੋਕਾਂ ਦੇ ਸਰੀਰ ਉੱਤੇ ਅਸਰ ਕਰਨ ਲੱਗ ਪੈਂਦਾ ਹੁਣ ਉਹ ਸਰੀਰ 'ਚ ਜਦੋਂ ਨਾਮ ਨਿਕਲਦਾ ਉਹਦੀਆਂ ਤਰੰਗਾਂ ਜਿਸ ਮਿੱਟੀ 'ਤੇ ਚਰਨ ਪੈਂਦੇ ਨੇ ਉੱਥੇ ਮਿੱਟੀ 'ਤੇ ਅਸਰ ਹੁੰਦਾ ਹੁਣ ਇਹ ਵੀ ਸਵਾਲ ਉੱਠੇਗਾ ਜੀ ਮਿੱਟੀ 'ਤੇ ਅਸਰ ਕਿਵੇਂ ਹੋ ਜਾਂਦਾ ਕਿਉਂ ਨਹੀਂ ਹੁੰਦਾ ਆ ਮਿੱਟੀ ਦੇ ਵਿੱਚ ਜਿਹੜਾ ਬੀਜ ਪਾਓ ਉਹੋ ਜਿਹਾ ਫਲ ਦੇ ਦਿੰਦੀ ਹੈ ਜੇ ਮਿੱਟੀ 'ਚ ਅੰਬ ਅਮਰੂਦ ਕਿੱਕਰ ਬੀਜੀਏ ਤਾਕਤ ਨਿਕਲਦੀ ਹੈ ਅਤੇ ਜਿਸ ਮਿੱਟੀ ਉੱਤੇ ਨਾਮ ਦਾ ਛਿੜਕਾ ਹੋ ਜਾਏ ਨਾਮ ਵਾਲੇ ਪੈਰ ਨਿਕਲ ਜਾਣ ਉਸ ਮਿੱਟੀ 'ਤੇ ਕਿਉਂ ਨਹੀਂ ਅਸਰ ਹੋਵੇਗਾ ਹਾਂ ਜਪਣ ਵਾਲਾ ਸਮਝ ਜਾਂਦਾ ਮਹਾਰਾਜ ਜੀ ਨੇ ਕਿਹਾ ਤੋ ਕੁਰਬਾਨ ਜਾ ਫਿਰ ਅਖੀਰਲੀ ਤੁਕ ਕਹੀ ਧੰਨ ਗੁਰੂ ਰਾਮਦਾਸ ਜੀ ਨੇ ਮਹਾਰਾਜ ਕਹਿਣ ਲੱਗੇ ਸੀ ਕਹਿ ਤਾਂ ਦਿੱਤਾ ਵੀ ਜਪੋ ਚੇਤੇ ਵੀ ਕਰਾ ਦਿੱਤਾ ਮਾਂ ਦੇ ਪੇਟ ਤੈਨੂੰ ਬਚਾਇਆ ਹੈਗਾ ਮੌਤ ਤੋਂ ਬਾਅਦ ਬਚਾਉਣਾ ਇਹ ਵੀ ਤੈਨੂੰ ਦੱਸ ਦਿੱਤਾ ਜਿਹੜਾ ਜਪਣ ਵਾਲਾ ਨੂੰ ਨਮਸਕਾਰ ਕਰ ਪਰ ਕਹਿਣ ਲੱਗੇ ਵਾਹਿਗੁਰੂ ਜੀ ਜਿਹਦੇ 'ਤੇ ਤੂੰ ਤਰੁੱਠਣਾ ਸਿਮਰਨ ਉਹਨੂੰ ਦੇਣਾ ਅਗਲੀ ਤੁਕ ਹੈ ਕਹਿਣ ਲੱਗੇ ਹਰ ਕਿਰਪਾ 'ਤੇ ਪਾਈਐ ਹਰ ਜਪ ਜਿਹੜਾ ਜਪ ਕਰਦਾ ਹੈ ਨਾ ਹੁਣ ਇਹ ਨਾ ਸੋਚੇ ਵੀ ਇੰਨੇ ਦਿਨ ਜਪ ਕਰਦੇ ਹੋਗਾ ਕੁਝ ਬਣਿਆ ਨਹੀਂ ਉਹ ਸਭ ਤੋਂ ਪਹਿਲਾਂ ਗੱਲ ਇਹ ਹੀ ਬਣ ਗਈ ਤੈਨੂੰ ਗੁਰੂ ਨੇ ਜਪ ਕਰਨ ਦਾ ਚਾਅ ਦੇ ਦਿੱਤਾ ਇਹ ਗੱਲ ਨਹੀਂ ਬਣੀ ਤੇ ਹੋਰ ਕੀ ਗੁਰੂ ਰਾਮਦਾਸ ਕਹਿੰਦੇ ਨੇ ਹਰ ਕਿਰਪਾ 'ਤੇ ਪਾਈਐ ਹਰ ਜਪ ਹਰੀ ਦੀ ਵਾਹਿਗੁਰੂ ਦੀ ਕਿਰਪਾ ਨਾਲ ਹੀ ਬੰਦਾ ਜਪਣਾ ਸ਼ੁਰੂ ਕਰਦਾ ਨਹੀਂ ਤੇ ਜ਼ਬਾਨ ਨਹੀਂ ਜੇ ਬੋਲਦੀ ਤੁਮਰੀ ਕਿਰਪਾ 'ਤੇ ਜਪੀਐ ਨਾਉ ਬਾਬਾ ਜੀ ਨੇ ਕਿਹਾ ਜਿਸ 'ਤੇ ਤੇਰੀ ਮਿਹਰ ਹੋ ਜਾਏ ਫਿਰ ਉਹ ਜਪਦਾ ਹੈ ਉਹ ਜਪਦਿਆਂ ਜਪਦਿਆਂ ਸਤਿਗੁਰੂ ਕਹਿਣ ਲੱਗੇ ਉਹ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲੈਂਦਾ ਹੈ ਨਾਨਕ ਨਾਮ ਆਧਾਰਾ ਨਾਮ ਉਸ ਦੀ ਜ਼ਿੰਦਗੀ ਦਾ ਆਧਾਰ ਹੈ ਭਾਈ ਗੁਰਸਿੱਖੋ ਆਪਾਂ ਜਪ ਵਾਲੇ ਪਾਸੇ ਤੁਰੀਏ ਜਪੀਏ ਫਿਰ ਇਹ ਜਪਿਆ ਕੀ ਕਿਰਪਾ ਕਰਦਾ ਜੋ ਗੁਰੂ ਗ੍ਰੰਥ ਸਾਹਿਬ ਜੀ ਨੇ ਦੱਸਿਆ ਪਹਿਲਾਂ ਮਨ ਨਹੀਂ ਲੱਗਦਾ ਜਪਦਿਆਂ ਫਿਰ ਇੱਕ ਦਿਨ ਜਪਦੇ ਅੰਦਰ ਦੀ ਮੈਲ ਸੜਨੀ ਸ਼ੁਰੂ ਹੋ ਜਾਂਦੀ ਹੈ ਬੰਦੇ ਨੂੰ ਖੁਦ ਬਖੁਦ ਸਿਮਰਨ ਇੱਕ ਐਸੀ ਵੱਡੀ ਅਮਰ ਬੂਟੀ ਕਹਿ ਲਈਏ ਐਸੀ ਵੱਡੀ ਦਾਤ ਕਹਿ ਲਈਏ ਮੇਰਾ ਖਿਆਲ ਹੈ ਜਪਣ ਵਾਲੇ ਨੂੰ ਕਿਸੇ ਤੋਂ ਨੁਕਤੇ ਪੁੱਛਣ ਦੀ ਲੋੜ ਨਹੀਂ ਕਿਉਂਕਿ ਸਿਮਰਨ ਖੁਦ ਬਖੁਦ ਉਹਨੂੰ ਜੀਵਨ ਬਖਸ਼ੀ ਜਾਂਦਾ ਸਿਮਰਨ 'ਚੋਂ ਨਿਕਲਿਆ ਹੋਇਆ ਮੈਂ ਇੱਕ ਵਾਰ ਅਰਜ਼ ਕੀਤੀ ਸੀ ਇੱਕ ਸ਼ਬਦ ਹੈ ਐਜੂਕੇਸ਼ਨ ਇੱਕ ਹੈ ਇੰਜੈਕਸ਼ਨ ਸਿਮਰਨ ਐਜੂਕੇਸ਼ਨ ਹੈ ਇੰਜੈਕਸ਼ਨ ਨਹੀਂ ਐਜੂਕੇਸ਼ਨ ਦੇ ਅਰਥ ਭਾਵੇਂ ਅਸੀਂ ਸਿੱਖਿਆ ਕਰਨੇ ਹਾਂ ਪਰ ਅਸਲ ਵਿੱਚ ਸ਼ਬਦ ਦਾ ਜੋ ਰੂਟ ਅਸਲ ਅਰਥ ਹੈ ਤੁਸੀਂ ਪੜ੍ਹੇ ਲਿਖੇ ਜਾਣਦੇ ਹੋ ਇਹਦਾ ਅਰਥ ਹੈ ਖਿੱਚਣਾ ਬਾਹਰ ਕੱਢਣਾ ਐਜੂਕੇਸ਼ਨ ਦਾ ਅਰਥ ਤੇ ਇੰਜੈਕਸ਼ਨ ਦਾ ਅਰਥ ਬਾਹਰ ਖਿੱਚਣਾ ਨਹੀਂ ਕੋਈ ਲਾਣਾ ਬਾਹਰ ਨੂੰ ਅੰਦਰ ਦੀ ਕਿਰਿਆ ਇੰਜੈਕਸ਼ਨ ਹੈ ਅੰਦਰੋਂ ਬਾਹਰ ਜੋ ਕੁਝ ਨਿਕਲਣਾ ਉਹ ਐਜੂਕੇਸ਼ਨ ਹੈ ਸਿਮਰਨ ਇੱਕ ਐਜੂਕੇਸ਼ਨ ਹੈ ਜਦੋਂ ਕੋਈ ਸਿਮਰਨ ਕਰਦਾ ਹੈ ਉਹਦੇ ਵਿੱਚੋਂ ਜੋ ਕੁਝ ਨਿਕਲਦਾ ਸਹੀ ਧਰਮ ਉਹ ਹੈ ਆਹ ਜਿਹੜਾ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ ਰਵਿਦਾਸ ਸਾਹਿਬ ਨੂੰ ਕਿਤੇ ਪੜ੍ਹਦਾ ਕੀ ਕੋਈ ਨਹੀਂ ਸੀ ਡਾਂਗਾ ਲੈ ਕੇ ਪੈਂਦੇ ਸਨ ਅਗਲੇ ਮੰਦਰ ਦੇ ਨੇੜੇ ਨਹੀਂ ਫਟਕਣ ਦਿੱਤਾ ਗ੍ਰੰਥ ਕਿਹਨੇ ਪੜ੍ਹਨ ਦੇਣਾ ਸੀ ਤੁਸੀਂ ਵੇਖੋ ਨਾਮਦੇਵ ਜੀ ਦਾ ਮੰਦਰ ਹੈ ਸ਼ਾਇਦ ਆਪਣਾ ਅਰਜ਼ ਕੀਤੀ ਔਂਡਾ ਨਾਥ ਜਦੋਂ ਹਜ਼ੂਰ ਸਾਹਿਬ ਜਾਈਦਾ ਪੂਰੇ ਦਾ ਪੂਰਾ ਮੰਦਰ ਘੁੰਮਿਆ ਜੀ, ਸਾਹਮਣੇ ਗੁਰਦੁਆਰਾ ਬਣਾਉਂਦੇ ਪਏ ਨੇ ਸਿੰਘ ਅੱਜ ਕੱਲ੍ਹ, ਉੱਥੇ ਗੁਰੂ ਕੇ ਕੀਰਤਨੀਆਂ ਨਾਲ ਗਏ ਤੇ ਉਹ ਥੋੜ੍ਹੇ ਸੰਗੇ, ਉਹ ਮੈਂ ਕਿਹਾ ਵਾਜੇ ਖੋਲੋ ਪੜ੍ਹੋ ਸ਼ਬਦ ਇੱਥੇ, ਜਿਉਂ ਜਿਉਂ ਨਾਮਾ ਹਰ ਗੁਰੂ ਚ ਰਹਿ ਭਗਤ ਜਨਾ ਕੋ ਦਿਓਰਾ ਫਿਰੇ। ਸੱਚੀ ਮੁੱਚੀ ਆਨੰਦ ਆਇਆ। ਉਸ ਥਾਂ ਤੇ ਸ਼ਬਦ ਆਇਆ। ਇਸ ਤੋਂ ਅੱਗੇ ਨਾਮਦੇਵ ਜੀ ਦਾ ਆਪਣਾ ਪਿੰਡ, ਉਹਦਾ ਨਾਮ ਸੀ ਨਰਸੀ ਬਾਹਮਣੀ, ਅੱਜ ਕੱਲ੍ਹ ਉਹਦਾ ਨਾਮ ਹੈ ਨਰਸੀ ਨਾਮਦੇਵ। ਬਾਹਰ ਉਹ ਮੰਦਰ ਹੈ ਜਿਸ ਮੰਦਰ ਦੇ ਵਿੱਚ ਭਗਤ ਸਾਹਿਬ ਰੋਜ਼ ਜਾਂਦੇ ਸਨ। ਇਹਨੂੰ ਸਵਕਾਰੀ ਅਸੀਂ ਕਿਉਂਕਿ ਆਮ ਸਿੱਖ ਨਹੀਂ ਸੁਣਦੇ। ਉਸ ਮੰਦਰ ਦੇ ਵਿੱਚ ਕੀ ਹੈ ਕਿ ਸਾਹਮਣੇ ਕੁਝ ਪਿੰਡ ਨੇ ਇਲਾਕੇ ਦੇ, 32 ਕਿ 72 ਇਹ ਮੇਰੇ ਚੇਤੇ ਚੋਂ ਵਿਸਰ ਗਿਆ, ਉਹ ਪਿੰਡ ਵਿੱਚੋਂ ਇੱਕ ਇੱਕ ਬੰਦਾ ਵਾਰੀ ਵਾਰੀ ਆਈ ਜਾਂਦਾ ਤੇ 2-3 ਦਹਾਕੇ ਉਹ ਚੱਲੇ ਨੇ, ਕਰੀਬ ਇੱਕ ਘੜੀ ਵੀ ਉਸ ਮੰਦਰ ਦੇ ਸਾਹਮਣੇ ਐਸੀ ਨੇ ਆਈ ਜਦੋਂ ਬੰਦਾ ਨਾ ਖਲੋਤਾ ਹੋਵੇ, ਉਹਦੇ ਹੱਥ 'ਚ ਇੱਕ ਤਾਰਾ ਕਹਿ ਲਓ ਜਾਂ ਹੋਰ ਸ਼ਬਦ ਵਰਤਦੇ, ਉਹ ਤਾਰ ਨਾਲੇ ਛੇੜੀ ਜਾਂਦਾ ਤੇ ਨਾਲੇ ਜਪੀ ਜਾਂਦਾ। ਉਹ ਰਾਮ ਸ਼ਬਦ ਵਰ ਜਪਦੇ ਨੇ, ਕ੍ਰਿਸ਼ਨ ਜਪਦੇ ਨੇ ਪਰਮਾਤਮਾ ਲਈ। ਉਹਦੇ ਨਾਲ ਨਦੀ ਬਿਲਕੁਲ ਮੰਦਰ ਦੇ, ਉੱਥੇ ਗਏ ਤਾਂ ਘੜੀ ਬੈਠੇ ਵੀ, ਕਿਉਂਕਿ ਉਹਨਾਂ ਭਗਤਾਂ ਨੂੰ ਅਸੀਂ ਰੋਜ਼ ਮੱਥੇ ਟੇਕਦੇ ਹਾਂ, ਜਿੰਨੀ ਭਾਵਨਾ ਨਾਲ ਅਸੀਂ ਦੂਸਰੇ ਗੁਰਮੁਖਾਂ ਦੀ ਗੱਲ ਸਿੱਖੀ ਚ ਕਰਨੇ ਉਹਨਾਂ ਦੀ ਵੀ ਕਰੀਏ। ਉਹਨਾਂ ਨੇ ਰੱਬ ਨਾਲ ਗੱਲਾਂ ਕੀਤੀਆਂ। ਉੱਥੇ ਆਮ ਤੌਰ 'ਤੇ ਪਹਿਲਾਂ ਲੋਕ ਜਾਂਦੇ ਸਨ ਸਵੇਰੇ ਇੱਕ ਤਾਰਾ ਲਿਜਾਣਾ ਪਿੰਡ ਦੇ ਲੋਕਾਂ ਨੇ ਅਤੇ ਸ਼ਾਮ ਨੂੰ ਵਾਪਸ। ਮੈਂ ਪੁੱਛਿਆ ਵੀ ਤੁਸੀਂ ਲਗਾਤਾਰ ਹੁਣ ਕਿਉਂ? ਉੱਥੇ ਸੱਜਣ ਨੇ ਕਿਹਾ, ਕਹਿਣ ਲੱਗੇ ਅਸੀਂ ਆਉਂਦੇ ਸਾਂ ਸੁਬਾਹ ਚਲੇ ਜਾਣਾ। ਇੱਕ ਬਹੁਤ ਬਜ਼ੁਰਗ ਸੀ ਜਿਹਦੀ ਬੜੀ ਭਾਵਨਾ ਸੀ, ਉਹਨੂੰ ਨਾਮਦੇਵ ਜੀ ਸੁਪਨੇ 'ਚ ਮਿਲੇ। ਕਹਿਣ ਲੱਗੇ ਮੈਂ ਤਾਂ ਕਦੀ ਸਵਾਸ ਤੋਂ ਵੀ ਦੂਰ ਨਹੀਂ ਕੀਤਾ, ਤੁਸੀਂ ਘੰਟੇ ਦਿਨ ਮਿਥ ਲੈਣ। ਕਹਿੰਦੇ ਉਸ ਦਿਨ ਤੋਂ ਬਾਅਦ ਇੱਕ ਘੜੀ ਵੀ ਨਹੀਂ ਜਿੱਥੇ ਕੋਈ ਉੱਥੇ ਖਾਲੀ ਹੋਵੇ, ਖਲੋਤਾ ਸਾਹਮਣੇ। ਜਿਹੜੀ ਨਦੀ ਹੈ ਉਸ ਵਿੱਚ ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ, ਜਿਹੜੇ ਜਪ ਕਰਦੇ ਨੇ ਉਹਨਾਂ ਪਿੰਡਾਂ ਦਾ, ਉਹ ਪ੍ਰਤੱਖ ਹੈ ਮਿਥ ਨਹੀਂ, ਉਹਦੀਆਂ ਅਸਥੀਆਂ ਲੈ ਕੇ ਆਉਂਦੇ ਨੇ ਜਲ 'ਚ, ਸਵੇਰੇ ਅਸਥੀਆਂ ਪਾਈਆਂ ਅਤੇ ਸ਼ਾਮ ਨੂੰ ਜਾਂ ਦੂਜੇ ਦਿਨ ਆ ਦੇਖੋ ਉੱਥੇ ਅਸਥੀ ਹੁੰਦੀ ਨੇ। ਜੇ ਸੁੱਕੀ ਹੋਵੇ ਉਹਨੂੰ ਪੱਟ ਕੇ ਉਹਦੇ ਰੇਤੇ ਦੇ ਵਿੱਚ ਅਸਥੀਆਂ ਨੂੰ ਦੱਬ ਦਿੰਦੇ ਨੇ ਅਤੇ ਦੂਜੇ ਦਿਨ ਉਸੇ ਥਾਂ ਤੋਂ ਆ ਕੇ ਪੱਟੋ, ਅਸਥੀ ਨਹੀਂ ਲੱਭਦੀ। ਹੁਣ ਜੇ ਕੋਈ ਉੱਥੇ ਜੁਗਤੀ ਵਰਤੇ ਨਹੀਂ, ਉਹ ਸਿਮਰਨ ਨਾਲ ਜੁੜੀਆਂ ਰੂਹਾਂ ਸਨ। ਸਿਮਰਨ ਕਰਨ ਵਾਲਾ ਜਿਹੜਾ ਉਹਦਾ ਆਪਣਾ ਜੀਵਨ ਏਡਾ ਵੱਡਾ ਗ੍ਰੰਥ। ਹੁਣ ਜਿਹਨੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਲਿਆ ਕਿੱਥੋਂ ਨਿਕਲਿਆ ਜੀ, ਕਿੱਥੋਂ ਆਇਆ? ਇਹ ਸਾਰੀ ਗੁਰੂ ਅਤੇ ਭਗਤਾਂ ਦਾ ਆਪਾ, ਉਹਨਾਂ ਦੇ ਅੰਦਰੋਂ ਆਏ। ਉਹ ਅੰਦਰ ਸਿਮਰਨ ਹੈ ਅਤੇ ਜਿਹੜਾ ਕੋਈ ਜਪ ਕਰੇਗਾ ਭਾਈ, ਸਿਮਰਨ ਨੂੰ ਉੱਥੇ ਲੈ ਜਾਏਗਾ। ਆਪ ਸਭ ਦਾ ਧੰਨਵਾਦ, ਤੁਸੀਂ ਹੁਕਮ ਕੀਤਾ ਸੀ ਟਾਈਮ ਵੱਧ ਲਏ। ਕੱਲ੍ਹ ਨੂੰ ਗੁਰੂ ਸਾਹਿਬ ਕਹਿਣਗੇ ਉਹਨੂੰ ਜਪ ਜਿਹੜਾ ਕਦੀ ਖਾਲੀ ਅਤੇ ਨਿਰਾਸ਼ ਨਹੀਂ ਮੋੜਦਾ। ਅਤੇ ਦੁਨੀਆਂ ਦੀ ਪ੍ਰੀਤ ਅਖੀਰ ਦੁੱਖ ਦਿੰਦੀ ਏ, ਪਰਮਾਤਮਾ ਦੀ ਪ੍ਰੀਤ ਸੁੱਖ ਦਿੰਦੀ। ਆਓ ਕਰੋ ਕਿਰਪਾਲਤਾ ਸਾਧ ਸੰਗਤ ਜੀ, ਬਖਸ਼ੋ ਆਸੀਸ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਸਿਰਫ 2-4 ਮਿੰਟ ਸਾਰੇ ਉਚਾਰਨ ਕਰੋ ਜੀ, ਵਾਹੇ ਗੁਰੂ। ਮੇਰਾ ਭਲਾ ਹੋਣਾ, ਤੁਸੀਂ ਕਿਰਪਾ ਕਰੋ, ਗੁਰੂ ਤੁਹਾਡੇ 'ਚ ਵਰਤਦਾ ਅਤੇ ਕੋਈ ਵੀ ਰਸਨਾ ਵਾਂਝੀ ਨਾ ਰਹੇ। ਅਦਬ ਨਾਲ ਉਚਾਰਨ ਕਰੋ, ਵਾਹੇ ਗੁਰੂ। ਗੁਰੂ
ਪਾਤਸ਼ਾਹ ਸਭ ਦਾ ਭਲਾ ਕਰ। ਸਾਰਿਆਂ ਨੂੰ ਵਾਹਿਗੁਰੂ ਜੀ ਆਪ ਕਿਰਪਾ ਕਰਕੇ ਮਿੱਠੀ ਪਿਆਰੀ ਯਾਦ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।